ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਮਹੱਲਾ ਚੌਥਾ ਤੂੰ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟ ਨਾਥ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਇਕੱਤਰਿਤ ਸਮੂਹ ਸਾਧ ਸੰਗਤ ਗੁਰਸਿੱਖ ਮਾਈ ਭਾਈ ਆਓ ਮਨ ਵਿੱਚ ਏਕਾਗਰ ਕਰੋ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਅਰਥਾਂ ਵਿੱਚ ਧਿਆਨ ਜੋੜ ਕੇ ਆਪਣੇ ਸਮੇਂ ਨੂੰ ਔਰ ਸਵਾਸਾਂ ਨੂੰ ਸਫਲੀਕਰਨ ਦਾ ਯਤਨ ਕਰੀਏ। ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਚੱਲ ਰਹੀ ਹੈ ਤੁਖਾਰੀ ਰਾਗ ਵਿੱਚ। ਗੁਰੂ ਕਿਰਪਾ ਕਰੇ ਅੱਜ ਇਹ ਰਾਗ ਸਮਾਪਤ ਹੋ ਜਾਏਗਾ। ਜਿਸ ਪ੍ਰਕਾਰ ਵਿਚਾਰ ਆ ਰਹੀ ਹੈ ਸੁਣੋ ਜੀ।
ਤੁਖਾਰੀ ਮਹੱਲਾ ਚੌਥਾ।
ਚੌਥੇ ਪਾਤਸ਼ਾਹ ਤੁਖਾਰੀ ਰਾਗ ਵਿੱਚ ਅੰਮ੍ਰਿਤ ਬਚਨ ਉਚਾਰਨ ਕਰਦੇ ਹਨ ਜੀ।
ਤੂੰ ਜਗ ਜੀਵਨ ਜਗਦੀਸ਼।
ਹੇ ਪ੍ਰਭੂ, ਤੂੰ ਸਾਰੇ ਜਗ ਜੀਵਨ ਦਾ ਮਤਲਬ ਹੈ ਜਗਤ ਦਾ ਜੀਵਨ ਰੂਪ ਹੈ, ਜੀਵਨ ਦਾ ਜੀਵਨ ਰੂਪ ਹੈ, ਮਹਾਰਾਜ ਚੇਤਨ ਸਰੂਪ ਹੈ, ਸਾਰੇ ਜਗਦੀਸ਼ ਜਗ ਦਾ ਈਸ਼ਵਰ ਹੈ ਤੇ ਰਾਜਾ ਰੂਪ ਹੈ। ਇਸ ਕਰਕੇ ਹੇ ਪਰਮੇਸ਼ਰ ਵਾਹਿਗੁਰੂ ਜੀ,
ਸਭ ਕਰਤਾ ਸ੍ਰਿਸ਼ਟ ਨਾਥ।
ਹੇ ਨਾਥ ਮਾਲਕ ਪ੍ਰਭੂ, ਤੂੰ ਆਪ ਹੀ ਸਭ ਸਾਰੀ ਸ੍ਰਿਸ਼ਟੀ ਜਿਹੜੀ ਹੈ ਇਹ ਸ੍ਰਿਸ਼ਟੀ ਦਾ ਕਰਤਾ, ਕਰਨਹਾਰ, ਪੈਦਾ ਕਰਨ ਵਾਲਾ ਹੈ, ਸਭ ਦਾ ਕਰਤਾ ਹੈ, ਸਾਰੀ ਸ੍ਰਿਸ਼ਟੀ ਦਾ ਨਾਥ ਮਾਲਕ ਹੈ ਮਹਾਰਾਜ।
ਤਿਨ ਤੂੰ ਧਿਆਇਆ ਮੇਰਾ ਰਾਮ।
ਤੇ ਹੇ ਮੇਰਾ ਸ਼੍ਰੋਮਣੀ ਰਾਮ ਪ੍ਰਭੂ, ਤਿੰਨ ਤੋਂ ਭਾਵ ਹੈ ਵੀ ਉਹਨਾਂ ਗੁਰਮੁਖਾਂ ਦੁਆਰਾ, ਤੇ ਉਹਨਾਂ ਗੁਰਮੁਖਾਂ ਦੁਆਰਾ ਹੀ ਤੂੰ ਧਿਆਇਆ ਸਿਮਰਿਆ ਗਿਆ ਹੈ, ਯਾਦ ਕੀਤਾ ਗਿਆ ਹੈ।
ਜਿਨ ਕੈ ਤੁਰ ਲੀਖ ਮਾਥ।
ਜਿਨ੍ਹਾਂ ਦੇ ਤੁਰਾਂ ਤੋਂ ਮੱਥੇ ਦੇ ਉੱਤੇ ਸ੍ਰੇਸ਼ਟ ਲੇਖ ਇਹ ਪ੍ਰਾਪਤੀ ਵਾਲਾ ਲਿਖਿਆ ਹੋਇਆ, ਨਿਸ਼ਕਾਮ ਕਰਮਾਂ ਦੇ ਪ੍ਰੇਰ ਹੋਏ ਈਸ਼ਵਰ ਨੇ ਜਿਨ੍ਹਾਂ ਦੇ ਮੱਥੇ ਦੇ ਉੱਤੇ ਸਿਮਰਨ ਦਾ ਲੇਖ ਲਿਖਿਆ ਹੈ, ਤੇ ਉਹਨਾਂ ਨੂੰ ਇਸ ਪ੍ਰਕਾਰ ਦੀਆਂ ਦਾਤਾਂ ਮਿਲਦੀਆਂ ਹਨ।
ਜਿਨ ਕੋ ਤੁਰ ਹਰ ਲਿਖਿਆ ਸਵਾਮੀ।
ਹੇ ਸਵਾਮੀ ਮਾਲਕ, ਹਰ ਪਰਮਾਤਮਾ ਸਭ ਨੂੰ ਹਰੇ ਭਰੇ ਕਰਨ ਵਾਲੇ, ਜਿਨ੍ਹਾਂ ਨੂੰ ਤੂੰ ਦਰਗਾਹੋਂ ਹੀ ਸ੍ਰੇਸ਼ਟ ਲੇਖ ਲਿਖ ਦਿੱਤਾ ਹੈ,
ਤਿਨ ਹਰ ਹਰ ਨਾਮ ਅਰਾਧਿਆ।
ਉਹਨਾਂ ਨੇ ਤੇਰਾ ਹਰ ਹਰ ਨਾਮ ਜਿਹੜਾ ਹੈ, ਮਨ ਕਰਕੇ ਵੀ ਹਰ ਅਰਾਧਿਆ, ਤਨ ਕਰਕੇ ਵੀ ਹਰ ਅਰਾਧਿਆ, ਸਿਮਰਨ ਕੀਤਾ ਤੇਰਾ।
ਤਿਨ ਕੇ ਪਾਪ ਇੱਕ ਨਿਮਖ ਸਭ ਲਾਥੇ।
ਉਹਨਾਂ ਦੇ ਜਿਹੜੇ ਪਾਪ ਕੀਤੇ ਹੋਏ ਅਪਰਾਧ ਜਿਹੜੇ ਸੀ, ਅੱਖ ਦੇ ਝੌਂਕਣ ਜਿੰਨੇ ਸਮੇਂ ਨੂੰ ਨਿਮਖ ਕਹਿੰਦੇ ਆ, ਨਿਮਖ ਦੇ ਵਿੱਚ ਹੀ ਲਾਥੇ ਲਾ ਦਿੱਤੇ ਨੇ ਤੁਸੀਂ, ਕਿਹਨਾਂ ਦੇ ਲਾਹੇ ਨੇ ਉਹ ਦੱਸਦੇ ਹਨ।
ਜਿਨ ਗੁਰ ਬਚਨੀ ਹਰ ਜਾਪਿਆ।
ਇਹ ਹਰ ਪ੍ਰਭੂ, ਜਿਨ ਜਿਨ੍ਹਾਂ ਗੁਰਮੁਖਾਂ ਨੇ ਗੁਰਾਂ ਦੇ ਬਚਨੀ ਉਪਦੇਸ਼ ਦੁਆਰਾ ਤੇਰਾ ਨਾਮ ਜਾਪਿਆ, ਜਪਣ ਕੀਤਾ ਹੈ, ਜਪਣਾ ਕੀਤਾ ਹੈ, ਤੇ ਉਹਨਾਂ ਦੇ ਫਿਰ ਸਾਰੇ ਪਾਪ ਬਖਸ਼ਣ ਲੱਗਿਆ, ਇੱਕ ਨਿਮਖ ਅੱਖ ਦੇ ਫਰਕਣ ਜਿਹੇ ਸਮੇਂ ਦੇ ਵਿੱਚ ਹੀ ਸਾਰੇ ਲਾਥੇ ਲੈ ਗਏ ਨੇ ਜਾਂ ਲਾ ਦਿੱਤੇ ਨੇ ਤੁਸੀਂ। ਸੰਤ ਜਨਾਂ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਪਾਪਾਂ ਕਰਕੇ ਦੁੱਖ ਮਿਲਣੇ ਸੀ ਉਹ ਨਿਵਰਤ ਕਰ ਦਿੱਤੇ।
ਧਨ ਧਨ ਤੇ ਜਨ ਜਿਨ ਹਰ ਨਾਮ ਜਪਿਆ।
ਹੇ ਪ੍ਰਭੂ, ਤੇ ਉਹ ਜਨ ਪੁਰਖ ਧਨਤਾ ਦੇ ਯੋਗ ਹਨ ਮਨ ਕਰਕੇ ਵੀ, ਧਨਤਾ ਦੇ ਯੋਗ ਹਨ ਬਾਣੀ ਕਰਕੇ ਵੀ, ਜਨ ਸੇਵਕ ਜਿਨ੍ਹਾਂ ਨੇ ਤੇਰਾ, ਹੇ ਪਰਮੇਸ਼ਰ ਹਰੀ ਵਾਹਿਗੁਰੂ, ਤੇਰਾ ਨਾਮ ਜਪਣਾ ਕੀਤਾ ਹੈ।
ਤਿਨ ਦੇਖੇ ਹੋ ਭਇਆ ਸਨਾਥ।
ਉਹਨਾਂ ਨੂੰ ਦੇਖੇ ਵੇਖਣ ਕਰਕੇ ਹੋ ਮੈਂ ਸਨਾਥ ਕਲਿਆਣ ਨੂੰ ਪ੍ਰਾਪਤ, ਯਾਨੀ ਕਿਰਤ ਕਿਰਤ ਹੋਇਆ ਹਾਂ।
ਤੂੰ ਜਗ ਜੀਵਨ ਜਗਦੀਸ਼।
ਹੇ ਪ੍ਰਭੂ, ਤੂੰ ਸਾਰੇ ਜਗ ਜੀਵਨ ਜਗ ਦਾ ਜੀਵਨ ਰੂਪ ਹੈ ਅਤੇ ਜਗਦੀਸ਼ ਜਗ ਦਾ ਈਸ਼ਵਰ ਹੈ, ਯਾਨੀ ਕਿ ਰਾਜਾ ਰੂਪ ਹੈ।
ਸਭ ਕਰਤਾ ਸ੍ਰਿਸ਼ਟ ਨਾਥ।
ਤੇ ਤੂੰ ਸਾਰੇ ਸ੍ਰਿਸ਼ਟੀ ਜਿੰਨੇ ਵੀ ਸੰਸਾਰ ਜਿਹੜਾ ਪੈਦਾ ਹੋਇਆ ਹੈ ਇਹ ਐਸਾ ਹੈ ਤੂੰ ਸਭ ਕਰਤਾ ਇੱਕ ਤਾਂ ਸ੍ਰਿਸ਼ਟੀ ਦੇ ਕਰਨ ਵਾਲਾ ਪੈਦਾ ਕਰਦਾ ਦੂਸਰਾ ਸਾਰਿਆਂ ਦਾ ਨਾਥ ਸਵਾਮੀ ਹੈ ਮਾਲਕ ਹੈ ਸ੍ਰਿਸ਼ਟੀ ਦਾ ਮਾਲਕ ਤੂੰ ਹੈ ਸ੍ਰਿਸ਼ਟੀ ਦਾ ਕਰਤਾ ਵੀ ਹੈ ਤੇ ਇਹਦਾ ਮਾਲਕ ਵੀ ਹੈ
ਤੂੰ ਜਲ ਥਲ ਮਹੀਅਲ ਭਰਪੂਰ
ਹੇ ਪ੍ਰਭੂ ਤੂੰ ਜਲ ਪਾਣੀ ਵਾਲੀ ਤਰਲ ਜਗ੍ਹਾ ਥਲ ਖੁਸ਼ਕ ਥਾਵਾਂ ਮਹੀਅਲ ਉਹਦੇ ਵਿੱਚ ਭਰਪੂਰ ਵਿਆਪਕ ਹੋ ਰਿਹਾ ਹੈ ਜਿਹੜਾ ਪਿੱਛੇ ਸ਼ਬਦ ਸੀ ਨਾ ਵੀ ਤੂੰ ਸ੍ਰਿਸ਼ਟੀ ਦਾ ਕਰਤਾ ਵੀ ਹੈ ਤੇ ਨਾਥ ਮਾਲਕ ਵੀ ਹੈ ਇਹਦੇ ਕਿਸੇ ਨੂੰ ਸ਼ੰਕਾ ਫੁਰ ਸਕਦੀ ਹੈ ਵੀ ਜਿਹੜਾ ਕਰਨ ਵਾਲਾ ਹੁੰਦਾ ਮਾਲਕ ਹੀ ਹੁੰਦਾ ਉਹ ਨਹੀਂ ਭਾਈ ਤੇ ਬਹੁਤ ਸਾਰੇ ਕੰਮ ਨੇ ਜਿਹੜੇ ਮਾਲਕ ਨੌਕਰਾਂ ਕੋਲੋਂ ਕਰਾ ਲੈਂਦੇ ਆ ਉਹ ਕੰਮ ਦੇ ਕਰਤਾ ਤਾਂ ਹੋ ਸਕਦੇ ਨੇ ਪਰ ਮਾਲਕ ਨਹੀਂ ਹੁੰਦੇ ਉਹ ਜਿਹੜਾ ਮਾਲਕ ਵੀ ਆਪ ਹੀ ਹੋਵੇ ਕੰਮ ਵੀ ਆਪ ਹੀ ਕਰਦਾ ਹੋਵੇ ਇਹ ਭਾਵ ਸਮਝਣਾ ਸ੍ਰਿਸ਼ਟੀ ਦੇ ਅੰਦਰ ਪਰਮੇਸ਼ੁਰ ਵਾਹਿਗੁਰੂ ਸ੍ਰਿਸ਼ਟੀ ਦੇ ਰਚਣ ਵਾਲਾ ਤੇ ਮਾਲਕ ਵੀ ਆਪ ਹੀ ਹੈ ਹੁਣ ਬੋਲੋ ਜੀ ਤੂੰ ਜਲ ਥਲ
ਤੂੰ ਜਲ ਥਲ ਮਹੀਅਲ ਭਰਪੂਰ
ਤੂੰ ਜਲ ਪਾਣੀ ਵਾਲੀ ਜਗ੍ਹਾ ਤਰਲ ਥਾਵਾਂ ਜਿਹੜੀਆਂ ਥਲ ਖੁਸ਼ਕੀ ਵਾਲੇ ਥਾਂ ਤੇ ਮਹੀਅਲ ਉਹਦੇ ਵਿੱਚ ਭਰਪੂਰ ਵਿਆਪਕ ਹੋ ਰਿਹਾ ਤੂੰ ਜਲ ਥਲ ਮਹੀਅਲ ਭਰਪੂਰ ਜਲ ਦੀ ਨਿਆਂਈ ਪ੍ਰੇਮੀਆਂ ਦੇ ਹਿਰਦੇ ਵਿੱਚ ਥਲ ਦੀ ਨਿਆਂਈ ਕਨਿਸ਼ਟ ਅਧਿਕਾਰੀਆਂ ਦੇ ਮਹੀਅਲ ਮਹੀ ਪ੍ਰਿਥਵੀ ਦੀ ਨਿਆਂਈ ਭੂਮਿਕਾ ਵਾਲੇ ਜਿਹੜਾ ਸੁਵਿੱਛਾ ਸੁਵਿਚਾਰਨਾ ਤੁਹਾਨੂੰ ਮਾਨਸਾ ਆਦਿ ਜਿਹੜੀਆਂ ਭੂਮਿਕਾ ਨੂੰ ਸਤ ਉਹਨਾਂ ਵਾਲਿਆਂ ਅਲ ਨਵੇਂ ਆਕਾਸ਼ ਦਾ ਆਕਾਸ਼ ਦੀ ਨਿਆਂਈ ਚਿਦਾਕਾਸ਼ ਵਿੱਚ ਵਿਚਰਨ ਵਾਲਿਆਂ ਉਹਨਾਂ ਸਾਰਿਆਂ ਦੇ ਅੰਦਰ ਲਵਾ ਲਵ ਵਿਆਪਕ ਹੋ ਰਿਹਾ ਭਰਪੂਰ ਹੈ ਲਵਾ ਲਵ ਭਰਿਆ ਹੋਇਆ ਸਾਰਿਆਂ ਦੇ ਵਿੱਚ
ਸਭ ਉੱਪਰ ਸਾਚ ਧਣੇ
ਸਭ ਸਾਰਿਆਂ ਦੇ ਉੱਤੇ ਤੂੰ ਸਾਚ ਸੱਚਾ ਧਣੀ ਮਾਲਕ ਹੈ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿ ਜਿਹੜੇ ਨੇ ਇਹਨਾਂ ਦਾ ਵੀ ਮਾਲਕ ਹੈ ਹਿਰਨ ਗਰਭ ਵੈਰਾਟ ਤੇ ਅਭਿਆਕਿਰਤ ਇਹ ਸਾਰਿਆਂ ਤੋਂ ਉੱਪਰ ਹੈ ਸਭ ਦਾ ਸੱਚਾ ਮਾਲਕ ਹੈ ਤੂੰ ਬ੍ਰਹਮਾ ਵਿਸ਼ਨ ਸ੍ਰੀ ਤੈਗਨ ਤਿੰਨ ਕੋ ਮੋਹ ਪਿਆ ਮਨ ਮਦਕਾ ਉਹਦਾ ਮੋਹ ਦੇ ਵਿੱਚ ਨਾ ਤੇ ਤੂੰ ਐਸਾ ਮਹਾਰਾਜ ਨਿਰਲੇਪ ਵੀ ਹੈ ਸਾਰਿਆਂ ਦਾ ਮਾਲਕ ਹੈ
ਜਿਨ ਜਪਿਆ ਹਰ ਮਨ ਚੀਤ
ਇਹ ਹਰ ਹਰੀ ਜਿਨ੍ਹਾਂ ਨੇ ਆਪਣੇ ਮਨ ਦੇ ਚੀਤ ਚਿਤਵਣੀ ਦੁਆਰਾ ਤੇਰਾ ਨਾਮ ਜਪਣਾ ਕੀਤਾ ਹੈ ਜਾਂ ਜਿਨ੍ਹਾਂ ਨੇ ਤੈਨੂੰ ਮਨ ਸ੍ਰੋਮਣੀ ਜਾਣ ਕੇ ਆਪਣੇ ਚਿੱਤ ਵਿੱਚ ਗੁਰਾਂ ਦੇ ਮੰਤਰ ਦੁਆਰਾ ਸਿਮਰਿਆ ਹੈ
ਹਰ ਜਪ ਜਪ ਮੁਕਤ ਕਣੀ
ਹਰ ਹਰੀ ਉਹਨਾਂ ਗੁਰਮੁਖਾਂ ਦੀ ਕਣੀ ਬਹੁਤੀ ਸ੍ਰਿਸ਼ਟੀ ਤੇਰਾ ਨਾਮ ਜਪ ਕੇ ਨਾ ਮੁਕਤ ਹੋਈ ਹੈ ਜਿਨ੍ਹਾਂ ਨੇ ਰਸਨਾ ਦੁਆਰਾ ਵੀ ਜਪਿਆ ਤੇ ਮਨ ਕਰਕੇ ਵੀ ਜਪਿਆ ਕਣੀ ਬਹੁਤੀ ਸ੍ਰਿਸ਼ਟੀ ਇਸ ਤਰ੍ਹਾਂ ਕਲਿਆਣ ਨੂੰ ਪ੍ਰਾਪਤ ਹੋਈ ਹੈ
ਜਿਨ ਜਪਿਆ ਹਰ ਤੇ ਮੁਕਤ ਪ੍ਰਾਣੀ
ਹੇ ਹਰ ਹਰੀ ਪਰਮੇਸ਼ੁਰ ਜਿਨ੍ਹਾਂ ਨੇ ਤੈਨੂੰ ਜਪਿਆ ਜਪਣਾ ਕੀਤਾ ਤੇ ਫਿਰ ਉਹ ਜਿਹੜੇ ਨੇ ਪ੍ਰਾਣਾ ਧਾਰੀ ਉਹ ਜੀਵ ਮੁਕਤ ਕਲਿਆਣ ਨੂੰ ਪ੍ਰਾਪਤ ਹੋ ਗਏ ਹਨ
ਤਿਨਕੇ ਉਜਲ ਮੁਖ ਹਰ ਦੁਆਰ
ਤੇ ਹਰ ਹਰੀ ਉਹਨਾਂ ਦੇ ਮੁਖ ਤੇਰੇ ਸੱਚਖੰਡ ਦਰਬਾਰ ਦੇ ਵਿੱਚ ਜਾਸ ਰੂਪ ਉਜਾਲੇ ਵਾਲੇ ਹੋ ਗਏ ਜਿਨੀ ਨਾਮ ਤੇ ਆਇਆ ਗਈ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਇਹ ਉਹਨਾਂ ਨੂੰ ਅਵਸਥਾ ਪ੍ਰਾਪਤ ਹੋਏ
ਓਏ ਹਲਤ ਪਲਤ ਜਨ ਭਏ ਸੁਹੇਲੇ
ਉਹ ਜਨ ਪੁਰਖ ਹਲਤ ਪਲਤ ਲੋਕ ਪ੍ਰਲੋਕ ਸਹੇਲੇ ਸੁਖੀ ਪਏ ਹੋਏ ਹਨ ਇਸ ਕਰਕੇ ਹੇ ਵਾਹਿਗੁਰੂ
ਹਰ ਰਾਖ ਲੀਏ ਰੱਖਣ ਹਾਰ
ਰੱਖਣ ਵਾਲੇ ਰੱਖਿਆ ਕਰਨ ਵਾਲੇ ਹਰ ਪਰਮੇਸ਼ੁਰ ਵਾਹਿਗੁਰੂ ਤੇ ਉਹਨਾਂ ਨੂੰ ਸੱਚੇ ਪਾਤਸ਼ਾਹ ਤੂੰ ਆਪ ਹੀ ਬਚਾ ਕੇ ਰੱਖ ਲੈਂਦਾ ਵੀ ਮੇਰੀ ਸ਼ਰਨ ਵਿੱਚ ਆਏ ਨਾ ਵੀ ਸ਼ਰਧਾ ਦੇ ਸਹਿਤ ਆਏ ਨਾ ਸੱਚੇ ਇਰਾਦੇ ਨਾਲ ਆਏ ਉਹਨਾਂ ਨੂੰ ਬਖਸ਼ਿਆ ਹੈ
ਹਰ ਸੰਤ ਸੰਗਤ ਜਨ ਸੁਣੋ ਪਾਈ
ਹੁਣ ਇਹਦੇ ਵਿੱਚ ਜਿਹੜੇ ਲੋਕ ਸ਼ੰਕਾ ਕਰਦੇ ਜੀ ਸੰਤ ਨਹੀਂ ਕਿਸੇ ਨੂੰ ਕਹਿਣਾ ਚਾਹੀਦਾ ਭਾਈ ਕਹਿਣਾ ਚਾਹੀਦਾ ਉਹ ਇਸ ਅਗਿਆਨਤਾ ਦੀ ਅੰਧਕਾਰ ਕੋਠੜੀ ਦੇ ਵਿੱਚ ਨਾ ਇਹ ਸਾਰੇ ਸ਼ਬਦ ਭਾਵੇਂ ਭਾਈ ਹੈ ਗਿਆਨੀ ਹੈ ਗੁਰਮੁਖ ਹੈ ਬਾਬਾ ਸ਼ਬਦ ਹੈ ਸੰਤ ਸ਼ਬਦ ਹੈ ਇਹ ਸ਼ਬਦ ਪਰਮੇਸ਼ੁਰ ਵਾਸਤੇ ਔਰ ਗੁਰੂ ਸਾਹਿਬ ਵਾਸਤੇ ਵੀ ਵਰਤੇ ਹੋਏ ਨੇ ਇਹਦੇ ਚ ਕੋਈ ਦੋਹਰਾਵਾਂ ਨਹੀਂ ਪਰ ਇਹੀ ਸ਼ਬਦ ਗੁਰਸਿੱਖਾਂ ਵਾਸਤੇ ਵੀ ਵਰਤੇ ਨੇ ਗਿਆਨੀ ਸ਼ਬਦ ਸਿੱਖਾਂ ਨੂੰ ਨਹੀਂ ਵਰਤਦੇ ਪਰ ਗਿਆਨੀ ਗੁਰੂ ਸਾਹਿਬ ਨੂੰ ਵੀ ਲਿਖਿਆ ਹੋਇਆ ਭਾਈ ਸ਼ਬਦ ਸਿੱਖਾਂ ਨੂੰ ਵੀ ਕਹਿੰਦੇ ਆ ਭਾਈ ਸ਼ਬਦ ਗੁਰੂ ਸਾਹਿਬ ਵਾਸਤੇ ਵੀ ਵਰਤੇ ਇਸੇ ਤਰ੍ਹਾਂ ਸੰਤ ਸ਼ਬਦ ਹੁਣ ਇੱਥੇ ਸਪਸ਼ਟ ਹੈ ਕਿ ਹਰ ਸੰਤ ਸੰਗਤ ਜਨ ਸੁਣੋ ਭਾਈ ਇਹਦੇ ਚ ਆ ਕੇ ਸੀਗਾ ਇਹ ਭਾਈ ਜਨੋ ਤੁਸੀਂ ਸੰਤ ਮਹਾਤਮਾ ਜਨਾਂ ਦੀ ਸੰਗਤ ਦੁਆਰਾ ਹਰ ਨਾਮ ਨੂੰ ਸੁਣੋ ਸੁਣਨਾ ਕਰੋ ਹੇ ਭਾਈ ਜਨੋ ਤੇ ਤੁਸੀਂ ਇਹ ਜਿਹੜਾ ਹਰੀ ਦੇ ਸੰਤਾਂ ਦੀ ਪਿਆਰੀ ਸੰਗਤੇ ਸੁਣਨਾ ਕਰ ਗੁਰਮੁਖਾਂ ਦੁਆਰਾ ਫਿਰ ਤੁਸੀਂ ਕੀ ਕਰਨਾ ਦੱਸਦੇ ਨੇ
ਗੁਰਮੁਖ ਹਰ ਸੇਵਾ ਸਫਲ ਬਣੀ
ਗੁਰਮੁਖਾਂ ਦੁਆਰਾ ਹਰ ਹਰੀ ਦੀ ਕੀਤੀ ਹੋਈ ਸੇਵਾ ਸਫਲ ਬਣੀ ਹੈ ਗੁਰਾਂ ਦੁਆਰਾ ਭਗਤੀ ਰੂਪੀ ਸੇਵਾ ਸਫਲ ਸਹਿਤ ਗਿਆਨ ਫਲ ਦੇ ਉਹ ਇਉਂ ਬਣੀ ਹੋਈ ਹੈ ਇਸ ਲਈ ਬੇਨਤੀ ਕਰੀਏ ਕਿ
ਤੂੰ ਜਲ ਥਲ ਮਹੀਅਲ ਭਰਪੂਰ
ਪ੍ਰਭੂ ਤੂੰ ਜਲ ਤਰਲ ਥਾਵਾਂ ਤੇ ਥਲ ਖੁਸ਼ਕ ਥਾਵਾਂ ਤੇ ਮਹੀਅਲ ਵਿੱਚ ਮਹੀਅਲ ਪ੍ਰਿਥਵੀ ਮਹੀ ਧਰਤੀ ਨੂੰ ਕਹਿੰਦੇ ਨੇ ਅਲ ਆਕਾਸ਼ ਨੂੰ ਕਹਿੰਦੇ ਨੇ ਸਾਰੀ ਜਗ੍ਹਾ ਹੀ ਭਰਪੂਰ ਵਿਆਪਕ ਹੈ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਜਿਵੇਂ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਵਾਢ ਹੈ ਨਾ ਘਾਟ ਵਾਢ ਹੋਤ ਤੂੰ ਪਰਿਪੂਰਨ ਹੈ
ਸਭ ਉਪਰ ਸਾਚ ਧਣੀ
ਸਾਰਿਆਂ ਤੋਂ ਉਪਰ ਉੱਤੇ ਤੂੰ ਹੀ ਸੱਚ ਸੱਚਾ ਧਣੀ ਨਾਮ ਮਾਲਕ ਦਾ ਹੁੰਦਾ ਹੈ ਤੂੰ ਸਾਰਿਆਂ ਦਾ ਮਾਲਕ ਹੈ
ਤੂੰ ਥਾਨ ਥਨੰਤਰ ਹਰ ਏਕ
ਹੇ ਹਰ ਹਰੀ ਸਭ ਥਾਨ ਥਾਵਾਂ ਥਨੰਤਰ ਥਾਵਾਂ ਦੇ ਅੰਦਰ ਰਹਿਣ ਵਾਲੇ ਜੀਵਾਂ ਦੇ ਵਿੱਚ ਏਕ ਇੱਕ ਤੂੰ ਹੀ ਵਸਿਆ ਹੋਇਆ ਇਸ ਕਰਕੇ
ਹਰ ਇੱਕੋ ਏਕ ਰਵਿਆ
ਹਰੀ ਪਰਮੇਸ਼ਰ ਇੱਕੋ ਇੱਕ ਤੂੰ ਹੀ ਰਵ ਰਿਹਾ ਵਿਆਪਕ ਹੋ ਰਿਹਾ ਤੂੰ ਥਾਨ ਤਨੰਤਰ ਹਰ ਏਕ ਇਹ ਹਰ ਹਰੀ ਨਿਸ਼ਚੇ ਕਰਕੇ ਤੂੰ ਏਕ ਇੱਕੋ ਇੱਕ ਤੂੰ ਹੀ ਸਾਰੇ ਰਵਿਆ ਵਿਆਪਕ ਹੋ ਰਿਹਾ ਇੱਕੋ ਹੀ ਨਿਰਗੁਣ ਸਰੂਪ ਹੈ ਇੱਕੋ ਹੀ ਸਰਗੁਣ ਸਰੂਪ ਹੈ ਜਾਂ ਇੱਕੋ ਹੀ ਜੀਵ ਰੂਪ ਹੈ ਇੱਕੋ ਹੀ ਸ਼ਿਵ ਰੂਪ ਹੈ ਇਸ ਕਰਕੇ ਹਰ ਇੱਕੋ ਏਕ ਰਵ ਰਿਹਾ ਤੂੰ ਸਾਰੇ ਥੰਮ ਤੇ ਇੱਕੋ ਇੱਕ ਆਪ ਹੀ ਰਵ ਰਿਹਾ ਤੇਰਾ ਜਸ ਰਵਿਆ ਉਚਾਰਨ ਕੀਤਾ ਜਾ ਰਿਹਾ ਤੈਨੂੰ ਸਾਰੇ ਆਪਣੇ ਆਪਣੇ ਧਰਮਾਂ ਦੇ ਅਨੁਸਾਰ ਆਪਣੇ ਆਪਣੇ ਅਵਤਾਰਾਂ ਪੈਗੰਬਰਾਂ ਦੇ ਅਨੁਸਾਰ ਸਾਰੀ ਜਪਦੇ ਨੇ ਤੈਨੂੰ ਤੇ ਇਸ ਕਰਕੇ ਐਸਾ ਹੈ ਤੂੰ
ਅਣ ਤ੍ਰਿਣ ਤ੍ਰਿਭਵਨ ਸਭ ਸ੍ਰਿਸ਼ਟ
ਬਣ ਜੰਗਲਾਂ ਤ੍ਰਿਣ ਕੱਖਾਂ ਜਿਹੜੇ ਘਾਹ ਹੈ ਤ੍ਰਿਭਵਨ ਤਿੰਨੇ ਲੋਕ ਅਤੇ ਸਭ ਸਾਰੀ ਸ੍ਰਿਸ਼ਟੀ ਨੇ ਜਾਂ ਇਹਨਾਂ ਵਿੱਚ ਰਹਿਣ ਵਾਲੇ ਸਾਰੇ ਜੀਵਾਂ ਨੇ
ਮੁੱਖ ਹਰ ਹਰ ਨਾਮ ਚਵਿਆ
ਆਪਣੇ ਮੁੱਖ ਦੁਆਰਾ ਹਰ ਹਰ ਨਾਮ ਨੂੰ ਚਵਿਆ ਨਾਮ ਉਚਾਰਨ ਕਰਦਾ ਉਚਾਰਨ ਕੀਤਾ ਹੈ ਹਰ ਇੱਕ ਦੇ ਅੰਦਰ ਹੋਣ ਵਾਲੇ ਤੇ ਉਸ ਹਰੀ ਪਰਮੇਸ਼ਰ ਤੇਰੇ ਨਾਮ ਨੂੰ ਸਭ ਨੇ ਉਚਾਰਨ ਕੀਤਾ ਆਪਣੇ ਆਪਣੇ ਤਰੀਕਿਆਂ ਨਾਲ
ਸਭ ਚਵਹਿ ਹਰ ਹਰ ਨਾਮ ਕਰਤੇ
ਹੇ ਕਰਤੇ ਕਰਤਾ ਪੁਰਖ ਸਭ ਸਾਰੇ ਤੇਰੇ ਹਰ ਹਰ ਨਾਮ ਨੂੰ ਚਵੇ ਉਚਾਰਨ ਕਰਦੇ ਹਨ ਮਹਾਰਾਜ
ਅਸੰਖ ਅਗਣਤ ਹਰ ਧਿਆਵੇ
ਪਿੱਛੇ ਵੀ ਸੰਖਿਆ ਤੋਂ ਰਹਿਤ ਅਸੰਖ ਜਿਨ੍ਹਾਂ ਦੀ ਗਿਣਤੀ ਨਹੀਂ ਉਹ ਜੀਵ ਤੇਰਾ ਹਰ ਨਾਮ ਧਿਆਵੇ ਧਿਆ ਕਰ ਬਿਰਤੀ ਦੁਆਰਾ ਧਿਆਉਂਦੇ ਸੀ ਸਿਮਰ ਰਹੇ ਸੀ ਹੁਣ ਵੀ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ ਅਗਣਤ ਗਿਣਤੀ ਤੋਂ ਰਹਿਤ ਹੈ ਜੋ ਤੈਨੂੰ ਸਿਮਰ ਰਹੇ ਨੇ ਯਾਦ ਕਰ ਰਹੇ ਨੇ ਹੇ ਅਸੰਖ ਹਰੀ ਅਣਗਿਣਤ ਜੀਵ ਹੀ ਤੇਰੇ ਨਾਮ ਨੂੰ ਸਿਮਰ ਰਹੇ ਹਨ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਕਿੰਨੇ ਭਗਤ ਨੇ ਤੇਰੇ
ਸੋ ਧੰਨ ਧੰਨ ਹਰ ਸੰਤ ਸਾਧੂ
ਹੇ ਹਰ ਹਰੀ ਤੇ ਸੋ ਉਹ ਤੇਰੇ ਸੰਤ ਸ਼ਾਂਤ ਚਿੱਤ ਮਹਾਤਮਾ ਵੀ ਧੰਨ ਧੰਨਤਾ ਦੇ ਯੋਗ ਨੇ ਅਤੇ ਉਹ ਸਾਧੂ ਸ੍ਰੇਸ਼ਟ ਹਨ ਵੀ ਸਾਧਨਾ ਕਰਨ ਵਾਲੇ ਉਹ ਧੰਨ ਧੰਨਤਾ ਦੇ ਯੋਗ ਨੇ ਹਰੀ ਉਹ ਤੇਰੇ ਸਾਧੂ ਸੰਤ ਧੰਤਾ ਦੇ ਯੋਗ ਹਨ
ਜੋ ਹਰ ਪ੍ਰਭ ਕਰਤੇ ਭਾਵੇ
ਤੇ ਜੋ ਜਿਹੜੇ ਹਰ ਹਰੇ ਭਰੇ ਕਰਨ ਵਾਲੇ ਕਰਤੇ ਪੁਰਖ ਪ੍ਰਭੂ ਨੂੰ ਪਰਮਾਤਮਾ ਵਾਹਿਗੁਰੂ ਨੂੰ ਭਾਵੇ ਚੰਗੇ ਲੱਗਦੇ ਹਨ ਜਿਹੜੇ ਭਾਵੇ
ਸੋ ਸਫਲ ਦਰਸ਼ਨ ਦੇਹੋ ਕਰਤੇ
ਸੋ ਤੇ ਉਹਦਾ ਵਾਚਕ ਹੇ ਕਰਤੇ ਪੁਰਖ ਮੈਨੂੰ ਸੋ ਉਹ ਸਫਲ ਦਰਸ਼ਨ ਦੀਦਾਰ ਦੇਹੋ ਦੇਣਾ ਕਰੋ ਜੀ
ਜਿਸ ਹਰ ਹਿਰਦੈ ਨਾਮ ਸਦ ਚਵਿਆ
ਜਿਸ ਨੇ ਹਿਰਦੇ ਅੰਤਸਕਰਨ ਵਿੱਚ ਸਦ ਹਮੇਸ਼ਾ ਤੇਰਾ ਹਰ ਨਾਮ ਚਵਿਆ ਉਚਾਰਨ ਕੀਤਾ ਹੈ
ਤੂੰ ਥਾਨ ਥਨੰਤਰ ਹਰ ਏਕ
ਹਰ ਹਰੀ ਸਭ ਥਾਨ ਥਾਵਾਂ ਤੇ ਥਨੰਤਰ ਥਾਵਾਂ ਦੇ ਅੰਦਰ ਰਹਿਣ ਵਾਲੇ ਜੀਵਾਂ ਦੇ ਵਿੱਚ ਇੱਕ ਤੂੰ ਹੀ ਵਸਿਆ ਹੋਇਆ ਹੈ
ਹਰ ਏਕੋ ਏਕ ਰਵਿਆ
ਹੇ ਹਰ ਹਰੀ ਨਿਸ਼ਚੇ ਕਰਕੇ ਏਕੋ ਏਕ ਇੱਕੋ ਇੱਕ ਤੂੰ ਹੀ ਸਾਰੇ ਰਵਿਆ ਵਿਆਪਕ ਹੋ ਰਿਹਾ ਹੇ ਹਰੀ ਤੈਨੂੰ ਏਕੋ ਏਕ ਅਦੁੱਤੀ ਰੂਪ ਜਾਣ ਕੇ तेरा नाम रविया उचारण कीता है असाने
तेरी भगत भंडार असंख
हे प्रभु तेरी भगती दे भंडारे खजाने असंख अणगिणत ही भरे हन वेद शास्त्र ओ तेरी भगती दे भंडारे भरे होए न गुरबाणी दे हर अखर दे विच भगती है हर अमृत भगत भंडार है अमृत दा भंडारा केड़ा गुरबाणी गुर सतगुर पासे राम राजे जां भगत भंडार गुरबाणी लाल गावत सुनत कमावत निहाल संतरी दा भंडार ए सारी भंडारे महाराज भरे होए न लवा लो भरे होए न संतां दे जिहदे हिरदे हन ओ नाम दे नाल भरे होए न हे मेरे परमेश्वर वाहिगुरु स्वामी जी
जिस तू दे है मेरे स्वामी तिस मिल है
हे मेरे स्वामी मालक प्रभु जी ए जेड़े भंडारे न भरे होए हे प्रभु मालक वाहिगुरु जिस नूं गुरां द्वारा अपनी भगती करनी देव है देंदा है तिस उस नूं तेरी भगती महाराज कहिंदे मिल है मिलदी है ते इस प्रकार कहिंदे हन जी
जिसका मस्तक गुर हाथ
जिस मनुख दे मथे दे उते सिर दे उते गुरां ने कृपा रूपी हाथ हाथ है कृपा रूपी
तिस हिरदा हर गुण टिक है
ਉਹਦੇ ਹਿਰਦੇ ਪ੍ਰਾਪਤੀ ਐਸੀ ਹੁੰਦੀ ਹੈ ਤਿਸ ਉਸਦੇ ਹਿਰਦੇ ਵਿੱਚ ਤੇਰੀ ਪ੍ਰਾਪਤੀ ਵਾਲੇ ਗੁਣ ਟਿਕ ਹੈ ਟਿਕਦੇ ਹਨ ਮਹਾਰਾਜ
ਹਰ ਗੁਣ ਹਿਰਦੇ ਟਿਕ ਹੈ ਤਿਸ ਕੈ
ਇਹ ਹਰੀ ਪਰਮੇਸ਼ਰ ਤੇ ਤੁਹਾਡੇ ਜਿਹਦੇ ਉੱਤੇ ਕਿਰਪਾ ਹੋ ਗਈ ਹੈ ਉਹਦੇ ਉਸ ਮਨੁੱਖ ਦੇ ਹਿਰਦੇ ਵਿੱਚ ਤੇਰੇ ਗੁਣ ਟਿਕਦੇ ਹੈ ਮਹਾਰਾਜ ਮਨ ਦੇ ਵਿੱਚ ਇਸਤਤ ਹੁੰਦੇ ਹਨ
ਜਿਸ ਅੰਤਰ ਭਾਉ ਭਾਵਨੀ ਹੋਈ
ਜਿਸ ਮਨੁੱਖ ਦੇ ਹਿਰਦੇ ਦੇ ਅੰਦਰ ਤੇਰਾ ਭਾਉ ਡਰ ਅਤੇ ਭਾਵਨੀ ਭਾਵਨਾ ਸ਼ਰਧਾ ਹੁੰਦੀ ਹੈ
ਬਿਨ ਭੈ ਕਰੈ ਨਾ ਪ੍ਰੇਮ ਪਾਇਆ
ਇਹ ਪਰਮਾਤਮਾ ਦੇ ਪਿਆਰ ਨੂੰ ਤੇ ਜੋ ਪਰਮਾਤਮਾ ਦਾ ਪ੍ਰੇਮ ਹੈ ਉਹਨੂੰ ਪਾਉਣ ਦੀ ਯੋਗਤ ਹੀ ਦੱਸਦੇ ਨੇ ਇਸ ਤੋਂ ਵਿੱਚ ਉਹ ਕੀ ਹੈ ਕਿ ਪਰਮਾਤਮਾ ਦਾ ਡਰ ਹਿਰਦੇ 'ਚ ਪੈਦਾ ਹੋਣਾ हे प्रभु तेरे भय डर तो बिन बगैर किने किसी ने भी तेरा प्रेम नहीं पाया अज तक नहीं पौना कीता है
बिन भय पार ना उतरिया कोई
है डर धारण कीते तो बिन बगैर कोई भी संसार समुंदर तो पार मुक्ति रूपी किनारे ते नहीं पार उतरिया
भाव भाव प्रीत नानक तिस है लागे
ये दोनों पद इकट्ठे हो गए जी ਤੇ ਅੱਖਰ ਪਬਾਊੜਾ ਪਬਾਊੜਾ ਹੀ ਆ ਦੋਨੇ ਥਾਂ ਤੇ ਪਰ ਇਹਦੇ ਵਿੱਚ ਦੇਖੋ ਇੱਕ ਕੰਨੇ ਤੋਂ ਬਿਨਾਂ ਇੱਕ ਕੰਨੇ ਦੇ ਨਾਲ ਹੈ ਬੱਬਾ ਇੰਨੇ ਨਾਲ ਇਹ ਅਰਥ ਦਾ ਜਿਵੇਂ ਅਸਮਾਨ ਦਾ ਫਰਕ ਪੈਂਦਾ ਜਿੱਥੇ ਤਾਂ ਭਾਉ ਆਇਆ ਉਹ ਤਾਂ ਡਰ ਦਾ ਵਾਚਕ ਆ ਗਿਆ ਜਿੱਥੇ ਭੱਬੇ ਨੂੰ ਕੰਨਾਂ ਲੱਗਿਆ ਉਹ ਪ੍ਰੇਮ ਦਾ ਵਾਚਕ ਆ ਗਿਆ ਤੇ ਇਸ ਕਰਕੇ ਇੱਕ ਮਾਤਰਾ ਦੇ ਨਾਲ ਬਹੁਤ ਫਰਕ ਪੈ ਜਾਂਦਾ ਸਤਿਗੁਰੂ ਜੀ ਕਸਨ ਕਰਦੇ ਤੇਰਾ ਭਾਉ ਡਰ ਭਾਉ ਪ੍ਰੇਮ ਅਤੇ ਪ੍ਰੀਤ ਪ੍ਰੀਤੀ ਇਹ ਲਗਨ ਤਿਸੇ ਉਸੇ ਨੂੰ ਇਹ ਲਾਗੇ ਲੱਗਦੀ ਹੈ
ਜਿਸ ਤੂੰ ਆਪਣੀ ਕਿਰਪਾ ਕਰਹਿ
ਜਿਹਦੇ ਉੱਪਰ ਤੂੰ ਆਪਣੀ ਕਿਰਪਾ ਮਿਹਰਬਾਨੀ ਕਰਦਾ ਹੈ
ਤੇਰੀ ਭਗਤ ਭੰਡਾਰ ਅਸੰਖ
ਹੇ ਪ੍ਰਭੂ ਤੇਰੀ ਭਗਤ ਭਗਤੀ ਦੇ ਅਸੰਖ ਅਣਗਿਣਤ ਹੀ ਭੰਡਾਰ ਖਜ਼ਾਨੇ ਭਰੇ ਹੋਏ ਹਨ
ਜਿਸ ਤੂੰ ਦੇਹੈ ਮੇਰੇ ਸਵਾਮੀ ਤਿਸ ਮਿਲਹਿ
ਪਰ ਹੇ ਮੇਰੇ ਸਵਾਮੀ ਮਾਲਕ ਪ੍ਰਭੂ ਜਿਸ ਨੂੰ ਤੂੰ ਆਪ ਆਪਣੀ ਭਗਤੀ ਦੇਵ ਹੈ ਦੇਣਾ ਕਰਦਾ ਹੈ ਤਿਸ ਉਸ ਨੂੰ ਤੇਰੀ ਭਗਤੀ ਮਿਲਦੀ ਹੈ ਤੇ ਅੱਗੇ ਹੁਣ ਮਹਾਰਾਜ ਸਾਹਿਬ ਜੀ ਜਿਹੜਾ ਸ਼ਬਦ ਉਚਾਰਨ ਕਰਦੇ ਨੇ ਇਹਨੂੰ ਥੋੜਾ ਜਿਹਾ ਕਿਉਂਕਿ ਇਹਦੇ ਨਾਲ ਇਤਿਹਾਸਕ ਪੱਖ ਨਾਲ ਚੱਲੇਗਾ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ ਸੁਣੋ ਜੀ
ਤੁਖਾਰੀ ਮਹੱਲਾ ਚੌਥਾ
ਤੇ ਮਹਾਰਾਜ ਸਾਹਿਬ ਨੇ ਤੁਖਾਰੀ ਰਾਗ ਦੇ ਵਿੱਚ ਜਿਹੜਾ ਅਗਲਾ ਸ਼ਬਦ ਉਚਾਰਨ ਕੀਤਾ ਤੇ ਕੁਛ ਲੇਖਕ ਟੀਕਾਕਾਰ ਤੇ ਪ੍ਰਚਾਰਕ ਉਹਨਾਂ ਨੂੰ ਇੱਕ ਐਸਾ ਈਰਖਾ ਦਾ ਕੋਈ ਕੰਡਾ ਚੁਭਿਆ ਰਹਿੰਦਾ ਹੈ ਉਹ ਜਿਹੜੀ ਚੰਗੀ ਗੱਲ ਹੈ ਉਹਦਾ ਵੀ ਖੰਡਨ ਕਰਦੇ ਉਹ ਕਹਿੰਦੇ ਜੀ ਜਿਹੜੀਆਂ ਉਥਾਨਕਾਂ ਨੇ ਇਹ ਨਹੀਂ ਹੋਣੀਆਂ ਚਾਹੀਦੀਆਂ ਗੁਰਬਾਣੀ ਉਥਾਨਕਾਂ ਤੋਂ ਬਿਨਾਂ ਹੀ ਅਖੇ ਜਿਹੜੀ ਹੈ ਵੀ ਐਵੇਂ ਸੰਪਰਦਾ ਵਾਲਿਆਂ ਨੇ ਵਾਧੂ ਇਹ ਕੀਤੀਆਂ ਹੋਈਆਂ ਉਥਾਨਕਾਂ ਤੋਂ ਬਿਨਾਂ ਤੇ ਸ਼ਬਦ ਸਪਸ਼ਟ ਹੀ ਨਹੀਂ ਹੁੰਦਾ ਅਰਥ ਸਪਸ਼ਟ ਨਹੀਂ ਹੋਣਗੇ ਹੁਣ ਇਹਦੀ ਉਥਾਨਕਾ ਹੈ ਉਥਾਨਕਾ ਦੀ ਪਰਿਭਾਸ਼ਾ ਕੀ ਹੈ ਉਥਾਨਕਾ ਕਿਹਨੂੰ ਕਹਿੰਦੇ ਇਹ ਕਿਤੇ ਫੇਰ ਆ ਜਾਏਗਾ ਨਹੀਂ ਆਪਣਾ ਸਮਾਂ ਜ਼ਿਆਦਾ ਲੱਗ ਜੂ ਇੱਥੇ ਇਹਦੇ ਵਿੱਚ ਇਹ ਸ਼ਬਦ ਦੀ ਉਥਾਨਕਾ ਕੀ ਹੈ? ਉਥਾਨਕਾ ਹੈ ਕਿ ਜਿਸ ਵੇਲੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਤੀਰਥ ਯਾਤਰਾ ਨੂੰ ਗਏ ਹੈ, ਗੁਰੂ ਪਦਵੀ ਪ੍ਰਾਪਤ ਕਰਕੇ, ਮੈਂ ਉਦੋਂ ਦੀ ਗੱਲ ਕਰਦਾ ਪਹਿਲਾਂ ਨਹੀਂ ਵੀ ਗੁਰੂ ਧਾਰਨ ਕਰੇ, ਅਤੇ ਤੀਰਥ ਯਾਤਰਾ ਕੀਤੀ ਹੈ ਤਾਂ ਸਿੱਖਾਂ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਬੇਨਤੀ ਕੀਤੀ ਗਰੀਬ ਨਿਵਾਜ ਵੀ ਗੁਰੂ ਤਾਂ ਆਪ ਹੀ ਤੀਰਥ ਰੂਪ ਹੈ, ਗੁਰ ਸਮਾਨ ਤੀਰਥ ਨਹੀਂ ਕੋਈ, ਗੁਰੂ ਦੇ ਵਰਗਾ ਤੀਰਥ ਕੋਈ ਨਹੀਂ, ਵੀ ਤੁਹਾਡੇ ਵੱਡੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਹਾਡੇ ਜਿਹੜੇ ਵੱਡੇ ਗੁਰੂ ਅਮਰਦਾਸ ਮਹਾਰਾਜ ਹਨ ਉਹ ਤੀਰਥ ਯਾਤਰਾ ਕਿਉਂ ਗਏ? ਤਾਂ ਮਹਾਰਾਜ ਸਾਹਿਬ ਨੇ ਉਹਦਾ ਕਾਰਨ ਦੱਸਿਆ ਸ਼ਬਦ ਦੇ ਵਿੱਚ, ਇਹਦੀ ਕੀ ਹੈ ਵੀ ਗੁਰੂ ਸਾਹਿਬ ਕਿਵੇਂ ਗਏ ਤੀਰਥ ਯਾਤਰਾ। ਅੱਜ ਵੀ ਕੋਈ ਜਿਹੜੇ ਤੀਰਥਾਂ ਦਾ ਖੰਡਨ ਕਰਨ ਵਾਲੇ ਸਾਡੇ ਗੁਰਸਿੱਖ ਭਰਾ ਪ੍ਰਚਾਰ ਕਰਨ ਵਾਲੇ, ਉਹਨਾਂ ਨੂੰ ਇੱਕ ਆਦਤ ਪੈ ਗਈ ਹੈ ਵੀ ਜਿੰਨਾ ਚਿਰ ਖੰਡਨ ਮੰਡਣ ਨਾ ਕਰਨ ਉਹ ਆਪਣਾ ਗਿਆਨ ਅਧੂਰਾ ਸਮਝਦੇ ਨੇ, ਵੀ ਸਾਡਾ ਗਿਆਨ ਇਹ ਸੰਪੂਰਨ ਨਹੀਂ ਹੈ ਕਿਉਂਕਿ ਕਿਸੇ ਦਾ ਖੰਡਨ ਨਹੀਂ ਕੀਤਾ, ਭਾਵੇਂ ਕਿਸੇ ਸੰਤ ਦਾ ਖੰਡਨ ਕਰਨ, ਭਾਵੇਂ ਗੁਰਬਾਣੀ ਦੇ ਸ਼ਬਦਾਂ ਦਾ ਅਰਥ ਦੇ ਵਿੱਚ ਖੰਡਨ ਕਰਨ, ਆਪਣੀ ਮਹਾਨਤਾ ਪ੍ਰਗਟ ਕਰਦੇ ਆ। ਇਹਦਾ ਇਤਿਹਾਸਕ ਤੱਥ ਹੈ ਵੀ ਗੁਰੂ ਅਮਰਦਾਸ ਮਹਾਰਾਜ ਜਦੋਂ ਗੋਬਿੰਦਵਾਲ ਸਾਹਿਬ ਨਿਵਾਸ ਕਰ ਰਹੇ ਸੀ ਉਸ ਸਮੇਂ ਕੁਝ ਕਰਮਕਾਂਡੀ ਬ੍ਰਾਹਮਣ ਅਤੇ ਛੱਤਰੀ ਇਕੱਠੇ ਹੋ ਕੇ ਨਾ, ਬ੍ਰਾਹਮਣ ਖੱਤਰੀ ਇਹ ਇਕੱਠੇ ਹੋ ਕੇ ਅਕਬਰ ਦੇ ਕੋਲ ਚਲੇ ਗਏ। ਲਾਹੌਰ ਬਾਦਸ਼ਾਹ ਆਇਆ ਹੋਇਆ ਸੀ ਕਿਉਂਕਿ ਦਿੱਲੀ ਦੇ ਜਿਹੜੇ ਵੱਡਾ ਤਖ਼ਤ ਤਾਂ ਦਿੱਲੀ ਵਾਲਾ ਹੀ ਸੀ ਪਰ ਮੁਗਲਾਂ ਦੇ ਵੇਲੇ ਚਾਰ ਤਖ਼ਤ ਸੀ, ਉਹਦੇ ਵਿੱਚ ਦਿੱਲੀ ਅਤੇ ਲਾਹੌਰ ਅਤੇ ਆਗਰਾ ਕਲਾਨੌਰ, ਇਹ ਚਾਰ ਜਗ੍ਹਾ ਬਾਦਸ਼ਾਹ ਤਖ਼ਤ 'ਤੇ ਬਹਿੰਦਾ ਸੀ। ਉਹ ਲਾਹੌਰ ਦੂਜੇ ਨੰਬਰ ਦਾ ਤਖ਼ਤ ਸੀ ਮੁਗਲਾਂ ਦਾ, ਇੱਥੇ ਆਇਆ ਹੋਇਆ ਸੀ, ਇਹ ਇਕੱਠੇ ਹੋ ਕੇ ਚਲੇ ਗਏ ਅਤੇ ਕਹਿੰਦੇ ਜੀ ਪੁਕਾਰ ਕਰਨ ਵਾਸਤੇ ਬ੍ਰਾਹਮਣ ਆਏ ਨੇ। ਅਕਬਰ ਕਹਿੰਦਾ ਬੁਲਾ ਲਓ ਇਹਨਾਂ ਨੂੰ, ਹਾਂ ਬਈ ਦੱਸੋ ਬ੍ਰਾਹਮਣੋ ਕਿਵੇਂ ਆਏ ਹੋ? ਉਹ ਕਹਿਣ ਲੱਗੇ ਜੀ ਅਸੀਂ ਇਸ ਕਰਕੇ ਆਏ ਹਾਂ ਵੀ ਸਾਨੂੰ ਸ਼ਿਕਵਾ ਗਿਲਾ ਹੈ, ਸ਼ਿਕਾਇਤ ਹੈ ਗੁਰੂ ਅਮਰਦਾਸ 'ਤੇ। ਹੱਦ ਹੋ ਗਈ, ਗੁਰੂ 'ਤੇ ਕੀ ਸ਼ੰਕਾ ਤੁਹਾਨੂੰ? ਉਹ ਕਹਿੰਦੇ ਜੀ ਦੇਖੋ ਗੱਲ ਇਸ ਤਰ੍ਹਾਂ ਹੈ, ਇਹ ਕੁਛ ਲੋਕ ਇਹੋ ਜਿਹੇ ਨੇ ਜਿਹੜੇ ਗੁਰੂ ਘਰ ਦੇ ਨਾਲ ਖੁਣਸਦੇ ਆਏ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਤਾਂ 22 ਧਾਰ ਦੇ ਰਾਜਿਆਂ ਨੂੰ ਇਕੱਠੇ ਕਰਕੇ ਕਹਿੰਦਾ ਹੈ ਵੀ ਤੁਸੀਂ ਮੁਗਲਾਂ ਦੀ ਗੁਲਾਮੀ ਕਿਉਂ ਭੋਗਦੇ ਹੋ? ਰਵਾਲਸਰ ਦੀ ਗੱਲ ਹੈ, ਮੈਂ ਤੁਹਾਨੂੰ ਸੁਤੰਤਰ ਰਾਜ ਲੈ ਦਿੰਦਾ, ਤੁਸੀਂ ਆਓ ਆਪਾਂ ਇਕੱਠੇ ਹੋ ਕੇ ਹਮਲਾ ਮਾਰੀਏ। ਉਹ ਸਾਰੇ ਇਕੱਠੇ ਹੋ ਕੇ ਦਿੱਲੀ ਚਲੇ ਗਏ। ਅਖੇ ਜੀ ਗੁਰੂ ਤਾਂ ਸਾਨੂੰ ਭੜਕਾਉਂਦਾ, ਅਸੀਂ ਤਾਂ ਤੁਹਾਡੇ ਅਨੁਸਾਰ ਹਾਂ, ਅਸੀਂ ਤੁਹਾਡੇ ਨਾਲ ਹਾਂ। ਉਹ ਸਾਰੇ 22 ਧਾਰ ਦੇ ਰਾਜੇ ਮੁਗਲਾਂ ਦੀ ਗੁਲਾਮੀ ਤਾਂ ਚੰਗੀ ਲੱਗੀ ਉਹਨਾਂ ਨੂੰ ਅਤੇ ਮਹਾਰਾਜ ਦੇ ਬੈਰੀ ਬਣ ਗਏ, ਫੌਜਾਂ ਚੜ੍ਹ ਕੇ। ਇਹ ਸ਼ੁਰੂ ਤੋਂ ਹੀ ਹੁੰਦਾ ਆਇਆ, ਈਰਖਾ ਵਾਲਿਆਂ ਦਾ ਕੋਈ ਇਲਾਜ ਨਹੀਂ ਸੰਸਾਰ 'ਚ ਹੁੰਦਾ ਰਹੇਗਾ। ਅਤੇ ਅਕਬਰ ਕਹਿੰਦਾ ਦੱਸੋ ਤੁਹਾਨੂੰ ਕੀ ਸ਼ਿਕਾਇਤ ਕੀ ਹੈ? ਕਹਿੰਦੇ ਦੇਖੋ ਜੀ ਗੱਲ ਇਸ ਤਰ੍ਹਾਂ ਹੈ ਵੀ ਇੱਕ ਸ਼ਿਕਾਇਤ ਹੋਵੇ ਤਾਂ ਦੱਸੀਏ। ਕਹਿੰਦੇ ਨਹੀਂ ਦੱਸੋ ਸਾਰੀਆਂ। ਕਹਿੰਦੇ ਤੀਰਥ ਛੱਡ ਕੇ ਤਾਂ ਉਹਨਾਂ ਨੇ ਨਵਾਂ ਤੀਰਥ ਬਣਾ ਲਿਆ ਆਪਣਾ, ਅਤੇ ਆਪਣੇ ਨਵੇਂ ਨਵੇਂ ਤੀਰਥ ਅਖੇ ਬੋਲੀ ਰਚਦੀ ਜੀ ਇਹ ਤੀਰਥ ਬਣ ਗਿਆ। ਤੀਰਥਾਂ ਤੋਂ ਲੋਕਾਂ ਨੂੰ ਹਟਾਈ ਜਾਂਦੇ ਨੇ, ਚਾਰੇ ਵਾਰ ਉਹਨਾਂ ਨੂੰ ਇੱਕ ਥਾਂ 'ਤੇ ਬਿਠਾ ਕੇ ਰੋਟੀ ਖਵਾਉਂਦੇ ਨੇ, ਉਹਦੇ ਵਿੱਚ ਚੂੜੇ 'ਚ ਮਿਆਰ ਵੀ ਵੇਚੇ ਨੇ, ਝੀਵਰ ਵੇਚੇ ਨੇ, ਸਾਰੀ ਜਾਤ ਪਾਤ ਹੀ ਖਤਮ ਕਰਤੀ ਉਹਨਾਂ ਨੇ ਤਾਂ। ਇਹ ਸ਼ਿਕਾਇਤ ਹੈ ਕਹਿੰਦੇ ਸਾਡੀ, ਇਹ ਗੁਰੂ 'ਤੇ ਸ਼ਿਕਾਇਤ ਹੋਈ ਜਾਣੀ ਸਰਕਾਰ ਦਰਬਾਰੇ, ਸਾਡਾ ਨਿਆਂ ਕਰੋ। ਕਹਿੰਦੇ ਹੋਰ? ਕਹਿੰਦੇ ਜੀ ਦੇਖੋ ਇੱਕ ਥਾਂ ਬੈਠ ਕੇ ਭੋਜਨ ਛਕਾਉਂਦੇ ਆ। ਕਹਿੰਦੇ ਤਾਂ ਸੁਣ ਲਿਆ ਵੀ ਜਾਤ ਪਾਤ ਨੇ। ਹੋਰ? ਕਹਿੰਦੇ ਜੀ ਦੇਵੀ ਦੇਵਤਿਆਂ ਨੂੰ ਨਹੀਂ ਮੰਨਦੇ, ਪਿਤਰਾਂ ਨੂੰ ਨਹੀਂ ਮੰਨਦੇ, ਸ਼ਰਾਧ ਕਰਾਉਣ 'ਤੇ ਹਟਾ ਤੇ ਲੋਕ। ਹੁਣ ਸ਼ਰਾਧਾਂ ਦੇ ਮੌਕੇ ਇੱਕ ਮਹੀਨਾ ਇਹਨਾਂ ਨੂੰ ਭੋਜਨ ਖੀਰ ਚੰਗੀ ਮਿਲਦੀ ਸੀ, ਕਰਨ ਕੀ ਵਿਚਾਰੇ, ਸ਼ਿਕਾਇਤ ਤਾਂ ਹੋਣੀ ਹੋ ਸੀ। ਇਹ ਜਗਤ ਦੀ ਮਰਿਆਦਾ ਤੋੜਤੀ ਗੁਰੂ ਨੇ। ਕਹਿੰਦੇ ਹੋਰ? ਕਹਿੰਦੇ ਜੀ ਦੂਸਰਾ ਇਹ ਆ ਵੀ ਗਾਇਤਰੀ ਮੰਤਰ ਦਾ ਪਾਠ ਨਹੀਂ ਕਰਦੇ, ਨਾ ਰਾਮ ਰਾਮ ਕਹਿੰਦੇ ਨੇ, ਇਹ ਵਾਹਿਗੁਰੂ ਵਾਹਿਗੁਰੂ ਕਹਿਣ ਲੱਗ ਗਏ, ਗਾਇਤਰੀ ਦਾ ਮੰਤਰ ਨਹੀਂ ਜਪਦੇ। ਹੋਰ? ਕਹਿੰਦੇ ਸੁਰਤੀਆਂ ਸਿਮਰਤੀਆਂ ਦੇ ਰਾਹ ਦੇ ਨਹੀਂ ਚੱਲਦੇ, ਵੇਦਾਂ ਦੇ ਰਾਹ 'ਤੇ ਨਹੀਂ ਚੱਲਦੇ, ਨਵੇਂ ਹੀ ਪੰਥ ਤੋਰ ਲਿਆ ਇਹਨਾਂ ਨੇ, ਇਸ ਲਈ ਸਾਨੂੰ ਇਨਸਾਫ ਮਿਲੇ। ਅਕਬਰ ਨੇ ਸੁਣ ਲਈ, ਬੜਾ ਸਿਆਣਾ ਸੀ, ਦਿਲਾਸਾ ਦਿੱਤਾ, ਕਹਿੰਦੇ ਮੈਂ ਨਿਆਂ ਕਰਾਂਗਾ, ਇਨਸਾਫ ਕਰਾਂਗਾ, ਤੁਸੀਂ ਜਾਓ ਹੁਣ, ਵੀ ਗੁਰੂ ਸਾਹਿਬ ਨੂੰ ਮੈਂ ਬੁਲਾਊਂਗਾ, ਉਦੋਂ ਤੁਸੀਂ ਵੀ ਆ ਜਾਇਓ, ਮੈਂ ਸੁਨੇਹਾ ਦੇ ਦਿੰਦਾ। ਕਹਿੰਦੇ ਜੀ ਠੀਕ ਹੈ, ਉਹਨਾਂ ਦੇ ਕੋਲੋਂ ਆਪਾਂ ਉੱਤਰ ਲਵਾਂਗੇ ਇਹਨਾਂ ਗੱਲਾਂ ਦਾ ਵੀ ਤੁਸੀਂ ਐਸਾ ਕਿਉਂ ਕਰਦੇ ਹੋ। ਅਕਬਰ ਨੇ ਆਪਣਾ ਪ੍ਰਵਾਨਾ ਲਿਖ ਕੇ ਗੁਰੂ ਅਮਰਦਾਸ ਦੇ ਕੋਲ ਗੋਬਿੰਦਵਾਲ ਸਾਹਿਬ ਭੇਜ ਦਿੱਤਾ ਕਿ ਮਹਾਰਾਜ ਤੁਹਾਡੇ 'ਤੇ ਬ੍ਰਾਹਮਣਾਂ ਨੇ ਖੱਤਰੀਆਂ ਨੇ ਸ਼ਿਕਾਇਤ ਕੀਤੀ ਹੈ, ਮੈਨੂੰ ਤਾਂ ਕੋਈ ਸ਼ੰਕਾ ਨਹੀਂ, ਨਾਲੇ ਵੀ ਕਹਿ ਦਿੱਤਾ। ਇਹ ਸ਼ੰਕਾ ਵਾਲਿਆਂ ਨੂੰ ਉੱਤਰ ਜ਼ਰੂਰ ਚਾਹੀਦਾ ਹੈ ਕਿਉਂਕਿ ਨਹੀਂ ਮੈਨੂੰ ਕਹਿਣਗੇ ਬਾਦਸ਼ਾਹ ਪੱਖ ਕਰਦਾ ਗੁਰੂ ਅਮਰਦਾਸ ਦਾ, ਸਰਕਾਰ ਨੇ ਆਪਣਾ ਪੱਖ ਵੀ ਚੋਣਾ ਹੁੰਦਾ ਨਾ, ਤੇ ਇਸ ਕਰਕੇ ਵੀ ਤੁਸੀਂ ਇਸ ਤਰ੍ਹਾਂ ਕਰੋ, ਜਾਂ ਤਾਂ ਆਪ ਹੀ ਕਿਰਪਾ ਕਰੋ, ਨਾਲੇ ਮੈਨੂੰ ਦਰਸ਼ਨ ਦੇ ਦਿਓ, ਨਹੀਂ ਆਪਣਾ ਕੋਈ ਖਾਸ ਵਿਦਵਾਨ ਭੇਜ ਦਿਓ ਜਿਹੜਾ ਇਹਨਾਂ ਨੂੰ ਨਿਰੁੱਤਰ ਕਰ ਸਕੇ, ਤਾਂ ਕਿ ਮੇਰੇ ਗਲੋਂ ਲੈ ਜਾਣਾ। ਇਹ ਪ੍ਰਵਾਨਾ ਜਦੋਂ ਗੁਰੂ ਸਾਹਿਬ ਦੇ ਕੋਲ ਪਹੁੰਚਿਆ, ਗੁਰੂ ਅਮਰਦਾਸ ਮਹਾਰਾਜ ਨੇ ਵਿਚਾਰ ਕੀਤੀ ਤੇ ਜੋ ਬਾਦਸ਼ਾਹ ਦਾ ਹੁਕਮ ਆਇਆ, ਕਰਮਚਾਰੀ ਆਇਆ ਸੀ, ਮਹਾਰਾਜ ਦੱਸੋ ਕੀ ਹੁਕਮ ਹੈ। ਮਹਾਰਾਜ ਸਾਹਿਬ ਨੇ ਦੇਖਿਆ, ਨਿਗਾਹ ਮਾਰੀ ਸਾਰੇ ਸੰਗਤ ਵਿੱਚ ਕੌਣ ਐਸਾ ਹੈ ਜਿਹਨੂੰ ਭੇਜੀਏ। ਕਹਿੰਦੇ ਦੇਖੋ ਭਾਈ, ਮੈਂ ਤਾਂ ਨਹੀਂ ਜਾਣਾ, ਪਰ ਗੁਰੂ ਨਾਨਕ ਦੇ ਘਰ ਦੀ ਲਾਜ ਰੱਖਣ ਵਾਸਤੇ ਸਿੱਖ ਨੂੰ ਇੱਕ ਨੂੰ ਜਾਣਾ ਪਊਗਾ। ਮਹਾਰਾਜ ਨੇ ਨਿਗਾਹ ਕਰਦਿਆਂ ਗੁਰੂ ਰਾਮਦਾਸ ਮਹਾਰਾਜ ਸੇਵਕ ਰੂਪ ਦੇ ਵਿੱਚ ਸੀ, ਕਹਿੰਦੇ ਪੁਰਖਾ। ਹਾਂ ਮਹਾਰਾਜ। ਕਹਿੰਦੇ ਤੂੰ ਜਾ। ਦੋਨੇ ਹੱਥ ਬੰਨ ਲਏ, ਅੱਖਾਂ ਚੋਂ ਜਲ ਭਰ ਆਇਆ। ਕਹਿੰਦੇ ਮਹਾਰਾਜ, ਮੈਂ ਤੁਹਾਡੀ ਆਗਿਆ ਤਾਂ ਨਹੀਂ ਮੋੜ ਸਕਦਾ, ਪਰ ਮੈਂ ਤੁਹਾਡੇ ਪ੍ਰੇਮ ਤੋਂ ਬਿਨਾਂ ਹੋਰ ਕੁਛ ਪੜ੍ਹਿਆ ਹੀ ਨਹੀਂ ਹੈ। ਉੱਥੇ ਚਾਹੀਦਾ ਵਿਦਵਾਨ, ਉੱਥੇ ਤੁਹਾਡੇ ਪ੍ਰੇਮ ਦੀ ਕਹਾਣੀ ਤਾਂ ਚੱਲਣੀ ਨਹੀਂ। ਕਹਿੰਦੇ ਚੱਲੂਗੀ ਇਹ। ਅੱਛਾ ਮਹਾਰਾਜ। ਮਹਾਰਾਜ ਮੈਂ ਵਿਦਿਆ ਕੋਈ ਪੜ੍ਹਿਆ ਨਹੀਂ, ਪੰਡਿਤ ਬੜੇ ਬੜੇ ਵਿਦਵਾਨ ਮੈਂ ਸੁਣਿਆ ਵੀ ਕਾਂਸੀ ਤੋਂ ਪੜ੍ਹੇ ਹੋਏ ਵਿਦਵਾਨ, ਇੱਥੇ ਚਰਚਾ ਹੈ ਵੀ ਬੜੇ ਭਾਰੀ ਵਿਦਵਾਨ ਹੈ ਹਿੰਦੁਸਤਾਨ ਦੇ, ਜਿਹਨੇ ਸ਼ਿਕਾਇਤ ਕੀਤੀ। ਗੁਰੂ ਅਮਰਦਾਸ ਕਹਿੰਦੇ ਪੁੱਤਰ, ਸ਼ਬਦ ਵਰਤਿਆ ਕਿਉਂਕਿ ਜਵਾਈ ਸੀ ਨਾ, ਕਹਿੰਦੇ ਪੁੱਤਰ ਜਦੋਂ ਤੂੰ ਸਭਾ ਜਾਏਗਾ, ਆਪਣੇ ਸੱਜੇ ਬਾਂਹ ਵੱਲ ਨਾ ਮੋਢੇ ਵੱਲ ਐਂ ਦੇਖੀ, ਤੂੰ ਗੁਰੂ ਨਾਨਕ ਦੇ ਘਰ ਦੀ ਕਿਰਪਾ ਤੇਰੇ ਉਸ ਵੇਲੇ ਸੱਜੇ ਪੱਖੇ ਖੜੀ ਹੋਊਗੀ, ਤੈਨੂੰ ਸਾਰੇ ਵੇਦ ਸ਼ਾਸਤ ਸਪੂਰਨ ਹੋ ਜਾਣਗੇ, ਜੋ ਸ਼ੰਕਾ ਕਰਨਗੇ ਤੂੰ ਉੱਤਰ ਦੇਈ। ਕਹਿਣ ਲੱਗੇ ਮਹਾਰਾਜ ਸਤਿਪਾਤਸ਼ਾਹ। ਗੁਰੂ ਅਮਰਦਾਸ ਮਹਾਰਾਜ ਦੇ ਬਚਨ ਮੰਨ ਕੇ ਗੁਰੂ ਰਾਮਦਾਸ ਜੀ ਲਾਹੌਰ ਪਹੁੰਚੇ। ਚੂਨਾ ਮੰਡੀ ਲਾਹੌਰ ਦੇ ਵਿੱਚ ਜਨਮ ਸੀ ਮਹਾਰਾਜ ਦਾ, ਪਹਿਲਾਂ ਆਪਣੇ ਸ਼ਰੀਕੇ ਕਬੀਲੇ ਨੂੰ ਮਿਲੇ, ਬੜੇ ਖੁਸ਼ ਹੋਏ ਹੋ। ਅਗਲੇ ਦਿਨ ਜੀ ਦਰਬਾਰ 'ਚ ਸੁਨੇਹਾ ਪਹੁੰਚ ਗਿਆ ਵੀ ਗੁਰੂ ਕਾ ਸਿੱਖ ਆਇਆ ਕੋਈ, ਲਾਹੌਰ ਵਾਲੇ ਵੀ ਨਾਲ ਹੋ ਗਏ ਵੀ ਸਾਡੇ ਭਾਈਚਾਰੇ ਦੀ ਵੀ ਗੱਲ ਹੈ ਨਾਲ। ਗੁਰੂ ਰਾਮਦਾਸ ਮਹਾਰਾਜ ਗਏ, ਅਕਬਰ ਨੇ ਆਦਰ ਸਹਿਤ ਬਿਠਾਇਆ ਉਹਨਾਂ ਨੂੰ, ਅਤੇ ਬ੍ਰਾਹਮਣ ਆ ਗਏ। ਕਹਿਣ ਲੱਗੇ, ਲਓ ਬ੍ਰਾਹਮਣੋ, ਜੋ ਸ਼ੰਕਾ ਕਰਦੇ ਸੀ ਤੁਸੀਂ ਹੁਣ ਇਸ ਤਰ੍ਹਾਂ ਕਰੋ, ਤੁਸੀਂ ਬੋਲੋ। ਕਹਿੰਦੇ ਜੀ ਕਿਹਦੇ ਨਾਲ ਬੋਲੀਏ, ਗੁਰੂ ਤਾਂ ਆਇਆ ਨਹੀਂ। ਕਹਿੰਦੇ ਜੀ ਉਹਨਾਂ ਨੇ ਆਪਣਾ ਨੁਮਾਇੰਦਾ ਭੇਜਿਆ। ਕਹਿੰਦੇ ਇਹਨਾਂ ਨੂੰ ਕੀ ਆਉਂਦਾ, ਖੁਦ ਗੁਰੂ ਨੂੰ ਨਹੀਂ ਆਉਂਦੀਆਂ ਗੱਲਾਂ, ਇਹਨਾਂ ਨੂੰ ਤਾਂ ਉਹ ਕੀਤਾ, ਐਡਾ ਵੱਡਾ ਸ਼ਬਦ ਕਹਿ ਦੱਸ। ਅਕਬਰ ਕਹਿੰਦਾ ਤੁਸੀਂ ਸਵਾਲ ਤਾਂ ਕਰੋ। ਕਹਿੰਦੇ ਜੀ ਚਲੋ ਬਾਕੀ ਦਾ ਸਵਾਲ ਅਸੀਂ ਬਾਅਦ 'ਚ ਕਰ ਲਾਂਗੇ, ਇਹਨਾਂ ਤੋਂ ਪਹਿਲਾਂ ਗਾਇਤਰੀ ਮੰਤਰ ਸੁਣ ਲਓ, ਬਾਕੀ ਗੱਲ ਬਾਅਦ 'ਚ ਕਰ ਲਾਂਗੇ। ਅਕਬਰ ਕਹਿਣ ਲੱਗਿਆ ਜੀ ਗਾਇਤਰੀ ਮੰਤਰ ਸੁਣਾਓਗੇ? ਕਹਿੰਦੇ ਹਾਂਜੀ ਸੁਣਾਊਂਗਾ। ਉਹ ਸੱਜੇ ਪਾਸੇ ਮੋਢੇ ਦੇਖਿਆ, ਕਹਿੰਦੇ ਹਾਂਜੀ ਸੁਣਾਊਂਗਾ, ਸਾਰੀਆਂ ਵਿੱਦਿਆ ਆ ਗਈਆਂ ਨਾ ਇੱਥੋਂ ਹੀ। ਕਹਿੰਦੇ ਹਾਂਜੀ ਮੈਂ ਤਿਆਰ ਹਾਂ ਸੁਣਾਉਣ। ਦੇਖੋ ਜਿਹੜੀ ਗੱਲ ਕਿਰਪਾ ਨਾਲ ਮਿਲੇ ਨਾ, ਉਹ ਆਪਣੀ ਮਿਹਨਤ ਨਾਲ ਨਹੀਂ ਮਿਲਦੀ। ਕਹਿਣ ਲੱਗੇ ਫਿਰ ਸੁਣਾਓ। ਕਹਿੰਦੇ ਬਾਦਸ਼ਾਹ ਇਹਨਾਂ ਬ੍ਰਾਹਮਣਾਂ ਨੂੰ ਪੁੱਛ ਲਓ, ਇੱਕ ਇਹਨਾਂ ਦਾ ਵਿਧਾਨ ਹੈ ਵੀ ਉਹ ਵਿਧਾਨ ਟੁੱਟ ਜਾਣਾ ਜੇ ਮੈਂ ਸੁਣਾਇਆ, ਵੀ ਉਹ ਵਿਧਾਨ ਟੁੱਟਣ ਦਾ ਪਾਪ ਇਹਨਾਂ ਬ੍ਰਾਹਮਣਾਂ ਨੂੰ ਲੱਗੇ ਜਿਹੜੇ ਇਕੱਠੇ ਹੋ ਕੇ ਆਏ, ਮੈਨੂੰ ਨਾ ਲੱਗੇ। ਕਹਿੰਦੇ ਕੀ ਵਿਧਾਨ ਹੈ? ਕਹਿੰਦੇ ਜੀ ਇਹਨਾਂ ਦੇ ਗ੍ਰੰਥਾਂ 'ਚ ਲਿਖਿਆ ਵੀ ਗਾਇਤਰੀ ਮੰਤਰ ਗੁਪਤ ਜਪਿਆ ਜਾ ਸਕਦਾ ਅਤੇ ਪ੍ਰਗਟ ਕਰਕੇ ਨਹੀਂ ਜਪਿਆ ਜਾ ਸਕਦਾ, ਅਤੇ ਮੈਂ ਹੁਣ ਪ੍ਰਗਟ ਕਰਕੇ ਜਪੂੰਗਾ। ਇਹਨਾਂ ਦਾ ਵਿਧਾਨ ਕਹਿੰਦਾ ਵੀ ਮੁਗਲਾਂ ਦੇ ਸਾਹਮਣੇ ਪੜ੍ਹਨਾ ਨਹੀਂ ਚਾਹੀਦਾ, ਤੁਸੀਂ ਉਹ ਮੁਗਲ, ਮੈਂ ਲੱਗਿਆ ਪੜ੍ਹਨ, ਪੁੱਛੋ ਇਹਨਾਂ ਨੂੰ ਲਿਖਿਆ ਵਾ। ਕਹਿੰਦੇ ਕਿਉਂ ਵੀ ਲਿਖਿਆ? ਕਹਿੰਦੇ ਹਾਂਜੀ ਲਿਖਿਆ। ਇਹ ਤੁਸੀਂ ਐਡਾ ਬੜਾ ਪਾਪ ਕਰਦੇ ਹੋ ਵੀ ਮੁਗਲਾਂ ਦੇ ਸਾਹਮਣੇ ਤੁਸੀਂ ਆਪਣਾ ਮੰਤਰੀ ਨਹੀਂ ਪੜ੍ਹ ਸਕਦੇ ਬਾਦਸ਼ਾਹ ਪਹਿਲਾਂ ਤਾਂ। ਫਿਰ ਉਹਨੇ ਕਿਹਾ ਵੀ ਨਹੀਂ, ਕਹਿਣਗੇ ਪੱਖ ਕਰਦਾ ਬਾਦਸ਼ਾਹ। ਕਹਿੰਦੇ ਚਲੋ ਜੀ ਦੱਸੋ ਬ੍ਰਾਹਮਣੋ, ਪਾਪ ਲੱਗੂ ਤੁਹਾਨੂੰ? ਕਹਿੰਦੇ ਹਾਂਜੀ ਲੱਗ ਜਾਵੇ। ਐਡੇ ਪਾਪ ਆਤਮਾ ਦੇਖੇ, ਪਾਪ ਲੱਗਣ ਨੂੰ ਤਾਂ ਤਿਆਰ ਹੋ ਗਏ, ਇਹਨੂੰ ਅਸੀਂ ਵੀ ਪੜ੍ਹ ਨਹੀਂ ਹੋਣਾ। ਜਦੋਂ ਮਹਾਰਾਜ ਸਾਹਿਬ ਨੇ ਮੋ ਨਮੋ ਰੋ ਭੂਰ ਭੂਰ ਸ਼ਬਦ ਪੜ ਉਚਾਰਨ ਕਰਿਆ, ਇਹ ਸਾਰਾ ਗਾਇਤਰੀ ਮੰਤਰ ਸੰਸਕ੍ਰਿਤ ਹੀ ਹੈ, ਅਸਲ ਵਿੱਚ ਸੂਰਜ ਦੀ ਪੂਜਾ ਦਾ ਮੰਤਰ ਹੈ, ਇਹ ਰੱਬ ਦੀ ਪੂਜਾ ਦਾ ਮੰਤਰ ਹੀ ਨਹੀਂ ਹੈ। ਤੇ ਮਹਾਰਾਜ ਸਾਹਿਬ ਨੇ ਪੜ੍ਹ ਕੇ ਸੁਣਾ ਦਿੱਤਾ ਔਰ ਕਿਹਾ ਬਾਦਸ਼ਾਹ ਇਹ ਤਾਂ ਰਹੀ ਮੰਤਰ, ਇਹ ਕਹਿੰਦੇ ਸੀ ਪੜ੍ਹ ਨਹੀਂ ਸਕਦੇ, ਦੂਸਰੀ ਗੱਲ ਇਸ ਮੰਤਰ ਦੇ ਇਹ ਅਰਥ ਨੂੰ, ਇਹਦੇ ਖੁਦਾ ਦੇ ਨਾਂ ਦੀ ਕੋਈ ਗੱਲ ਨਹੀਂ, ਇਹ ਤੇ ਸੂਰਜ ਦੀ ਪੂਜਾ ਹੈ, ਤੇ ਸਾਡੇ ਗੁਰੂ ਨਾਨਕ ਸਾਹਿਬ ਨੇ ਕਿਰਤਮ ਪੂਜਾ ਬੰਦ ਕੀਤੀ ਹੋਈ, ਅਸੀਂ ਤਾਂ ਇਕੱਲੇ ਇੱਕ ਤੁਸੀਂ ਖੁਦਾ ਕਹਿੰਦੇ ਹੋ, ਅੱਲਾ ਕਹਿੰਦੇ ਹੋ, ਅਸੀਂ ਵਾਹਿਗੁਰੂ ਕਹਿੰਦੇ ਹਾਂ, ਅਸੀਂ ਤਾਂ ਉਹਦੇ ਜਾਪ ਕਰਦੇ ਹਾਂ। ਕਹਿੰਦੇ ਜੀ ਤੁਸੀਂ ਆਪਣੇ ਤਰੀਕੇ ਨਾਲ ਫਿਰ ਜਿਹੜਾ ਕਰਦੇ ਹੋ ਉਹਦੇ ਅਰਥ ਸੁਣਾਓ ਹੁਣ ਗਾਇਤਰੀ ਮੰਤਰ ਦਾ ਸੁਣਾ। ਤੇ ਮਹਾਰਾਜ ਨੇ ਕਿਹਾ ਇੱਕ ਓ ਅੰਕਾਰ। ਬਾਦਸ਼ਾਹ ਕਹਿੰਦੇ ਜੀ ਅਰਥ ਸੁਣਾਓ ਇਹਦੇ। ਕਹਿੰਦੇ ਲਓ ਜੀ ਸੁਣੋ। ਜਦੋਂ ਅਰਥ ਕੀਤੇ, ਜਿੰਨੀ ਸਭਾ ਬੈਠੀ ਸੀ ਸਾਰਿਆਂ ਦੀ ਨਿਰਵਿਕਲਪ ਸਮਾਧੀ ਲੱਗ ਗਈ, ਇੰਨੇ ਸ਼ਾਂਤ ਰਸ ਵਿੱਚ ਚਲੇ, ਸ਼ਾਂਤੀ ਵਰਤ ਗਈ ਸਾਰੇ, ਇੱਕ ਓਅੰਕਾਰ ਹੀ ਕਿਹਾ ਮਹਾਰਾਜ ਗੁਰੂ ਰਾਮਦਾਸ ਜੀ ਨੇ। ਤੇ ਬਾਦਸ਼ਾਹ ਕਹਿੰਦੇ ਵਾਹ, ਗੁਰੂ ਨਾਨਕ ਦੀ ਬਾਣੀ ਇੰਨੀ ਪਿਆਰੀ ਹੈ ਵੀ ਇੱਕ ਓਅੰਕਾਰ ਚ ਇੰਨਾ ਆਨੰਦ ਹੈ, ਬਾਕੀ ਬਾਣੀ ਚ ਖਬਰ ਹੈ ਕਿੰਨਾ ਆਨੰਦ ਹੋਊਗਾ। ਕਹਿੰਦੇ ਬਾਦਸ਼ਾਹ ਸੁਣ, ਕਹਿੰਦੇ ਬਾਦਸ਼ਾਹ ਕਹਿੰਦੇ ਮੇਰੀ ਤਸੱਲੀ ਹੈ, ਇੱਕ ਓਅੰਕਾਰ ਦੀ ਤਸੱਲੀ ਹੋ ਗਈ, ਮੂਲ ਮੰਤਰ ਤਸੱਲੀ। ਬ੍ਰਾਹਮਣ ਤਾਂ ਕੰਨ ਵਲੇਟ ਕੇ ਉੱਥੋਂ ਤੁਰਦੇ ਲੱਗੇ, ਕੁਛ ਨਹੀਂ ਕਿਸੇ ਨੇ ਕਿਹਾ, ਚਲੇ ਗਏ ਉੱਥੋਂ। ਤੇ ਬਾਦਸ਼ਾਹ ਨੇ ਸਤਿਕਾਰ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਨੂੰ ਉੱਥੋਂ ਵਿਦਾ ਕੀਤਾ ਔਰ ਨਾਲ ਆਪਣੇ ਕਰਮਚਾਰੀ ਸਤਿਕਾਰ ਨਾਲ ਭੇਜੇ ਵੀ ਜਾਓ ਤੁਸੀਂ ਗੋਇੰਦਵਾਲ ਤੱਕ, ਤੇ ਨਾਲੇ ਮੇਰਾ ਸੁਨੇਹਾ ਨਿਮਰਤਾ ਨਾਲ ਦੇਣਾ। ਅਖੇ ਜੀ ਕੀ ਕਹਿੰਦੇ ਜੀ, ਪਹਿਲਾਂ ਤਾਂ ਧੰਨਵਾਦ ਹੈ ਵੀ ਤੁਹਾਡੇ ਸੇਵਕ ਨੇ ਤਸੱਲੀ ਕਰਾ ਦਿੱਤੀ, ਬ੍ਰਾਹਮਣਾਂ ਦੀ ਬੋਲਣ ਜੋਗੇ ਤਾਂ ਨਹੀਂ ਛੱਡੇ, ਪਰ ਹੁਣ ਇੱਕ ਕੰਮ ਕਰੋ ਵੀ ਸੱਚੇ ਪਾਤਸ਼ਾਹ ਮੇਰੀ ਬੇਨਤੀ ਮੰਨੋ ਵੀ ਤੁਸੀਂ ਆਪ ਕਿਰਪਾ ਕਰਕੇ ਤੀਰਥ ਯਾਤਰਾ ਤੇ ਨਿਕਲੋ। ਤੀਰਥ ਯਾਤਰਾ ਦੇ ਬਹਾਨੇ ਕੀ ਕਰਨਾ? ਤੁਸੀਂ ਮਹਾਰਾਜ ਤੀਰਥ ਯਾਤਰਾ ਦੇ ਬਹਾਨੇ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਕਰੋ। ਇਹ ਕਹਿੰਦੇ ਤੀਰਥ ਵੱਡੇ ਹੁੰਦੇ ਨੇ, ਇਹ ਤੁਸੀਂ ਮਹਾਰਾਜ ਸ੍ਰੇਸ਼ਟਾਚਾਰ ਵਾਸਤੇ ਆਪਣਾ ਜਿਹੜਾ ਨਵੀਨ ਪੰਥ ਹੈ, ਮੈਂ ਬੜਾ ਖੁਸ਼ ਹਾਂ, ਤੁਸੀਂ ਵੀ ਬੁੱਤਪ੍ਰਸਤੀ ਨਹੀਂ ਕਰਦੇ, ਅਸੀਂ ਵੀ ਨਹੀਂ ਕਰਦੇ, ਤੁਸੀਂ ਆਪਣੇ ਧਰਮ ਦਾ ਪ੍ਰਚਾਰ ਕਰੋ, ਇਸ ਕਰਕੇ ਵੀ ਤੁਸੀਂ ਹੁਣ ਤੀਰਥ ਯਾਤਰਾ ਨੂੰ ਨਿਕਲੋ। ਤੇ ਮਹਾਰਾਜ ਸਾਹਿਬ ਜੀ ਨੇ ਸੰਸਾਰੀ ਜਿਹੜੀ ਇਹ ਯਾਤਰਾ ਹੈ ਤਾਂ ਸੰਸਾਰੀ ਯਾਤਰਾ ਹੀ ਸੀ ਨਾ ਤੀਰਥ ਯਾਤਰਾ, ਇਹਦੇ ਮਾਧਿਅਮ ਰਾਹੀਂ ਇਹ ਸੰਦੇਸ਼ ਦੇਣ ਵਾਸਤੇ, ਮੂਲ ਮੰਤਰ ਦੇ ਗੁਰਮੰਤਰ ਜਿਹੜਾ ਇਹਦਾ ਪਸਾਰਾ ਕਰਨ ਵਾਸਤੇ ਮਹਾਰਾਜ ਸਾਹਿਬ ਜੀ ਇਹ ਮਨ ਬਣਾ ਲਿਆ। ਉਹ ਜਿਹੜੇ ਕਰਮਚਾਰੀ ਨੇ ਸੁਨੇਹਾ ਦਿੱਤਾ ਮਹਾਰਾਜ, ਕਹਿੰਦੇ ਵੀ ਬਾਦਸ਼ਾਹ ਨੂੰ ਕਹੋ ਯਾਤਰਾ ਕਰਨ ਵਾਸਤੇ ਤਾਂ ਕੋਈ ਬਾਤ ਨਹੀਂ, ਮੈਂ ਚਲਿਆ ਜਾਊਂਗਾ, ਪਰ ਤੁਹਾਡੇ ਬਾਦਸ਼ਾਹ ਨੇ ਤੀਰਥਾਂ ਤੇ ਟੈਕਸ ਲਾਏ ਹੋਏ ਨੇ, ਇਸ ਕਰਕੇ ਵੀ ਅਸੀਂ ਤਾਂ ਟੈਕਸ ਦੇਣਾ ਨਹੀਂ ਕਿਸੇ ਨੂੰ, ਅਸੀਂ ਟੈਕਸ ਦੇ ਕੇ ਜਾਵਾਂਗੇ ਤੀਰਥ ਯਾਤਰਾ। ਬਾਦਸ਼ਾਹ ਨੂੰ ਕਹੋ ਵੀ ਟੈਕਸ ਮਾਫ਼ ਕਰੇ, ਔਰ ਜਿਹੜਾ ਸਾਡੇ ਨਾਲ ਸਿੱਖ ਜਾਣਗੇ ਉਹਨਾਂ ਦਾ ਵੀ ਟੈਕਸ ਮਾਫ਼ ਹੋਵੇ। ਬਾਦਸ਼ਾਹ ਨੇ ਕਿਹਾ ਜੀ ਠੀਕ ਹੈ, ਮੈਂ ਹੁਕਮ ਭੇਜਦਾ। ਜਦੋਂ ਕਰਮਚਾਰੀ ਨੇ ਦੱਸਿਆ ਕਿਸੇ ਤੋਂ ਟੈਕਸ ਨਹੀਂ ਲਿਆ ਜਾਊ, ਪਰ ਸਾਨੂੰ ਕੀ ਪਤਾ ਲੱਗੂਗਾ ਵੀ ਇਹ ਸਿੱਖ ਹੈ, ਉਦੋਂ ਸਿੱਖਾਂ ਦੇ ਕੱਪੜੇ ਵੀ ਹੋ ਜਾਂਦੇ ਸੀ ਸੰਸਾਰੀ ਲੋਕਾਂ ਦੇ ਵੀ। ਮਹਾਰਾਜ ਨੇ ਸਿੱਖੀ ਪਹਿਰਾਵਾ ਵੱਖਰਾ ਕੀਤਾ, ਇਹਨੂੰ ਸਿੱਖੀ ਦਾ ਜਿਹੜਾ ਬਾਣਾ ਕਹਿੰਦੇ ਆ। ਪਰ ਹੁਣ ਜਿਹਨਾਂ ਨੂੰ ਸਾਡੇ ਅੰਮ੍ਰਿਤਧਾਰੀ ਹੋ ਕੇ ਵੀ ਨੌਕਰੀ ਚਾਕਰੀ ਕਰਦੇ ਆ ਉਹਨਾਂ ਦੀਆਂ ਮਜ਼ਬੂਰੀਆਂ ਨੇ, ਉਹਨਾਂ ਨੂੰ ਸੰਸਾਰੀ ਬਾਣਾ ਪਾ ਕੇ ਜਾਣਾ ਪਊ, ਉੱਥੇ ਅੰਦਰ ਤੋਂ ਸਿੱਖ ਨਕਾਰ ਹੈਗੇ। ਤੇ ਕੁਛ ਭਾਈ ਬਾਣੇ ਨਾਲ ਉਈ ਨਫ਼ਰਤ ਕਰਨ ਲੱਗ ਗਏ, ਉਹ ਕਹਿੰਦੇ ਐਂ ਕਹੂਗਾ ਲੈ ਚੋਲਾ ਜਿਹਾ ਪਾਈ ਫਿਰਦਾ, ਹੋਰ ਹੈ ਲੋਕ ਕਹਿਣਗੇ ਸਾਧ ਤੁਰਿਆ ਫਿਰਦਾ, ਇਹ ਨਹੀਂ ਦੇਖਿਆ ਵੀ ਗੁਰੂ ਕਾ ਬਾਣਾ, ਬਾਣੇ ਨਾਲ ਪਿਆਰ ਹੀ ਨਹੀਂ ਰਿਹਾ। ਮਹਾਰਾਜ ਕਹੇ ਬਾਣੀ ਬਾਣਾ ਪੰਖ ਪਛਾਣੋ, ਸਿੰਘ ਨਾਮ ਤੁਸੀਂ ਪੰਛੀ ਜਾਣੋ, ਪਹਿਲੇ ਬਾਣੀ ਫਿਰ ਬਾਣਾ, ਬਾਣੇ ਨਾਲ ਪਿਆਰ ਨਹੀਂ ਰਿਹਾ। ਆ ਕਈ ਰਾਗੀ ਸਿੰਘ ਦੇਖਿਆ, ਆ ਚੰਡੀਗੜ੍ਹ ਤਾਂ ਆਮ ਹੀ ਹੈ ਗੱਲ, ਕੀਰਤਨ ਕਰਨ ਤੋਂ ਬਾਅਦ ਜਦੋਂ ਪੈਂਟਾਂ ਪਾ ਕੇ ਨਿਕਲ ਜਾਂਦੇ ਸ਼ਰਟਾਂ ਪਾ ਕੇ, ਉਹਨਾਂ ਨੂੰ ਕਿਹਾ ਕਮੇਟੀ ਵਾਲਿਆਂ ਤੁਸੀਂ ਇਹ ਕੀ ਕਰਦੇ ਹੋ? ਕਹਿੰਦੇ ਇਹ ਸਾਡੀ ਨਿੱਜੀ ਜ਼ਿੰਦਗੀ ਹੈ, ਜਿਹਦੀ ਅਸੀਂ ਨੌਕਰੀ ਲੈ ਉਹ ਅਸੀਂ ਉੱਥੇ ਬਾਣਾ ਪਾ ਕੇ ਕਰਦੇ। ਚਲੋ ਜਿਉਂਦੇ ਰਹੋ ਭਾਈ, ਤੁਹਾਡੀ ਐਸੀ ਜਿਹੜੀ ਆਦਤ ਹੈ ਤੇ ਇਹਦਾ ਆਪ ਹੀ ਜਵਾਬ ਦਿਓਗੇ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਫਿਰ ਕਹਿਣ ਲੱਗੇ ਵੀ ਸਾਡੇ ਸਿੱਖ ਹੋਣ ਦੀ ਨਿਸ਼ਾਨੀ ਹੈ, ਬਾਣਾ ਤਾਂ ਨਹੀਂ ਅਜੇ ਵੱਖਰਾ ਹੈ ਪਰ ਨਿਸ਼ਾਨੀ ਕੀ ਹੈ? ਕਹਿੰਦੇ ਜਿਹਦੇ ਮੂਲ ਮੰਤਰ ਕੰਠ ਹੋਊਗਾ ਉਹ ਸਮਝ ਲਓ ਸਿੱਖ ਹੈ, ਤੁਹਾਡੇ ਟੈਕਸ ਵਾਲੇ ਮੂਲ ਮੰਤਰ ਸੁਣ ਲਿਆ ਕਰਨ, ਉਹਨੂੰ ਛੱਡ ਦਿਆ ਕਰਨ, ਵਾਹਿਗੁਰੂ ਮੰਤਰ ਮੂਲ ਮੰਤਰ। ਕਹਿੰਦੇ ਜੀ ਸਾਨੂੰ ਦੱਸੋ ਕਿੱਥੇ ਤੱਕ ਹੈ ਤੁਹਾਡਾ ਮੂਲ ਮੰਤਰ? ਕਹਿੰਦੇ ਨਾਨਕ ਹੋ ਸੀ ਪੀ ਸੱਚ ਤੱਕ, ਜਿਹੜਾ ਨਾਨਕ ਹੋ ਸੀ ਪੀ ਤੱਕ, ਗੁਰੂ ਨਾਨਕ ਦੀ ਮੋਹਰ ਲੱਗੇ ਤੋਂ ਬਿਨਾਂ ਸ਼ਬਦ ਪੂਰਾ ਨਹੀਂ ਹੁੰਦਾ, ਤੁਸੀਂ ਉੱਥੇ ਤੱਕ ਜਾਪ ਕਰਨਾ। ਕਹਿੰਦੇ ਜੀ ਠੀਕ। ਤੇ ਮਹਾਰਾਜ ਸਾਹਿਬ ਨੇ ਜਦੋਂ ਕਹਿਤਾ ਭਾਈ ਸਿੱਖ ਸੰਗਤਾਂ ਆਪਾਂ ਚੱਲਾਂਗੇ ਹੁਣ ਯਾਤਰਾ ਨੂੰ, ਆਖੇ ਜੀ ਟੈਕਸ, ਕਹਿੰਦੇ ਟੈਕਸ ਮਾਫ਼ ਹੈ ਜਿਹਦੇ ਮੂਲ ਮੰਤਰ, ਮੂਲ ਮੰਤਰ ਹੁਣ ਮੂਲ ਮੰਤਰ ਤਾਂ 10 ਮਿੰਟ ਲੱਗਦੇ ਨੇ ਸਾਰੇ ਮੂਲ ਮੰਤਰ, ਕਿੰਨਾ ਕੁ ਟਾਈਮ ਲੱਗਦਾ ਕੰਠ ਕਰਨ ਨੂੰ? ਉਹ ਯਾਤਰੂ ਆਪਣਾ ਤਿਆਰ ਹੋ ਕੇ ਤੁਰਦੇ ਤੁਰਦੇ ਸਿੱਖਾਂ ਤੋਂ ਸਿੱਖ ਮੂਲ ਮੰਤਰ ਕੰਠ ਕਰਦੇ ਕਰਦੇ ਕਾਫਲਾ ਐਡਾ ਵੱਡਾ ਹੋ ਗਿਆ ਤੇ ਮੂਲ ਮੰਤਰ ਪੜ੍ਹਦੇ। ਮਹਾਰਾਜ ਸਾਹਿਬ ਜੀ ਨੇ ਇਸ ਬਹਾਨੇ ਇੱਕ ਸੰਸਾਰ ਨੂੰ ਸੁਨੇਹਾ ਦਿੱਤਾ ਕਿ ਜੇ ਮੂਲ ਮੰਤਰ ਦਾ ਪਾਠ ਕਰਿਆ ਇੱਥੇ ਟੈਕਸ ਨਹੀਂ ਲੱਗਦਾ ਤਾਂ ਮੂਲ ਮੰਤਰ ਦਾ ਪਾਠ ਕਰਨ ਵਾਲੇ ਨੂੰ ਜਿਹੜਾ ਅੱਗੇ ਟੈਕਸ ਲੋਕਾਂ ਨੂੰ ਲੱਗਦਾ ਕਰਮ ਧਰਮ ਪਾਖੰਡ ਜੋ ਦੀ ਸਹਿ ਤਿੰਨ ਜਮ ਜਾਗਾਤੀ ਲੁੱਟੈ ਉਹਨੂੰ ਲੁੱਟ ਦੇਣ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤੀ ਜਿੱਤ ਛੁੱਟੈ, ਉਹ ਪਰਲੋਕ ਚ ਵੀ ਛੁੱਟਣਗੇ, ਇਹ ਸੁਨੇਹਾ ਸੀ। ਤੇ ਜਦੋਂ ਮਹਾਰਾਜ ਸਾਹਿਬ ਨੇ ਯਾਤਰਾ ਆਰੰਭ ਕੀਤੀ ਤੇ ਪਹਿਲਾਂ ਕੁਰਖੇਤਰ ਜਾਣਗੇ, ਹੁਣ ਦੱਸਣਗੇ ਸ਼ਬਦ ਸਾਰੇ ਵੀ ਪਹਿਲਾਂ ਕਿੱਥੇ ਗਏ ਮਹਾਰਾਜ। ਤੇ ਜਦੋਂ ਟੈਕਸ ਵਾਲੇ ਰੋਕਣ, ਰੁਕ ਵੀ, ਕਹਿੰਦੇ ਕੀ ਗੱਲ ਹੈ, ਕਹਿੰਦੇ ਟੈਕਸ, ਕਹਿੰਦੇ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਪੰਕੁਰ ਪ੍ਰਸਾਦ ਜਪਾ ਸਜਗਾ ਸਚਹਿ ਪੀ ਸਜਨਾਨ ਕੋਸੀ ਪਿਸਾ ਚੱਲ ਵੀ ਗਾਂ। ਦੂਸਰਾ ਵਾਹਿਗੁਰੂ ਚੱਲ ਵੇ ਗਾਂ, ਕਈ ਐਸੇ ਸੀ ਮੂਲ ਮੰਤਰ ਸੀ ਕੰਡ, ਕਹਿੰਦੇ ਵਾਹਿਗੁਰੂ, ਕਹਿੰਦੇ ਚੱਲ ਵੇ ਗਾਂ। ਉਹ ਸਾਰੇ ਉਹ ਕਹਿੰਦੇ ਗੋਲਕ ਚ ਤਾਂ ਪੈਸੇ ਕੋਈ ਨਹੀਂ ਪੈਂਦਾ, ਟੈਕਸ ਹੁਣ ਕਿੱਥੇ ਲੈਣੇ, ਪੈਗੀ ਮੁਸੀਬਤ। ਜਿਹਨੂੰ ਪੁੱਛਣ ਟੈਕਸ, ਉਹੀ ਮੂਲ ਮੰਤਰ ਪੜ੍ਹ ਕੇ ਫਟਾਫਟ ਸੁਣਾ ਦੇ ਵਿੱਚ, ਉਹ ਸਾਰੇ ਲੋਕ ਪਿੱਛੇ ਪੈ ਗਏ। ਤੇ ਮਹਾਰਾਜ ਸਾਹਿਬ ਜੀ, ਤੇ ਜੇ ਕੋਈ ਪੁੱਛੇ ਵੀ ਮਹਾਰਾਜ ਸਾਹਿਬ ਜੀ ਤੀਰਥਾਂ ਤੇ ਕਿਉਂ ਗਏ, ਕੀ ਲੋੜ ਪਈ ਸੀ ਤੀਰਥਾਂ ਤੇ ਜਾਣ ਦੀ, ਉਹਦਾ ਸਾਹਸ ਜੀ ਇਹੀ ਉੱਤਰ ਹੈ। ਇੱਕ ਤਾਂ ਸ੍ਰਿਸ਼ਟਾਚਾਰ ਵਾਸਤੇ, ਇਹਨਾਂ ਬ੍ਰਾਹਮਣਾਂ ਦਾ ਭਰਮ ਜਾਲ ਤੋੜਨ ਵਾਸਤੇ, ਸਿੱਖੀ ਦਾ ਪ੍ਰਚਾਰ ਕਰਨ ਦੇ ਲਈ, ਔਰ ਤੀਰਥ। ਦੂਸਰੀ ਗੱਲ ਇਹ ਸੀ, ਤੀਰਥਾਂ ਦੇ ਅਭਾਨੀ ਦੇਵ ਜਿਹੜੇ ਸੀ, ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਚ ਲੋਕ ਪਾਪੀ ਇਸ਼ਨਾਨ ਕਰਦੇ ਨੇ, ਸਾਡੇ ਚ ਪਾਪ ਛੱਡ ਜਾਂਦੇ ਨੇ, ਤੁਸੀਂ ਸਾਨੂੰ ਪਵਿੱਤਰ ਕਰਨ ਵਾਸਤੇ, ਅਸੀਂ ਤਾਂ ਜੜ ਹੈ, ਅਸੀਂ ਤਾਂ ਜਾ ਨਹੀਂ ਸਕਦੇ, ਤੁਸੀਂ ਮਹਾਰਾਜ ਚਰਨ ਪਾ ਦਿਓ ਸਾਡੇ ਵਿੱਚ। ਤੇ ਇਸ ਕਰਕੇ ਫਿਰ, ਤੇ ਤੀਰਥ ਉੱਦਮ ਸਤਿਗੁਰੂ ਕੀਆ, ਤਾਂ ਉੱਦਮ ਕੀਤਾ ਮਹਾਰਾਜ ਨੇ, ਸਭ ਲੋਕ ਉਦਾਹਰਣ ਅਰਥ ਆ, ਲੋਕਾਂ ਦਾ ਉਧਾਰ ਕਰਨ ਵਾਸਤੇ ਇਹ ਇਸ ਪ੍ਰਕਾਰ ਮਹਾਰਾਜ ਨੇ ਉੱਦਮ ਕੀਤਾ ਹੈ, ਸਿੱਖੀ ਦਾ ਪ੍ਰਚਾਰ ਕਰਨ ਵਾਸਤੇ। ਗੁਰੂ ਰਾਮਦਾਸ ਕਹਿੰਦੇ ਤਾਂ ਗੁਰੂ ਸਾਹਿਬ ਜੀ ਗਏ ਸੀ, ਕੋਈ ਤੀਰਥਾਂ ਨੂੰ ਪਵਿੱਤਰ ਸਮਝ ਕੇ ਆਪ ਨਹਾਉਣ ਵਾਸਤੇ ਤਾਂ ਨਹੀਂ ਗਏ, ਸਿੱਖਾਂ ਨੂੰ ਨਹਾਉਣ ਵਾਸਤੇ ਗਏ ਸੀ। ਤੇ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਨਾਮ ਹੀ ਵੱਡਾ ਤੀਰਥ ਹੈ। ਇਸ ਪ੍ਰਕਾਰ ਫਿਰ ਮਹਾਰਾਜ ਸਾਹਿਬ ਨੇ ਇਹ ਸ਼ਬਦ ਪੜ੍ਹ ਕੇ ਉੱਤਰ ਦਿੱਤਾ ਸੀ। ਸੁਣੋ ਜੀ,
ਤੁਖਾਰੀ ਮਹੱਲਾ ਚੌਥਾ।
ਤੁਖਾਰੀ ਰਾਗ ਦਿਨ ਦੇ ਚੌਥੇ ਪਾਤਸ਼ਾਹ ਦਾ ਸ਼ਬਦ ਹੈ ਜੀ।
ਨਾਵਣ ਪੁਰਬ ਅਪੀਚ।
ਇਹ ਭਾਈ ਗੁਰੂ ਸਾਹਿਬ ਜੀ ਜਿਹੜੇ ਨਾ ਪੂਜਨੀਕ ਨ, ਪੂਰਾ ਬੋਲਦੇ ਗੁਰ ਸਤਿਗੁਰ,
ਗੁਰ ਸਤਿਗੁਰ ਦਰਸ ਭਇਆ।
ਗੁਰ ਪੂਜਨੀਕ ਸਤਿਗੁਰੂ ਗੁਰੂ ਅਮਰਦਾਸ ਜੀ ਦਾ ਸਭ ਨੂੰ ਦਰਸ ਦਰਸ਼ਨ ਪ੍ਰਾਪਤ ਪਿਆ ਹੋਇਆ। ਜਿਹੜਾ ਦਰਸ਼ਨ ਹੋਇਆ ਇਹੋ ਹੀ ਅਭੀਚ ਅਭਿਚਿਤ ਨਛੱਤਰ ਹੁੰਦਾ ਹੈ। ਇਹ ਜੇਠ ਸੁਦੀ ਦਸਵੀਂ ਨੂੰ ਜਦੋਂ ਗੰਗਾ ਦਾ ਜਨਮ ਦਿਨ ਮੰਨਦੇ ਆ, ਇਹ ਉਹਦੇ ਚ ਫਿਰ ਇਹ ਦੱਸਦੇ ਆ ਵੀ ਆਹ ਨਛੱਤਰ ਲੱਗਿਆ ਵੀ ਉਹ 12 ਸਾਲ ਬਾਅਦ ਸਮਾਂ ਬਣਦਾ, ਉਹਨੂੰ ਕੁੰਭ ਦਾ ਮੇਲਾ ਕਹਿੰਦੇ ਆ। ਤੇ ਗੰਗਾ ਵਾਲਾ ਜਿਹੜਾ ਜਨਮ ਦਿਨ ਹੈ ਉਹ ਜੇਠ ਸੁਦੀ ਦਸਵੀਂ ਦਾ ਬੜਾ ਮਹੱਤਵ ਮੰਨਦੇ ਆ, ਤੇ ਇਸ ਕਰਕੇ ਅਭਿਚਿਤ ਨਛੱਤਰ ਸੀ ਤੇ ਉਹਦਾ ਮੇਲਾ ਸੀ ਬਹੁਤ ਵੱਡਾ ਗੰਗਾ ਦੇ ਉੱਤੇ। ਉਹ ਲੋਕ ਆਪ ਮਹਾਰਾਜ ਆ ਰਹੇ ਸੀ, ਗੁਰੂ ਨਾਨਕ ਸਾਹਿਬ ਵੀ ਇਸੇ ਕਰਕੇ ਗਏ ਸੀ ਉੱਥੇ, ਜਦੋਂ ਲਹਿੰਦੇ ਵੱਲ ਨੂੰ ਪਾਣੀ ਦਿੱਤਾ ਮਹਾਰਾਜ ਨੇ, ਇਕੱਠਾਂ ਦੇ ਵਿੱਚ ਜਾਂਦੇ ਹੁੰਦੇ ਸੀ। ਕੁਰਕਸ਼ੇਤਰ ਵੀ ਇਸੇ ਕਰਕੇ ਗਏ, ਸੂਰਜ ਗ੍ਰਹਿਣ ਲੱਗੇ ਤੇ ਲੋਕ ਇਕੱਠੇ ਹੋਏ ਸੀ। ਇਉਂ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਫਿਰ ਉਹ ਜਿਹੜਾ ਅਭਿਚਿਤ ਨਛੱਤਰ ਹੈ ਤੇ ਉਹਦੇ ਚ ਉਸ ਪੁਰਬ ਦੇ ਦਿਹਾੜੇ ਪੁੰਨ ਕਰਮ ਮੰਨਦੇ ਆ, ਉਸ ਨੂੰ 10 ਪੁਰਬ ਬਣਾਉਂਦੇ, ਜੇਸ਼ਠ ਮਾਸੇ ਸ਼ੁਕਲਾ ਪੱਖੇ ਦਸਵੀਂ ਥਿੱਤੇ ਹੱਥ ਨਖਿਆਤਰੇ ਹਸਤ ਨਖਿਆਤਰੇ ਬੁੱਧਵਾਰ ਗੁਰਕਰਨ ਬੀਤੀਪਾਦ ਕੰਨਿਆ ਕਾ ਚੰਦਰਮਾ ਬਿਰਕਾ ਸੂਰਜ, ਇਹ 10 ਨੇ ਇਹਨਾਂ ਦੇ ਹਿੰਦੂਆਂ ਦੇ। ਉਹ ਨਹਾਉਣ ਵਾਸਤੇ ਜਦੋਂ ਇਸ ਦੇ ਵਿੱਚ ਗੰਗਾ ਦਾ ਬੜਾ ਭਾਰੀ ਇਕੱਠ ਹੋਇਆ ਸੀ, ਉੱਥੇ ਸੰਗਤਾਂ ਮਹਾਰਾਜ ਸਾਹਿਬ ਨੂੰ, ਉਹ ਅਨੇਕਾਂ ਸੰਗਤਾਂ ਨੂੰ ਪੂਜਨੀਕ ਸਤਿਗੁਰੂ ਦਾ ਦਰਸ਼ਨ ਪਿਆ ਹੋਇਆ, ਮਹਾਰਾਜ ਕਹਿੰਦੇ ਉਹਨਾਂ ਨੂੰ ਪਵਿੱਤਰ ਕਰਨ ਗਏ ਸੀ।
ਨਾਵਣ ਪੁਰਬ ਅਪੀਚ, ਗੁਰ ਸਤਿਗੁਰ ਦਰਸ ਭਇਆ।
ਇਹ ਭਾਈ ਗੁਰ ਪੂਜਨੀਕ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਭ ਨੂੰ ਦਰਸ ਦਰਸ਼ਨ ਪ੍ਰਾਪਤ ਪਿਆ ਕੀ ਹੋਇਆ, ਇਹੋ ਹੀ ਅਭੀਚ ਅਭਿਚਿਤ ਨਛੱਤਰ ਸਮਝੋ ਸਾਡੇ ਤੇ ਗੁਰੂ ਨਾਨਕ ਘਰ ਦੇ ਵਿੱਚ। ਇਹ ਪੁਰਬ ਦੇ ਦਿਹਾੜੇ ਦਾ ਨਾਵਣ ਨਹਾਉਣਾ ਹੈ, ਅਭਿਚਿਤ ਨਛੱਤਰ ਦੇ ਪੁਰਬ ਪਰ ਨਹਾਉਣ ਦੇ ਲਈ ਲੋਕ ਗੰਗਾ ਦੇ ਉੱਪਰ ਇਕੱਠੇ ਹੋ ਰਹੇ ਸੀ, ਉਹਨਾਂ ਅਨੇਕਾਂ ਨੂੰ ਪੂਜਨੀਕ ਸਤਿਗੁਰੂ ਦਾ ਦਰਸ਼ਨ ਪਿਆ ਹੋਇਆ।
ਦੁਰਮਤ ਮੈਲ ਹਰੀ।
ਸਤਿਗੁਰੂ ਜੀ ਜਿਹੜੇ ਸਨ, ਸਤਿਗੁਰੂ ਨੇ ਸਿੱਖਾਂ ਸੰਗਤਾਂ ਤੇ ਮਹਾਰਾਜ ਸਾਹਿਬ ਜੀ ਨੇ ਸਿੱਖਾਂ ਦੀ ਸੰਗਤਾਂ ਦੀ ਦੁਰਮਤ ਖੋਟੀ ਮਤ ਵਿਸ਼ੇ ਵਿਛੈਣੀ, ਇਹ ਮਲੀਨ ਤਾਈ ਹਰੀ ਨਾਸ ਕਰ ਦਿੱਤੀ ਉਪਦੇਸ਼ ਦੇ ਕੇ।
ਅਗਿਆਨ ਅੰਧੀਰ ਗਿਆ।
ਤੇ ਸਿੱਖਾਂ ਦਾ ਅਗਿਆਨ ਦਾ ਅੰਧੇਰਾ ਹੀ ਦੂਰ ਕਰ ਦਿੱਤਾ, ਚਲਿਆ ਗਿਆ।
ਗੁਰ ਦਰਸ ਪਾਇਆ ਅਗਿਆਨ ਗਵਾਇਆ।
ਜਿਨ੍ਹਾਂ ਨੇ ਸ਼ਰਧਾ ਭਾਵਨਾ ਨਾਲ ਗੁਰੂ ਸਾਹਿਬ ਦਾ ਦਰਸ਼ਨ ਪ੍ਰਾਪਤ ਕੀਤਾ, ਉਹਨਾਂ ਦੇ ਅੰਦਰੋਂ ਅਗਿਆਨ ਗਵਾਇਆ, ਗਵਾ ਲਿਆ, ਉਹਨਾਂ ਨੇ ਅਗਿਆਨ ਨਿਵਿਰਤ ਹੋ ਗਿਆ। ਜਿਵੇਂ ਸੂਰ ਚੜੇ ਤੋਂ ਅੰਧੇਰਾ ਨਹੀਂ ਰਹਿੰਦਾ, ਐ ਫਿਰ ਅਗਿਆਨਤਾ ਦਾ ਅੰਧੇਰਾ ਨਿਵਿਰਤ ਹੋ ਗਿਆ।
ਅੰਤਰ ਜੋਤ ਪ੍ਰਗਾਸੀ।
ਹਿਰਦੇ ਦੇ ਵਿੱਚ ਪਰਮਾਤਮਾ ਦੀ ਜੋਤ ਪ੍ਰਕਾਸ਼ੀ, ਪ੍ਰਗਾਸੀ ਨਾਮ ਪ੍ਰਗਟ ਹੋਣ, ਪ੍ਰਗਟ ਹੋ ਗਈ ਹੈ।
ਜਨਮ ਮਰਨ ਦੁੱਖ ਖਿਨ ਮਹਿ ਬਿਨਸੇ,
ਉਹਨਾਂ ਦੇ ਜੰਮਣ ਮਰਨ ਦੇ ਦੁੱਖ ਇੱਕ ਛਿਨ ਮਾਤਰ ਹੀ ਬਿਨਸੇ ਨਾਸ ਹੋ ਗਏ।
ਹਰ ਪਾਇਆ ਪ੍ਰਭ ਅਬਨਾਸੀ,
ਉਹਨਾਂ ਨੇ ਨਾਸ ਤੋਂ ਰਹਿਤ ਹਰੇ ਹਰੇ ਭਰੇ ਕਰਨ ਵਾਲੇ ਪ੍ਰਭੂ ਪਰਮਾਤਮਾ ਨੂੰ ਪਾਇਆ ਪਾਉਣਾ ਕੀਤਾ ਹੈ ਜੀ।
ਹਰ ਆਪ ਕਰਤਾ ਪੁਰਬ ਕੀਆ,
ਤੇ ਪਰਮੇਸ਼ਰ ਵਾਹਿਗੁਰੂ ਕਰਤੇ ਪੁਰਖ ਨੇ, ਕਰਤਾ ਪੁਰਖ ਹਰ ਪਰਮਾਤਮਾ ਨੇ ਆਪ ਹੀ ਪੁਰਬ ਦਿਹਾੜਾ ਲਿਆਉਣਾ ਕੀਆ ਕੀਤਾ ਹੈ। ਇੱਕ ਤਾਂ ਇਹ ਅਰਥ ਇਹਦਾ, ਦੂਸਰਾ ਗੁਰਾਂ ਦੇ ਦਰਸ਼ਨ ਦਾ ਪੁਰਬ ਮਹਾਤਮਾ ਹਰੀ ਨੇ ਆਪ ਹੀ ਲਿਆਉਣਾ ਕੀਤਾ ਹੈ।
ਸਤਿਗੁਰੂ ਕੁਲ ਖੇਤ ਨਹਾਵਣ ਗਿਆ,
ਜਦੋਂ ਸਤਿਗੁਰੂ ਜੀ ਪੁਰਬ ਦੇ ਨਹਾਵਣ ਇਸ਼ਨਾਨ ਦੇ ਸਮੇਂ, ਇੱਥੇ ਇਹ ਵੀ ਮਹਾਰਾਜ ਨਹਾਉਣ ਗਏ, ਇਹ ਵੀ ਧਿਆਨ ਰੱਖਣਾ। ਮਹਾਰਾਜ ਸਾਹਿਬ ਜੀ ਨਹਾਉਣ ਦੇ ਸਮੇਂ ਕੁਰਖੇਤ ਕੁਰਕਸ਼ੇਤਰ ਵਿੱਚ ਗਿਆ ਜਾਣਾ ਕੀਤਾ ਹੈ। ਇਹਨੂੰ ਭਾਈ ਜੇ ਤਾਂ ਅੱਖਰਾਂ ਦੇ ਮਗਰ ਜਾਓਗੇ ਫੇਰ ਤਾਂ ਬਣ ਗਿਆ ਨਾਵਣ, ਨਾਵਣ ਦਾ ਅਰਥ ਨਹੀਂ ਹੈ, ਇਸ ਕਰਕੇ ਨਾਵਣ ਉਚਾਰਨ ਹੈ ਸੰਪਰਦਾ ਦੇ ਵਿੱਚ, ਨਹਾਉਣ ਦਾ ਵਾਚਕ ਹੈ। ਇਸ ਪ੍ਰਕਾਰ ਜੇ ਜਿਹੜੇ ਇਹ ਹੜ ਧਰਮੀ ਆਖੇ ਜੀ ਅੱਖਰ ਲਿਖੇ ਸਹੀ ਗਾਵਾਂ, ਅਸੀਂ ਤਾਂ ਉਵੇਂ ਬੋਲਾਂਗੇ ਜਿਵੇਂ ਅੱਖਰ ਲਿਖੇ ਹੋਏ ਨੇ, ਤਾਂ ਫਿਰ ਦੇਖ ਲਓ ਵੀ ਅਰਥ ਕਿੱਧਰ ਨੂੰ ਜਾਊਗਾ। ਹੋਰ ਵੀ ਬਹੁਤ ਸਾਰੇ ਹੈ ਇਸੇ ਪਦ,
ਨਾਵਣ ਪੁਰਬ ਅਪੀਚ,
ਤੇ ਅਵਚਿਤ ਨਛੱਤਰ ਦੇ ਪੁਰਬ ਪਰ ਨਹਾਉਣ ਦੇ ਲਈ ਲੋਕ ਗੰਗਾ ਦੇ ਉੱਪਰ ਇਕੱਠੇ ਹੋ ਰਹੇ ਸਨ।
ਗੁਰ ਸਤਿਗੁਰ ਦਰਸ ਭਇਆ,
ਉਦੋਂ ਗੁਰ ਪੂਜਰੀ ਸਤਿਗੁਰੂ ਦਾ ਦਰਸ਼ਨ ਸਭ ਨੂੰ ਪ੍ਰਾਪਤ ਹੋਇਆ।
ਮਾਰਗ ਪੰਥ ਚੱਲੇ ਗੁਰ,
ਇਹ ਵਿਸਰਾਮ ਥੋੜਾ ਜਿਹਾ ਔਖਾ ਗੁਰ ਤੇ ਲੱਗਣਾ ਜੀ, ਤੇ ਗੁਰੂ ਜੀ ਪੰਥ ਪੰਥੀ ਮਤਲਬ ਰਾਹੀ ਬਣ ਕੇ ਕੁਰਕਸ਼ੇਤਰ ਦੇ ਮਾਰਗ, ਇਹ ਰਸਤੇ ਵਿੱਚ ਪੈਂਦਾ ਨਾ, ਇਹ ਰਸਤੇ ਵੱਲ ਚੱਲੇ ਚੱਲ ਪਏ, ਤੇ ਸਤਿਗੁਰਾਂ ਦੇ ਨਾਲ ਫਿਰ ਇਹ ਅੱਗੇ ਦੱਸਦੇ ਨੇ ਅੱਗੇ ਜੀ।
ਸਤਿਗੁਰ ਸੰਗ ਸਿੱਖਾ,
ਤੇ ਹੁਣ ਸਤਿਗੁਰੂ ਮਹਾਰਾਜ ਸਾਹਿਬ ਦੇ ਨਾਲ ਹੁਣ ਸਿੱਖਾ, ਜੇ ਕਹੀਏ ਵੀ ਅੱਖਰ ਜਿਹੜੇ ਲਿਖੇ ਨੇ ਉਵੇਂ ਬੋਲਣੇ ਆ ਹੱਠ ਕਰ ਲਈਏ ਤਾਂ ਸਿੱਖਾ ਬਣਿਆ, ਇਹਦਾ ਅਰਥ ਕੀ ਬਣੂਗਾ? ਬੋਧੀ, ਸਿਰ ਦੀ ਬੋਧੀ, ਸਿਰ ਦੀ ਬੋਧੀ ਦਾ ਅਰਥ ਹੈ ਇੱਥੇ ਕੋਈ, ਇੱਥੇ ਸਿੱਖਾ ਕਹਿਣਾ ਪਊਗਾ, ਸਿੱਖ ਨਾਲ ਮਹਾਰਾਜ ਦੇ ਚੱਲੇ। ਤੇ ਇਸ ਕਰਕੇ ਗੁਰਬਾਣੀ ਦੇ ਜਿਹੜੇ ਸਾਧ ਸਿੰਘ ਜੀ ਸਹਿਜ ਭਾਵ ਨਾਲ ਇਹਨਾਂ ਨੂੰ ਸਮਝਣ ਦੀ ਲੋੜ ਹੈ, ਸ਼ੰਕੇ ਰਹਿਤ ਹੋ ਕੇ ਸਿੱਖ ਵੀ ਨਾਲ ਹਨ। ਜਿਸ ਰਸਤੇ ਵਿੱਚ ਸਤਿਗੁਰੂ ਜੀ ਚੱਲੇ ਉਸ ਪੰਥ ਰਸਤੇ ਵਿੱਚ ਸਤਿਗੁਰਾਂ ਦੇ ਨਾਲ ਅਨੇਕਾਂ ਸਿੱਖ ਹੋਰਨਾਂ ਲੋਕਾਂ ਦਾ ਸੰਗ ਸਮੁਦਾਇਆ ਉਹ ਵੀ ਨਾਲ ਹੈ ਜੀ।
ਅਨਦਿਨ ਭਗਤ ਬਣੀ,
ਤੇ ਉਸ ਵੇਲੇ ਇਹ ਭਾਈ ਇਸ ਤਰ੍ਹਾਂ ਦੇ ਪਦ ਨੋਟ ਕਰਦੇ ਹੋ ਤੁਸੀਂ ਜਿਹੜੇ ਵੀ ਸਿੱਖਾ ਸ਼ਬਦ ਉਚਾਰਨ ਕਰਨਾ, ਅਧਿਕ ਸਹਿਤ ਬੋਲਣਾ ਇਹਨੂੰ। ਹਾਂਜੀ ਹੁਣ ਬੋਲੋ।
ਅੰਨ ਦਿਨ ਭਗਤ ਬਣੀ,
ਉਸ ਵੇਲੇ ਐਸਾ ਆਨੰਦ ਬਣਿਆ, ਰਾਤ ਦਿਨ ਪਰਮਾਤਮਾ ਦੀ ਭਗਤੀ ਬਣੀ ਹੋਈ ਹੈ, ਜਿੱਥੇ ਪੜਾਅ ਕਰਦੇ ਨੇ ਭਗਤੀ ਹੁੰਦੀ ਰਹੀ ਹੈ। ਇਸ ਕਰਕੇ ਸਾਰੀ ਸੰਗਤ
ਖਿਨ ਖਿਨ ਨਿਮਖ ਵਿਖਾ,
ਸਾਰੀ ਸੰਗਤ, ਤੇ ਇਹਦੇ ਵਿੱਚ ਨਿਮਖ ਸ਼ਬਦ ਵੀ ਆ ਗਿਆ, ਖਿਨ ਖਿਨ ਆ ਗਏ ਦੋ, ਵਿਖਾ ਵੀ ਆ ਗਿਆ। ਵਿਖਾ ਦਾ ਅਰਥ ਤਾਂ ਆ ਗਿਆ ਕਦਮ, ਆ ਜਿਹੜੀ ਡਿੰਗ ਪਟਦੇ ਆ ਇਹਦਾ ਤਾਂ ਆ ਗਿਆ ਇਹ ਅਰਥ, ਤੇ ਜਿਹੜਾ ਨਿਮਖ ਹੈ ਉਹ ਖਿਣ ਦਾ ਅਰਥ ਕੀਤਾ ਇੱਥੇ ਮਹਾਰਾਜ ਨੇ ਵੀ ਖਿਣ ਦਾ ਅਰਥ ਜੋ ਕੋਈ ਕੀ ਹੈ, ਜਿਵੇਂ ਡਾਕਟਰ ਭਾਈ ਵੀਰ ਸਿੰਘ ਕਹਿੰਦੇ ਨੇ ਗੁਰਬਾਣੀ ਦੇ ਅਰਥ ਗੁਰਬਾਣੀ ਚੋਂ ਮਿਲ ਜਾਂਦੇ ਨੇ, ਉਹੀ ਯੁਗਤੀ ਹੈ। ਖਿਣ ਦਾ ਅਰਥ ਕੀ ਹੈ? ਨਿਮਖ, ਨਿਮੇਖ, ਅੱਖਾਂ ਦੀਆਂ ਪਲਕਾਂ ਨਾਲ ਪਲਕਾਂ ਬਣਦੀਆਂ ਇਹਨੂੰ ਨਿਮਖ ਕਹਿੰਦੇ ਆ, ਨਿਮੇਖ ਕਹਿੰਦੇ ਨੇ, ਇਹਦੇ ਵਿੱਚੋਂ ਖਿਨ ਪਦ ਪੈਦਾ ਹੋ ਗਿਆ ਉਹਨੂੰ ਖਿਨ ਕਹਿੰਦੇ ਆ। ਖਿਨ ਖਿਨ, ਨਿਮਖ ਨਿਮਖ, ਥੋੜੇ ਥੋੜੇ ਸਮੇਂ, ਅੱਖ ਦੇ ਝਮਕਣ ਜਿੰਨੇ ਸਮੇਂ, ਇਸ ਕਰਕੇ ਹਰ ਖਿਨ ਦੇ ਵਿੱਚ ਤੇ ਅੱਖ ਦੇ ਹਰ ਝਮਕਣ ਦੇ ਸਮੇਂ ਦੇ ਵਿੱਚ ਕਹਿੰਦੇ ਭਗਤੀ, ਕਦਮ ਕਦਮ ਤੇ ਭਗਤੀ ਹੁੰਦੀ ਗਈ, ਥੋੜੇ ਥੋੜੇ ਸਮੇਂ ਦੇ ਵਿੱਚ ਸਾਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਜਾ ਰਹੇ ਨੇ, ਤੇ ਇਉਂ ਭਗਤੀ ਹੁੰਦੀ ਗਈ ਹੈ।
ਹਰ ਹਰ ਭਗਤ ਬਣੀ ਪ੍ਰਭ ਕੇਰੇ,
ਹਰ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਪ੍ਰਭ ਪਰਮਾਤਮਾ ਦੇ ਐਸੀ ਭਗਤੀ ਜਿਹੜੀ ਹੈ ਉਹ ਬਣੀ, ਤੇ ਸਾਰੀ ਜਗ੍ਹਾ ਫਿਰ ਸਭ ਸਾਰੇ ਲੋਕ ਹੀ,
ਸਭ ਲੋਕ ਵੇਖਣ ਆਇਆ,
ਸਾਰੇ ਲੋਕ ਹੀ ਗੁਰੂ ਸਾਹਿਬ ਨੂੰ ਵੇਖਣ ਦਰਸ਼ਨ ਕਰਨ ਵਾਸਤੇ ਆਇਆ ਆਉਣਾ ਕੀਤਾ ਲੋਕਾਂ ਨੇ।
ਜਿਨ ਦਰਸ ਸਤਿਗੁਰ ਗੁਰੂ ਕੀਆ,
ਜਿਨ੍ਹਾਂ ਨੇ ਗੁਰੂ ਪੂਜਨੀ ਇੱਕ ਸੱਚੇ ਸਤਿਗੁਰਾਂ ਦਾ ਦਰਸ਼ਨ ਪ੍ਰਾਪਤ ਕੀਤਾ ਸੀ,
ਤਿਨ ਆਪ ਹਰ ਮੀਲ ਆਇਆ,
ਤਿਨ ਉਹਨਾਂ ਨੂੰ ਹਰ ਪਰਮਾਤਮਾ ਨੇ ਆਪ ਆਪਣੇ ਨਾਲ ਮਿਲਾਇਆ, ਮਿਲਾਉਣਾ ਕੀਤਾ। ਜਿਹੜੇ ਗੁਰੂ ਨਾਲ ਮਿਲਦੇ ਪਰਮੇਸ਼ਰ ਆਪਣੇ ਨਾਲ ਮਿਲਾ ਲੈਂਦਾ।
ਤੀਰਥ ਉਦਮ ਸਤਿਗੁਰੂ ਕੀਆ,
ਇਸ ਪ੍ਰਕਾਰ ਸਾਰੇ ਲੋਕ हां जी सारे बोल दो जी।
सब लोग उदाहरण अर्था
इद भाई दो पाठ नसल दे विच इनू दोनों नू समझ लेना। संपर्दा दे ज्ञानी इनू उदाहरण पाठ भी करदे आ, ते जे उदाहरण पाठ होवे तां उहदा अर्थ दा बदलाव होएगा किवें। ते महाराज साहिब कहिंदे जिस प्रकार सतगुरु महाराज साहिब ने सब सारे लोगों का ये सारे लोग उधर उधर जान तर जान सारे लोग उदा अर्थ इं बनूगा। दूसरा है सब लोग उदाहरण अर्था लोगों का उधार करने वास्ते अर्थ दोनों का ही है। इं पाठ का थोड़ा जा अंतर है, संप्रदा दे दोने तरह का पाठ कर लेंदे है, आम करके उदाहरण अर्थ करते हैं उदा यह अर्थ है। सो तीर्थां ते जान दा उद्यम तां कीता महाराज साहिब जी ने।
तीर्थ उद्यम सतगुरु किया सब लोग उदाहरण अर्थ।
इस प्रकार सब सारे लोग ते लोकां दा उधार करन वास्ते कि लोक तर जान, लोकां दा उधार करने वास्ते अर्था दा अर्थ है वास्ते, उधार करन वास्ते सतगुरु ने तीर्थां ते जान दा उद्यम किया कीता है।
मार्ग पंथ चले गुर
ते इउं गुरु साहिब जी पंथ राही होके जिस मार्ग रस्ते ते उहदे विच चल पे, इस प्रकार चल पे सन महाराज साहिब जी तां गए सी।
सतगुर संग सिखा
गुर पूजनीक सतगुरां दे संग नाल बेअंत सिख भी गए सन।
प्रथम आए कुल खेत गुर
प्रथम पहला सतगुरु जी गंगा ते जाण दी बजाय रस्ते च पैंदा सी कुरुक्षेत्र, इथे आ गए सन।
सतगुर पुरब होआ
सतगुरां दे आउण दे नाल उथे दिन पुरब महात्म होआ हो गया, सतगुरां दा पुरब लग्या होया सी, भाव सारे गुरां दा दर्शन कर रहे सन मानो पुरब दा ही इशनान हो रहा है।
खबर भई संसार
ते सतगुरां दे तीर्थां दे उते आउण दी खबर संसार जगत विच फैल गई, दूर दूर तक ए गल फैल गई।
आई त्रै लुआ
त्रै तीन पताल लोक स्वर्ग लोक, स्वर्ग लोक दे देवते पताल लोक दे दैत मात लोक दे पुरुष सारे जीव आए, त्रै तिन्ने लोकां दे जीव आ गए, जां तिन्ने सुभावां राजसी तामसी सांतकी वाले लोक। खबर पई संसार ए जदों खबर आई आए त्रै लोआ, खबर पई हो गई सारे, इस प्रकार फिर सारे लोग आए।
देखण आए तीन लोक
तिन्ने लोकां दे जीव सतगुरां दा दर्शन करन दे लई आए, कुछ गुप्त रूहां दे जिहड़ियां देवते लक्षण लोकां नूं चाहे दिखदे नहीं ओह वी आए दर्शन करन। ते इस प्रकार सारे देवते आ दैत मनुख सारे महाराज साहिब दे दर्शन करन वास्ते तिन्ना लोकां दे जीव आए।
सुर नर मुन जन सब आया
सुर देवते नर मनुख मुन मननशील महात्मा जन भगत आदि सुर दैवी संपदा वाले मनुख अते सुर दैवी संपदा वाले मनुख ते मुन मननशील महात्मा जन सब सारे आया आउणा कीता सब ने।
जिन परसया गुर सतगुरु पूरा
जिन्हां मनुखां ने गुर पूजनीक पूर्ण सतगुरां दा दर्शन परसया परसना कीता है।
जिन के किल विख नास गवाया
ए गुरु दे दर्शनां दा महात्म कहा उहनां दे तिन उहनां दे सारे किल विख किल निश्चय करके विख व्यो वर्गे जां ब्राह्मण कैली कात कंज का अणचारी का तान ए चार बड़े पाप ओ नास करके गवाया गवा दिते हन।
जोगी दिगंबर सन्यासी खट दर्शन
जोगी योग मत वाले जेडे गोरख मती है दिगंबर ओ दिग दिशा का नाम है अंबर वस्त्रा का भी दिशा दी वस्त्र पहने नंग तड़ंगे रहन जेडे ओ हुण तक पंथ चलदा इस तरह का हिंदुस्तान च ओ नांगे भी आए दर्शन कर सन्यासी दत्तात्रेय वाले ओ भी आए दर्शन करन वास्ते। ते इस करके खट दर्शन छे भेखा वाले जोगी जंगम सरेबड़े सन्यासी और दरवेश पंज ए होए छेवा जामा बिपरका या मैं मीना वे सारे आए खट दर्शनी महाराज साहिब दे दर्शन करन।
कर गए गोष्ट ढोआ
ये सारे गोष्ट ज्ञान गोष्ट में सिद्ध गोष्ट है महाराज साहिब नूं उत्तर प्रश्न करके निरुत्तर होके मथे टेक के चले गए सारे विचार करदे होए।
कर गए गोष्ट ढोआ
ते ओह फिर दर्शन छे भेखां दे जां सारे जिन्ने भी आए ने ढोआ नाम मिलाप दा हुंदा है ਮਿਲਾਪ ਕਰਕੇ ਵਿਚਾਰ ਕਰਕੇ ਜਾਂ ਢੋਆ ਨਾਮ ਭੇਟਾ ਦਾ ਵੀ ਭੇਟਾ ਰੱਖ ਕੇ ਉਹ ਵਿਚਾਰ ਕਰਦੇ ਚਲੇ ਗਏ।
ਪ੍ਰਥਮ ਆਏ ਕੁਲ ਖੇਤ ਗੁਰ।
ਇਸ ਪ੍ਰਕਾਰ ਗੁਰੂ ਸਾਹਿਬ ਜੀ ਪਹਿਲਾਂ ਕੁਰਖੇਤਰ ਦੀ ਧਰਤੀ ਤੇ ਆਏ ਸਨ।
ਸਤਿਗੁਰ ਪੁਰਬ ਹੋਆ।
ਸਤਿਗੁਰਾਂ ਦੇ ਆਉਣ ਦੇ ਨਾਲ ਉਸ ਦਿਨ ਪੁਰਬ ਮਹਾਤਮ ਵਾਲਾ ਹੋਆ ਹੋ ਗਿਆ। ਸਾਰੇ ਲੋਕਾਂ ਨੇ ਬੜਾ ਆਨੰਦ ਮਾਣਿਆ ਜੀ।
ਦੁਤੀਆ ਜਮਨ ਗਏ ਗੁਰ।
ਹੁਣ ਦੇਖੋ ਜੀ, ਇੱਥੋਂ ਕੁਰਖੇਤਰ ਤੋਂ ਬਾਅਦ ਫਿਰ ਗੰਗਾ ਤੋਂ ਪਹਿਲਾਂ ਜਮਨਾ ਹੀ ਆਉਂਦੀ ਹੈ। ਫਿਰ ਮਹਾਰਾਜ ਇੱਥੋਂ ਚਲੇ ਗਏ ਦੁਤੀਆ ਨਾਮ ਦੂਸਰੇ ਥਾਂ ਭਾਵ ਇਹ ਕੁਰਖੇਤਰ ਤੋਂ ਬਾਅਦ ਇਹ ਵੱਡੇ ਤੀਰਥ ਸਨ, ਜਮਨਾ ਤੀਰਥ ਦੇ ਉੱਤੇ ਚਲੇ ਗਏ।
ਹਰ ਹਰ ਜਪਨ ਕੀਆ।
ਸਭ ਸੰਗਤਾਂ ਨੇ ਹਰ ਹਰ ਹਰੇ ਭਰੇ ਕਰਨ ਵਾਲੇ ਪਰਮਾਤਮਾ ਦੇ ਨਾਮ ਨੂੰ ਜਪਣਾ ਕੀਤਾ। ਉੱਥੇ ਬੈਠੇ ਸੀ ਜਿਹੜੇ ਜਗਾਤੀਏ ਤੇ ਉਹ ਪੁੱਛਣ ਵੀ ਜਗਾ ਦਿਓ ਜੀ ਮੂਲ ਮੰਤਰ ਗੁਰਮੰਤਰ ਪੜ ਪੜ ਕੇ ਸਾਰੇ ਐ ਪਰਮਾਤਮਾ ਦਾ ਨਾਮ ਜਪਿਆ। ਰਸਤੇ ਚ ਮਹਾਰਾਜ ਨੇ ਕਿਸੇ ਨੂੰ ਗੱਲ ਨਹੀਂ ਕਰਨ ਦਿੱਤੀ ਜਿੰਨਾ ਚਿਰ ਯਾਤਰਾ ਚ ਸੀ। ਕਹਿੰਦੇ ਮੂਲ ਮੰਤਰ ਪੜੋ ਜਾਂ ਗੁਰਮੰਤਰ, ਕਹਿੰਦੇ ਕਿਸੇ ਨੇ ਗੱਲ ਨਹੀਂ ਕਰਨੀ। ਤੇ ਇਉਂ ਮਹਾਰਾਜ ਨੇ ਇਹ ਜਪ ਤਪ ਵੀ ਕਰਾਇਆ ਸਿੱਖਾਂ ਦੇ ਕੋਲੋਂ।
ਜਾਗਾਤੀ ਮਿਲੇ ਦੇ ਭੇਟ।
ਉਹ ਜਿਹੜੇ ਮਸੂਲੀਏ ਸੀ ਤੇ ਉਹ ਜਗਾਤੀਏ ਮਸੂਲੀਏ ਜਿਹੜੇ ਸੀ ਗੁਰੂ ਦਾ ਪ੍ਰਤਾਪ ਦੇਖ ਕੇ ਤੇ ਅਕਬਰ ਦਾ ਹੁਕਮ ਆਇਆ ਹੋਇਆ ਸੀ ਉਹਦੇ ਅਨੁਸਾਰ, ਤੇ ਉਹਨਾਂ ਨੇ ਕਰਤਾ ਲੈਣਾ ਇੱਕ ਪਾਸੇ ਰਿਹਾ ਸੀ। ਮੈਂ ਭੇਟਾ ਦਿੱਤੀ ਹੋਈ ਗੁਰੂ ਸਾਹਿਬ ਨੂੰ, ਗੁਰੂ ਰਾਮਦਾਸ ਜੀ ਕਹਿੰਦੇ ਭੇਟਾ ਦੇ ਕੇ ਮਿਲੇ ਵੀ ਮਹਾਰਾਜ ਧੰਨਵਾਦ, ਸਾਨੂੰ ਵੀ ਦਰਸ਼ਨ ਹੋਏ ਵੀ ਸਾਨੂੰ ਅਕਬਰ ਦਾ ਹੁਕਮ ਹੈ ਤੁਸੀਂ ਮਹਾਰਾਜ ਜਾਓ। ਇਸ ਕਰਕੇ ਮਹਾਰਾਜ ਸਾਹਿਬ ਨੂੰ ਭੇਟਾ ਦੇ ਕੇ ਮਿਲੇ।
ਗੁਰ ਪਿੱਛੇ ਲੰਘਾਏ ਦੀਆ।
ਗੁਰੂ ਸਾਹਿਬ ਦੇ ਮਗਰ ਜਿਹੜੀ ਸੰਗਤ ਸੀ ਮੂਲ ਮੰਤਰ ਗੁਰਮੰਤਰ ਕਾਰਨ ਉਹ ਵੀ ਲੰਘਾ ਦਿੱਤੀ, ਕਿਸੇ ਤੋਂ ਟੈਕਸ ਨਹੀਂ ਲਿਆ। ਗੁਰੂ ਰਾਮਦਾਸ ਜੀ ਕਹਿੰਦੇ
ਸਭ ਛੁੱਟੀ ਸਤਿਗੁਰੂ ਪਿੱਛੇ।
ਸਾਰੇ ਬੋਲ ਦੋ ਜੀ।
ਜਿਨ ਹਰ ਹਰ ਨਾਮ ਧਿਆਇਆ।
ਜਿਨ੍ਹਾਂ ਨੇ ਹਰ ਹਰ ਨਾਮ ਹਰੇ ਭਰੇ ਕਰਨ ਵਾਲੇ ਹਰ ਇੱਕ ਦੇ ਅੰਦਰ ਜੋ ਪਰਮੇਸ਼ਰ ਹੈ ਉਹ ਵਾਹਿਗੁਰੂ ਦੇ ਨਾਮ ਨੂੰ ਮੂਲ ਮੰਤਰ ਗੁਰਮੰਤਰ ਦੁਆਰਾ ਜਿਨ੍ਹਾਂ ਨੇ ਸਿਮਰਨ ਕੀਤਾ ਉਹ ਸਤਿਗੁਰਾਂ ਦੇ ਪਿੱਛੇ ਮਗਰ ਤੁਰਨ ਵਾਲੀ ਸਭ ਸਾਰੀ ਸੰਗਤ ਛੁੱਟੀ ਛੁੱਟ ਗਈ। ਪਾਪ ਕਿਸੇ ਕੋਲੋਂ ਕੋਈ ਮਸੂਲ ਨਹੀਂ ਲਿਆ ਗਿਆ, ਕਰ ਨਹੀਂ ਲਿਆ ਗਿਆ ਕਿਸੇ ਕੋਲੋਂ।
ਗੁਰ ਬਚਨ ਮਾਰਗ ਜੋ ਪੰਥ ਚਾਲੇ।
ਜਿਹੜੇ ਗੁਰਾਂ ਦੇ ਬਚਨਾਂ ਰੂਪੀ ਮਾਰਗ ਰਸਤੇ ਪੰਥ ਰਾਹੀਂ ਹੋ ਕੇ ਚਾਲੇ ਚੱਲੇ ਸਨ ਜਾਂ ਸੰਸਾਰ ਦੇ ਰਸਤੇ ਦੇ ਅੰਦਰ ਜੋ ਗੁਰਾਂ ਦੇ ਬਚਨਾਂ ਨੂੰ ਮੰਨ ਕੇ ਭਾਉ ਭਗਤੀ ਦੇ ਪੰਥ ਰਸਤੇ ਉੱਪਰ ਚੱਲੇ ਸਨ ਚੱਲੇ ਹਨ।
ਦਿਨ ਜਮ ਜਾਗਾਤੀ ਨੇੜ ਨਾ ਆਇਆ।
ਗੁਰੂ ਰਾਮਦਾਸ ਨੇ ਸਪਸ਼ਟ ਕਰ ਦਿੱਤਾ, ਕਹਿੰਦੇ ਭਾਈ ਮਹਾਰਾਜ ਨੇ ਤਾਂ ਦੱਸਣਾ ਸੀ ਜਿਵੇਂ ਬਾਹਰ ਇਹ ਟੈਕਸ ਵਾਲੇ ਸਿੱਖਾਂ ਤੋਂ ਹੁਣ ਟੈਕਸ ਨਹੀਂ ਲੈਂਦੇ। ਕਹਿੰਦੇ ਕਿਉਂ ਨਹੀਂ ਲੈਂਦੇ ਸੀ? ਕਹਿੰਦੇ ਮੂਲ ਮੰਤਰ ਕੰਠ ਸੀ, ਗੁਰਮੰਤਰ ਕੰਠ ਸੀ। ਕਹਿੰਦੇ ਜਿਹੜਾ ਵੀ ਗੁਰਮੰਤਰ ਤੇ ਮੂਲ ਮੰਤਰ ਦਾ ਜਾਪ ਕਰੂਗਾ ਮਹਾਰਾਜ ਕਹਿੰਦੇ ਤਿੰਨ ਜਮ ਜਾਗਾਤੀ ਨੇੜ ਨਾ ਆਇਆ। ਉਹਨਾਂ ਦੇ ਕਰਮਾਂ ਧਰਮਾਂ ਦੀ ਜਗਾਤ ਲੈਣ ਵਾਲਾ ਜਮ ਨੇੜੇ ਵੀ ਨਹੀਂ ਆਊਗਾ। ਪਰਲੋਕ ਦੇ ਵਿੱਚ ਵੀ ਇਹ ਟੈਕਸ ਜਿਹੜਾ ਲੱਗਦਾ ਜਮ ਜਗਾਤ ਲਾਉਂਗਾ ਇਹ ਨਹੀਂ ਲੱਗੇਗਾ।
ਸਭ ਗੁਰੂ ਗੁਰੂ ਜਗਤ ਬੋਲੇ।
ਸਾਰਾ ਸੰਸਾਰ ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ ਬੋਲ ਰਿਹਾ। ਸਭ ਗੁਰੂ ਗੁਰੂ ਜਿੱਥੇ ਜਪਦੋ ਵਾਹਿਗੁਰੂ ਵਾਹਿਗੁਰੂ ਸੰਸਾਰ ਜਪਣ ਲੱਗ ਪਿਆ।
ਗੁਰ ਕੈ ਨਾਈ ਲੈ ਸਭ ਛੁਟਕ ਗਿਆ।
ਗੁਰਾਂ ਦਾ ਨਾਮ ਲੈ ਕੇ ਟੈਕਸ ਦੇਣ ਵੱਲੋਂ ਜਗਾਤੀਆਂ ਵੱਲੋਂ ਛੁੱਟ ਗਏ। ਕਹਿੰਦੇ ਇਸੇ ਤਰ੍ਹਾਂ ਜਿਹੜੇ ਨਾਮ ਜਪਣਗੇ ਪ੍ਰਲੋਕ ਦੇ ਵਿੱਚ ਵੀ ਐਵੇਂ ਛੁੱਟਣਗੇ। ਗੁਰੂ ਰਾਮਦਾਸ ਦੀ ਗਵਾਹੀ ਹੈ ਇਹਦੇ ਚ ਤੇ ਉਹਨਾਂ ਦੇ ਵੀ ਸਾਥ ਜੀ ਜਮ ਨੇੜੇ ਨਹੀਂ ਆਊਗਾ। ਛੁਟਕ ਗਿਆ ਛੁੱਟ ਗਏ ਨੇ, ਛੁਟਕਾਰਾ ਹੋ ਜਾਂਦਾ ਸਭ ਸਾਰਿਆਂ ਦਾ।
ਦੁਤੀਆ ਜਮਨ ਗਏ ਗੁਰ।
ਇਸ ਪ੍ਰਕਾਰ ਦੁਤੀਆ ਦੂਸਰੇ ਪੜਾ ਤੇ ਜਮਨਾ ਤੇ ਤੀਰਥ ਦੇ ਉੱਤੇ ਗਏ ਮਹਾਰਾਜ ਸਾਹਿਬ ਜੀ। ਸਭ ਸੰਗਤ ਨਾਲ ਹੈ।
ਹਰ ਹਰ ਜਪਨ ਕੀਆ।
ਹਰ ਹਰ ਹਰੇ ਭਰੇ ਕਰਨ ਵਾਲੇ ਪਰਮਾਤਮਾ ਦੇ ਹਰ ਨਾਮ ਦਾ ਵਾਹਿਗੁਰੂ ਨਾਮ ਦਾ ਜਪਨ ਕੀਤਾ, ਨਾਮ ਜਪਿਆ ਜੀ।
ਤ੍ਰਿਤੀਆ ਆਏ ਸੁਰਸਰੀ।
ਹੁਣ ਤੀਸਰਾ ਪੜਾ ਸੁਰਸਰੀ, ਸੁਰ ਦੇਵਤਿਆਂ ਦੀ ਸਰੀ ਨਦੀ ਗੰਗਾ, ਤੀਰਥ ਸੁਰਸਰੀ ਗੰਗਾ ਤੇ ਆ ਗਏ। ਉੱਥੇ ਮਹਾਰਾਜ ਸਾਹਿਬ ਜੀ ਨੇ
ਤਹ ਕੌਤਕ ਚਲਤ ਭਇਆ।
ਉੱਥੇ ਦਾ ਭਾਈ ਕੌਤਕ ਜਿਹੜਾ ਸੀ ਤਮਾਸਾ ਅਸਚਰਜ ਹੀ ਹੋ ਗਿਆ। ਜਿਹੜਾ ਕੁਰਖੇਤਰ ਵੀ ਨਹੀਂ ਹੋਇਆ, ਜਮਨਾ ਦੇ ਕਿਨਾਰੇ ਤੇ ਨਹੀਂ ਹੋਇਆ, ਗੰਗਾ ਤੇ ਜਾ ਕੇ ਤੇ ਉਹ ਭਾਣਾ ਵਰਤਿਆ, ਇਹੋ ਜਿਹਾ ਚਮਤਕਾਰ ਹੋਇਆ ਦੱਸਦੇ ਹਨ।
ਸਭ ਮੋਹੀ ਦੇਖ ਦਰਸ਼ਨ ਗੁਰ ਸੰਤ।
ਤੇ ਸੰਤ ਸ਼ਾਂਤ ਆਤਮਾ, ਇੱਥੇ ਗੁਰੂ ਨੂੰ ਸੰਤ ਕਿਹਾ, ਇੱਥੇ ਸਿੱਖ ਦੇ ਅਰਥ ਨਹੀਂ ਲੱਗ ਸਕਦਾ। ਤੇ ਭਾਈ ਰਣਧੀਰ ਸਿੰਘ ਜੀ ਨੇ ਸੰਤ ਪਦ ਨਿਰਣੇ ਇੱਕ ਪੁਸਤਕ ਲਿਖੀ ਹੈ, ਉਹਦੇ ਵਿੱਚ ਬਹੁਤ ਪ੍ਰਮਾਣ ਦਿੱਤੇ ਨੇ ਭਾਈ ਸਾਹਿਬ ਨੇ। ਆ ਉਹ ਤੇ ਨਿਰਣਾ ਕੀਤਾ ਵੀ ਸੰਤ ਸ਼ਬਦ ਸਿੱਖਾਂ ਵਾਸਤੇ ਵੀ ਹੈ, ਨਾਮ ਜਪਣ ਵਾਲਿਆਂ ਵਾਸਤੇ, ਇੱਥੇ ਗੁਰੂ ਵਾਸਤੇ। ਸੰਤ ਸ਼ਾਂਤ ਚਿੱਤ ਗੁਰੂ ਸਾਹਿਬ ਜੀ ਦਾ ਦਰਸ਼ਨ ਦੀਦਾਰ ਦੇਖ ਕਰਕੇ ਸਭ ਸਾਰੀ ਸ੍ਰਿਸ਼ਟੀ ਮੋਹੀ ਮੋਹਿਤ ਹੋ ਗਏ।
ਕਿਨੈ ਆਡ ਨਾ ਦਾਮ ਲਿਆ,
ਕਿਸੇ ਮਸੂਲੀਏ ਨੇ ਆਡ ਅੱਧੀ ਦਾਮ ਦਮੜੀ ਨੂੰ ਵੀ ਨਹੀਂ ਲੈਣਾ ਕੀਤਾ ਹੈ, ਲੈਣਾ ਨਹੀਂ ਕੀਤਾ ਹੈ। ਭਾਵ ਕੀ ਹੈ ਵੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਪ੍ਰਤਾਪ ਐਸਾ ਫੈਲਿਆ ਮਹਾਰਾਜ ਦਾ,
ਆਡ ਦਾਮ ਕਿਛ ਪਾਇਆ ਨਾ ਬੋਲਕ,
ਤੇ ਆਡ ਦਾਮ ਉੱਥੇ ਜਿਹੜੇ ਇੱਥੇ ਬੋਲਕ ਲਿਖਿਆ। ਹੁਣ ਸ਼ੰਕਾਵਾਦੀ ਕਹੂਗਾ ਬੋਲਕ ਤਾਂ ਹੁੰਦੀ ਨਹੀਂ, ਆਖੇ ਜੀ ਗੋਲਕ ਹੁੰਦੀ ਹੈ, ਬੋਲਕ ਕਾਹਦੇ ਲਿਖ ਦਿੱਤਾ? ਮਹਾਂਪੁਰਖਾਂ ਨੇ ਇਹਦਾ ਅਰਥ ਕੀਤਾ, ਕਹਿੰਦੇ ਉਹ ਹੈ ਤਾਂ ਗੋਲਕ ਹੀ, ਬੋਲਕ ਦਾ ਅਰਥ ਗੋਲਕ ਕਿਵੇਂ ਹੈ? ਇਹ ਸੰਪਰਦਾ ਦੇ ਵਿੱਚ ਇਹ ਅਰਥ ਮਿਲਿਆ, ਹੋਰ ਕਿਸੇ ਵਿਦਵਾਨਾਂ ਤੋਂ ਮਿਲਦਾ ਨਹੀਂ ਹੈ। ਉਹ ਕਹਿੰਦੇ ਵੀ ਜਿਸ ਵੇਲੇ ਗੋਲਕ ਦੇ ਵਿੱਚ ਕਰ ਹੁੰਦਾ ਸੀ ਨਾ ਦਿਖਾ ਕੇ, ਹਾਂਜੀ ਟੈਕਸ, ਹਾਂਜੀ ਆਹ ਹੈਗਾ, ਉਹ ਬੋਲ ਕੇ ਪਾਉਂਦੇ ਸੀ, ਆਹ ਲਓ ਜੀ ਮੇਰਾ ਟੈਕਸ, ਆਹ ਲਓ ਜੀ ਮੇਰਾ ਟੈਕਸ। ਉਹ ਬੋਲਣ ਕਰਕੇ ਉਹਨੂੰ ਗੋਲਕ ਨੂੰ ਬੋਲ ਕਿਹਾ ਵੀ ਬੋਲ ਕੇ ਗੋਲਕ ਦੇ ਵਿੱਚ ਪੈਸੇ ਜਿਹੜੇ ਸੀ, ਨਾ ਅੱਧੀ ਦਾਮ ਨਾ ਦਮੜੀ ਨਾ ਪਿਆ, ਬੋਲਕਾਂ ਦੇ ਵਿੱਚ ਨਹੀਂ ਬੋਲ ਕੇ ਕਿਸੇ ਨੇ ਪਾਇਆ, ਕੋਈ ਵੀ ਦਮੜਾ ਨਹੀਂ ਪਿਆ।
ਆੜ ਦਾਮ ਕਿਛ ਪਿਆ ਨਾ ਬੋਲਕ,
ਉਹਨਾਂ ਦੀਆਂ ਬੋਲਕ ਬੋਲ ਕੇ ਜਿਹੜੇ ਗੋਲਕਾਂ ਦੇ ਵਿੱਚ ਪੈਸੇ ਪਾਉਣੇ ਸੀ, ਤੇ ਬੋਲਕ ਬੋਲ ਕੇ ਮਸੂਲ ਲੈਣ ਵਾਲਿਆਂ ਦੀਆਂ ਜਿਹੜੀਆਂ ਉਹ ਗੋਲਕਾਂ ਸੰਦੂਖੀਆਂ ਸੀ ਨਾ ਰੱਖੀਆਂ ਹੋਈਆਂ ਗੋਲਕਾਂ, ਉਹਦੇ ਚ ਬੋਲਕਿਆਂ ਕੁਛ ਆਡ ਕੁਛ ਕੁਛ ਕੁਝ ਵੀ ਅੱਡ ਅੱਧੀ ਜਾਂ ਦਾਮ ਦਬੜੀ, ਇੰਨਾ ਜਿੰਨਾ ਧਨ ਵੀ ਨਹੀਂ ਪਿਆ ਪਿਆ। ਉਹਨਾਂ ਜਗਾਤੀਆਂ ਮਸੂਲੀਆਂ ਨੂੰ ਫਿਰ
ਜਾਗਾਤੀਆ ਮੋਹਣ ਮੁੰਦਣ ਪਈ,
ਉਹਨਾਂ ਜਗਾਤੀਆਂ ਨੂੰ ਤੇ ਜਿਹੜੇ ਮਸੂਲ ਲੈਣ ਵਾਸੀ, ਮੋਹਣ ਮੋਹ ਰੂਪੀ ਮੁੰਦਣ ਤੇ ਮੋਦ ਬੰਦੀ ਪਈ, ਕੀ ਹੈ ਪੈ ਗਈ ਹੈ, ਭਾਵ ਕੀ ਹੈ? ਇਹ ਸਾਧ ਸਿੰਘ ਜੀ ਮੁੰਦਣ ਕਹਿੰਦੇ ਨੇ, ਇਹਨੂੰ ਆਮ ਇਲਾਕਿਆਂ ਦੇ ਵਿੱਚ ਵੱਖਰੇ ਵੱਖਰੇ ਸ਼ਬਦ ਵਰਦੇ ਹੈ, ਇਹਨੂੰ ਇੱਧਰ ਲੈ ਕੇ ਤਾਂ ਦੰਦਣ ਕਹਿ ਦਿੰਦੇ ਹੈ, ਤੇ ਕਈ ਇਲਾਕਿਆਂ 'ਚ ਇਹਨੂੰ ਦਮ ਸਿੱਕੜ ਕਹਿੰਦੇ ਹੈ, ਦੰਦ ਮੀਚੇ ਜਾਂਦੇ ਨੇ ਮੂੰਹ ਜਿਹੜਾ ਸਾਹ ਚੱਲਦੇ ਰਹਿੰਦੇ ਨੇ, ਉਹ ਦਮ ਸਿੱਕੜ। ਇੱਥੇ ਸ਼ਬਦ ਇਹ ਵਰਤਿਆ ਮੋਹਣ ਮੁੰਦਣ ਪਈ, ਜਾਣੀ ਚੁੱਪ ਹੀ ਕਰ ਗਏ, ਬੋਲ ਹੀ ਨਹੀਂ ਸਕੇ ਵੀ ਹੁਣ ਕੀ ਕਰ ਸਕਦੇ ਹਾਂ, ਐ ਸਮਝ ਲਓ ਜਿਵੇਂ ਦਮ ਸਿੱਕੜ ਪੈ ਗਈ ਕਿਸੇ ਨੂੰ, ਤੇ ਇਹ ਹਾਲਤ ਉਹਨਾਂ ਦੀ ਹੋ ਗਈ ਆ ਮਸੂਲੀਆਂ ਦੇ।
ਭਾਈ ਹਮ ਕਰਹਿ ਕਿਆ ਕਿਸ ਪਾਸ ਮੰਗਹਿ,
ਕਹਿੰਦੇ ਜਦੋਂ ਦਮ ਸਿੱਕੜ ਖੁੱਲੀ ਮਹਾਰਾਜ ਲੰਘੇ ਗਾਹਾਂ ਪਿੱਛੇ ਤੋਂ ਆਸ ਵਿੱਚ ਹੀ ਦੁੱਖ ਰੋਂਦੇ ਨੇ ਹੁਣ, ਕਹਿੰਦੇ ਭਾਈ ਹਮ ਅਸੀਂ ਕਿਆ ਕਰੇ, ਕੀ ਕਰੀਏ ਹੁਣ, ਕਿਸ ਪਾਸ ਮੰਗੇ, ਕਿਹਦੇ ਪਾਸੋਂ ਮੰਗੀਏ? ਸਾਰੇ ਮੂਲ ਮੰਤਰ ਪੜ੍ਹੀ ਜਾਂਦੇ ਨੇ, ਸਾਰਾ ਸੰਸਾਰ ਹੀ ਮੂਲ ਮੰਤਰ ਪੜ੍ਹਨ ਲੱਗ ਗਿਆ, ਸਾਨੂੰ ਤਾਂ ਘਾਟਾ ਪੈ ਗਿਆ ਬਹੁਤ ਵੱਡਾ।
ਸਭ ਭਾਗ ਸਤਿਗੁਰ ਪਿੱਛੇ ਪਈ,
ਮਸੂਲੀਏ ਕਹਿੰਦੇ ਨੇ ਵੀ ਸਾਰੇ ਨੱਠ ਨੱਠ ਕੇ ਗੁਰੂ ਦੇ ਪਿੱਛੇ ਭੱਜ ਪਏ ਨੇ, ਗੁਰੂ ਦੇ ਸਿੱਖ ਬਣ ਗਏ, ਮਹਾਰਾਜ ਦੇ ਮਗਰ ਪੈ ਗਏ। ਹੁਣ ਕਾਰਨ ਕੀ ਹੋਇਆ ਵੀ ਇਹ ਵੱਡਾ ਇਕੱਠ ਕਿਉਂ ਹੋ ਗਿਆ ਮਹਾਰਾਜ ਦੇ ਕੋਲ? ਇਹ ਵੀ ਨਹੀਂ ਵੀ ਸਾਰੇ ਸ਼ਰਧਾਲੂ ਇਹ ਸੀ ਮਹਾਰਾਜ ਦੇ, ਐਸੇ ਵੀ ਨਹੀਂ ਹੈ, ਪਰ ਇਹ ਸਵਾਰਥੀ ਲੋਕ ਨੇ, ਹਿੰਦੂ ਲੋਕ ਜਿਨ੍ਹਾਂ ਨੂੰ ਟੈਕਸ ਤਾਂ ਗਰੀਬ ਦੇ ਨਹੀਂ ਸੀ ਸਕਦੇ, ਉਹ ਗੰਗਾ ਹੀ ਨਹੀਂ ਸੀ ਜਾ ਸਕਦੇ, ਉਹ ਕਹਿੰਦੇ ਜੀ ਮਸਾਂ ਮੌਕਾ ਮਿਲਿਆ ਮੂਲ ਮੰਤਰ ਕੰਠ ਕਰ ਲਓ ਤੇ ਗੁਰਮੰਤਰ ਕੰਠ ਕਰੋ, ਗੰਗਾ ਤਾਂ ਨਹਾਇਆ ਵਾਂਗੇ, ਹੁਣ ਗੰਗਾ ਨਹਾਉਣ ਗਏ ਫਿਰ ਬਾਹਾਂ ਦਾ ਪ੍ਰਭਾਵ ਇਹੋ ਜਿਹਾ ਪਿਆ, ਫਿਰ ਗੁਰੂ ਕੇ ਸਿੱਖ ਬਣ ਗਏ। ਇਹ ਤਰੀਕਾ ਵਰਤਿਆ ਮਹਾਰਾਜ ਨੇ, ਇਹ ਹਾਲਤ ਹੋਈ ਉਸ ਵੇਲੇ।
ਜਾਗਾਤੀਆ ਉਪਾਵ ਸਿਆਣਪ ਕਰ ਈ ਚਾਰ ਡਿੱਠਾ,
ਆਖੇ ਜੀ ਗੁਰੂ ਰਾਮਦਾਸ ਨੂੰ ਕਹਿੰਦੇ ਜੀ ਫਿਰ ਉਹਨਾਂ ਨੇ ਕੋਈ ਯਤਨ ਨਹੀਂ ਕਰਿਆ ਟੈਕਸ ਲੈਣ ਦਾ? ਗੁਰੂ ਰਾਮਦਾਸ ਕਹਿੰਦੇ ਯਤਨ ਬਥੇਰਾ ਕਰਿਆ, ਕਿਵੇਂ? ਉਹਨਾਂ ਜਗਾਤੀਆਂ ਮਸੂਲੀਆਂ ਨੇ ਇੱਕ ਉਪਾਵ ਯਤਨ ਕੀਤਾ ਕਿ ਘੇਰ ਲਿਆ ਸਾਰਿਆਂ ਨੂੰ, ਘੇਰ ਕੇ ਇੱਕ ਬਾੜੇ ਚ ਕਹਿੰਦੇ ਵੀ ਇਕੱਲੇ ਇਕੱਲੇ ਤੂੰ ਹੀ ਸੁਣੋ, ਕਹਿੰਦੇ ਐਵੇਂ ਇਕੱਠਦੇ ਜੀ ਪਤਾ ਨਹੀਂ ਲੱਗਦਾ, ਲਾਗੇ ਸੁਣ, ਸਾਰਿਆਂ ਨੇ ਸੁਣਾ ਦਿੱਤਾ, ਸਿਆਣਪ ਵੀ ਕੀਤੀ ਵੀ ਆਹ ਜੁਗਤੀ ਵਰਤ ਲਓ, ਤੇ ਜਗਾਤੀਆਂ ਉਪਾਵ ਯਤਨ ਵੀ ਕੀਤਾ, ਸਿਆਣਪ ਵੀ ਕੀਤੀ ਕਿਉਂਕਿ ਮੂਲ ਮੰਤਰ ਸੁਣਿਆ, ਪਰ ਫਿਰ ਵਿਚਾਰ ਵੀ ਕੀਤਾ, ਤੇ ਉਹਨਾਂ ਨੇ ਵਿਚਾਰ ਕਰ ਕਰਕੇ ਡਿੱਠਾ ਦੇਖਿਆ, ਭਾਵ ਮਸੂਲ ਵਾਸਤੇ ਬੈਠੇ ਸਨ ਪਰ ਸਤਿਗੁਰਾਂ ਦੇ ਹੁਕਮ ਅਨੁਸਾਰ ਮੂਲ ਮੰਤਰ ਦੇ ਗੁਰਮੰਤਰ ਸੁਣਾ ਕੇ ਸਾਰੇ ਲੋਕ ਚਲੇ ਗਏ, ਮਸੂਲ ਪ੍ਰਾਪਤ ਨਹੀਂ ਹੋਇਆ। ਕਹਿੰਦੇ ਯਤਨ ਬਥੇਰਾ ਕਰ ਲਿਆ ਸੀ ਤਦੋਂ ਫਿਰ
ਭੰਨ ਬੋਲਕਾ ਸਭ ਉੱਠ ਗਿਆ,
ਉਹਨਾਂ ਨੇ ਫਿਰ ਆਪਣੀਆਂ ਜਿਹੜੀਆਂ ਗੋਲਕਾਂ ਸੀ ਨਾ, ਬੋਲਕਾਂ ਕੀ ਜਿਹਦੇ ਬੋਲ ਕੇ ਪਾਇਆ ਜਾਂਦੇ ਸਨ, ਥੌੜੇ ਲੈ ਕੇ ਭੰਨ ਦਿੱਤੀਆਂ। ਕਹਿੰਦੇ ਜੀ ਫਿਰ ਕੀ ਗੱਲ ਵੀ ਗੋਲਕਾਂ ਕਿਉਂ ਭੰਨ ਦਿੱਤੀਆਂ? ਫਿਰ ਇਹ ਗੋਲਕਾਂ 'ਤੇ ਗੁੱਸਾ ਕੱਢਿਆ ਮਹਾਰਾਜ ਵਾਲਾ, ਕਹਿੰਦੇ ਨਹੀਂ ਇਹਦੇ ਵਿੱਚ ਇੱਕ ਕਾਰਨ ਸੀ। ਕੀ ਕਾਰਨ ਸੀ? ਗੋਲਕਾਂ ਭੰਨਣ ਦਾ ਪ੍ਰਯੋਜਨ ਸੀ ਵੀ ਬਾਦਸ਼ਾਹ ਅਕਬਰ ਦੇ ਅੱਗੇ ਅਰਜੋਈ ਕਰਕੇ ਠੇਕਾ ਮਾਫ਼ ਕਰਾਵਾਂਗੇ, ਠੇਕੇ 'ਤੇ ਹੁੰਦੇ ਨਾ, ਅਤੇ ਇਸ ਕਰਕੇ ਵੀ ਆਹ ਦੇਖੋ ਜੀ ਸਾਡੀਆਂ ਤਾਂ ਗੋਲਕਾਂ ਵੀ ਭੰਨ ਗਏ, ਉਹਨਾਂ ਨੇ ਪੈਸੇ ਦਾ ਵਿੱਚ ਕੀ ਪਾਉਣੇ ਸੀ, ਵੀ ਸਿੱਖਾਂ ਗੋਲਕਾਂ ਹੀ ਭੰਨ ਗਏ ਅਖੇ, ਅਤੇ ਇਉਂ ਭੰਨ ਕੇ ਆਪਣਾ ਮਾਫ਼ ਕਰਾ ਲਾਂਗੇ ਜਿਹੜਾ ਠੇਕਾ ਹੈ। ਇਹ ਉਹਨਾਂ ਦੇ ਕਾਰਨ ਇਹ ਵੀ ਮਹਾਰਾਜ ਨੇ ਉੱਤਰ ਦੇ ਦਿੱਤਾ।
ਸਭ ਉੱਠ ਗਿਆ,
ਸਭ ਇਸ ਪ੍ਰਕਾਰ ਠੇਕਾ ਮਾਫ਼ ਕਰਾਉਣ ਦੇ ਲਈ ਇਹ ਸਾਰਾ ਉਹ ਜਿਹੜੇ ਸੀ ਗੋਲਕਾਂ ਵਾਲੇ ਸਭ ਸਾਰੇ ਚਲੇ ਗਏ, ਉੱਠ ਕੇ ਚਲੇ ਗਏ।
ਤ੍ਰਿਤੀਆ ਆਏ ਸੁਰਸਰੀ,
ਫਿਰ ਮਹਾਰਾਜ ਸਾਹਿਬ ਜੀ ਜਦੋਂ ਤੀਸਰੇ ਸਥਾਨ ਤੇ ਸੁਰਸਰੀ ਗੰਗਾ ਵਿੱਚ ਆਏ,
ਤੈ ਕੌਤਕ ਚਲਤ ਭਇਆ,
ਉੱਥੇ ਕੌਤਕ ਅਚਰਜ ਹੋਇਆ। ਇਹ ਕੌਤਕ ਤਮਾਸਾ ਪਿਆ ਹੋਇਆ, ਕਹੇ ਗੁਰੂ ਰਾਮਦਾਸ ਜੀ ਕਿਹੜਾ ਕੌਤਕ ਹੋਇਆ? ਕਹਿੰਦੇ ਇਹ ਕੌਤਕ ਨੀ ਜਿਹੜਾ ਸਾਰੇ ਲੋਕ ਗੁਰੂ ਕੇ ਸਿੱਖ ਬਣ ਗਏ। ਕਹਿੰਦੇ ਜੀ ਕੋਈ ਹੋਰ ਵੀ ਕੌਤਕ? ਕਹਿੰਦੇ ਹਾਂ ਭਾਈ, ਇੱਕ ਕੌਤਕ ਹੋਰ ਵੀ ਵਰਤਿਆ। ਅਖੇ ਜੀ ਉਹ ਕੀ? ਕਹਿੰਦੇ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਗੰਗਾ ਤੇ ਪਹੁੰਚੇ, ਜਿਹੜੇ ਤਾਂ ਵਿਸ਼ਨੂੰ ਭਗਵਾਨ ਦੇ ਉਪਾਸਕ ਸੀ, ਉਹਨਾਂ ਨੂੰ ਤਾਂ ਦੇਖਣ ਵੀ ਵਿਸ਼ਨੂੰ ਭਗਵਾਨ ਜੀ ਆ ਗਏ, ਉਹ ਤਾਂ ਵਿਸ਼ਨੂੰ ਸਮਝ ਕੇ ਮੱਥਾ ਟੇਕੀ ਜਾਣ ਮਹਾਰਾਜ ਨੂੰ। ਜਿਹੜੇ ਰਾਮਚੰਦਰ ਦੇ ਉਪਾਸਕ ਸੀ ਉਹਨਾਂ ਨੂੰ ਰਾਮਚੰਦਰ ਦਿਸਣ, ਜਿਹੜੇ ਕ੍ਰਿਸ਼ਨ ਦੇ ਉਪਾਸਕ ਸੀ ਉਹਨਾਂ ਨੂੰ ਕ੍ਰਿਸ਼ਨ ਦਿਸਣ, ਜਿਹੜੇ ਸ਼ਿਵਜੀ ਦੇ ਉਪਾਸਕ ਸੀ ਉਹਨਾਂ ਨੂੰ ਸ਼ਿਵਜੀ ਦਿਸਣ, ਜਿਹੜੇ ਵਰਮਾ ਦੇ ਉਪਾਸਕ ਸੀ ਉਹਨਾਂ ਵਰਮਾ ਦਿਸਣ। ਉਹ ਹੈ ਮਹਾਰਾਜ ਗੁਰੂ ਅਮਰਦਾਸ ਜੀ। ਕਹਿੰਦੇ ਇਹ ਫਿਰ ਕੌਤਕ ਬਹੁਤ ਵੱਡਾ ਹੋਇਆ, ਕੌਤਕ ਚਲਤ ਪਿਆ, ਉਹ ਸਾਰੇ ਗੁਰੂ ਸਾਹਿਬ ਦੇ ਚਰਨਾਂ ਜਿਹੜੇ ਸਿੱਖ ਸੀ ਉਹਨਾਂ ਨੂੰ ਗੁਰੂ ਅਮਰਦਾਸ ਦੇਖ ਰਹੇ ਨੇ, ਇਹ ਕੌਤਕ ਹੋਇਆ।
ਮਿਲ ਆਏ ਨਗਰ ਮਹਾਜਨਾ,
ਫਿਰ ਭਾਈ ਇਹ ਇਕੱਠਾ ਪਾਠ ਨਹੀਂ ਕਰਨਾ, ਜਿਵੇਂ ਸੁਣਿਆ ਤੁਸੀਂ ਆ, ਫਿਰ ਇੱਕ ਬਾਣੀਆਂ ਦੀ ਯਾਦ ਵੀ ਹੈ, ਮਹਾਜਨ ਕਹਿੰਦੇ ਉਹਨਾਂ ਵੀ ਮਹਾਜਨਾਂ ਦੀ ਦੁਕਾਨ ਹੈ ਇੱਥੇ ਮਹਾਜਨਾ। ਫਿਰ ਜਦੋਂ ਗੁਰੂ ਜੀ ਕਨਖਲ ਪਹੁੰਚੇ ਨਾ, ਤੇ ਉੱਥੇ ਸਾਸਰੀ ਜਵਾਲਾਪੁਰ ਨਗਰ ਦੇ ਮਹਾਸ੍ਰੇਸ਼ਟ ਮਹਾਤਮਾ ਜਨ ਬੰਦਗੀ ਕਰਨ ਵਾਲੇ, ਤੇ ਉਹ ਸਾਰੇ ਆਏ ਸਨ ਦਰਸ਼ਨ ਕਰਨ।
ਗੁਰ ਸਤਗੁਰ ਓਟ ਗਹੇ,
ਉਹਨਾਂ ਸਾਰਿਆਂ ਨੇ ਗੁਰੂ ਪੂਜਨੀ ਸਤਿਗੁਰਾਂ ਦੀ ਓਟ ਟੇਕ ਗ੍ਰਹਿਣ ਕੀਤੀ ਕਿ ਧੰਨ ਹੋ ਮਹਾਰਾਜ ਗੁਰੂ ਅਮਰਦਾਸ ਜੀ।
ਗੁਰ ਸਤਗੁਰ ਗੁਰ ਗੋਬਿੰਦ ਪੁੱਛ,
ਉਹਨਾਂ ਨੇ ਗੁਰ ਪੂਜਨੀ ਸਤਿਗੁਰਾਂ ਤੋਂ ਪੁੱਛਿਆ ਕਿ ਗੁਰੂ ਹੀ ਗੋਬਿੰਦ ਪਰਮਾਤਮਾ ਦਾ ਸਰੂਪ ਹੈ, ਤੇ ਇਸ ਕਰਕੇ ਤੇ ਫਿਰ ਅੱਗੇ ਵੀ ਪ੍ਰਮਾਣ ਦਿੰਦੇ ਨੇ।
ਸਿਮਰਤ ਕੀਤਾ ਸਹੀ,
ਸਿਮਰਤੀਆਂ ਦੁਆਰਾ ਵੀ ਇਹੋ ਸਹੀ ਨਿਸ਼ਚੇ ਕੀਤਾ, ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ। ਸਿਮਰਤੀਆਂ ਆਦਿ ਪੁੱਛਿਆ ਵੀ ਉਹਦੇ ਵਿੱਚ ਵੀ ਇਹ ਨਿਸ਼ਚੇ ਕੀਤਾ, ਪੂਜਨੀਕ ਸਤਿਗੁਰੂ ਗੁਰੂ ਸਭ ਤੋਂ ਵੱਡੇ ਤੇ ਗੋਬਿੰਦ ਪਰਮਾਤਮਾ ਦਾ ਸਰੂਪ ਹੀ ਹਨ, ਤੇ ਇਸ ਕਰਕੇ ਗੁਰ ਪਰਮੇਸ਼ਰ ਇਹ ਕਹਿ ਸਭ ਮੈਂ ਰਿਹਾ ਸਮਾਏ। ਇਹ ਸਹੀ ਕੀਤਾ ਉਹਨਾਂ ਨੇ ਜਿਹੜੇ ਮਹਾਤਮਾ ਜਨ ਆਏ ਜਾਂ ਜਿਹੜੇ ਸ੍ਰੇਸ਼ਟ ਬ੍ਰਾਹਮਣ ਸਨ ਤੇ ਸਤਪੁਰਸ਼ ਸੀ, ਬੰਦਗੀ ਵਾਲੇ ਸੀ, ਚਰਨ ਫੜ ਲਏ ਉਹਨਾਂ ਆ ਕੇ, ਮਹਾਰਾਜ ਤੁਸੀਂ ਤਾਂ ਪਰਮੇਸ਼ਰ ਦਾ ਸਰੂਪ ਹੋ ਸਾਕਸ਼ਾਤ।
ਸਿਮਰਤ ਸ਼ਾਸਤਰ ਸਭ ਨੇ ਸਹੀ ਕੀਤਾ,
ਸਿਮਰਤ ਉਹਨਾਂ ਨੂੰ ਕਹਿੰਦੇ ਜਿਹੜੇ ਵੇਦ ਦੇ ਅਰਥ ਨੂੰ ਯਾਦ ਕਰਾਉਣ, ਉਹਨਾਂ ਨੂੰ ਸਿਮਰਤੀਆਂ ਕਹਿੰਦੇ, ਤੇ ਉਹ ਜਿਹੜੇ ਵੇਦ ਦੇ ਸ਼ਾਸਨਾਂ ਨੂੰ ਮਤਲਬ ਅੱਗੇ ਲਾਗੂ ਕਰਾਉਣ ਉਹਨੂੰ ਸ਼ਾਸਤਰ ਕਹਿ ਦਿੰਦੇ ਨੇ, ਉਹਦਾ ਸੱਤ ਦਾ ਕਸਨ ਕਰਨ। ਉਹਨਾਂ ਸ਼ਾਸਤਰਾਂ ਦੇ ਵਿੱਚ ਵੀ ਸਾਂਖ ਨਿਆਏ ਅਭਿਸ਼ੇਕ ਪੂਰਨਮਾਸਾ ਪਤੰਜਲ ਵੇਦਾਂਤ ਆਦਿ ਸਿਮਰਤੀਆਂ ਸ਼ਾਸਤਰਾਂ ਨੂੰ ਪੜ੍ਹਨ ਵਾਲਿਆਂ ਸਭਨੀ ਸਾਰਿਆਂ ਨੇ ਇਹੀ ਸਹੀ ਨਿਸ਼ਚੇ ਕੀਤਾ ਜੀ। ਕਿ ਕੀ ਨਿਸ਼ਚੇ ਕੀਤਾ ਦੱਸਦੇ ਨੇ,
ਸੁਖ ਪ੍ਰਹਿਲਾਦ ਸ੍ਰੀ ਰਾਮ ਕਰ ਗੁਰ ਗੋਬਿੰਦ ਧਿਆਇਆ,
ਤੇ ਇਸ ਤਰ੍ਹਾਂ ਸੁਖ ਸੁਖਦੇਵ ਮੁਨੀ ਉਹ ਵੀ ਤਾਂ ਗੁਰੂ ਜਨਕ ਨੂੰ ਧਾਰਨ ਕੀਤਾ, ਤਾਂ ਹੀ ਸਿਮਰਨ ਕੀਤਾ, ਤਾਂ ਹੀ ਉਧਾਰ ਹੋਇਆ, ਐਡਾ ਵੱਡਾ ਨਾਮ ਹੋਇਆ ਉਹਦਾ। ਪ੍ਰਹਲਾਦ ਭਗਤ ਜੀ ਨੇ ਗਰਭ ਦੇ ਵਿੱਚ ਹੀ ਨਾਰਦ ਉਹਦਾ ਗੁਰੂ ਹੈ ਉਪਦੇਸ਼ ਦਿੱਤਾ ਸੀ ਮਹਾਰਾਣੀ ਕਿਆਦੂ ਨੂੰ, ਫਿਰ ਬਚਪਨ ਦੇ ਵਿੱਚ ਪੜ੍ਹਾਇਆ ਨਾਮ ਨੂੰ, ਤੇ ਧਰੂ ਨੂੰ ਵੀ ਇਸੇ ਨੇ ਪੜ੍ਹਾਇਆ ਸੀ, ਪਰ ਇੱਥੇ ਇਕੱਲੇ ਪ੍ਰਹਲਾਦ ਦਾ ਨਾਮ ਹੈ। ਪ੍ਰਹਲਾਦ ਭਗਤ ਆਦਿ ਵੀ ਉਹਨਾਂ ਨੇ ਸ੍ਰੀ ਸਰੋਮਣ ਰਾਮ ਰਮੇ ਹੋਏ ਪਰਮਾਤਮਾ ਦਾ ਜਪ ਕਰਕੇ, ਤੇ ਕੀ ਜਾਪ ਕੀਤਾ, ਗੋ ਵੇਦਾਂ ਕਰਕੇ ਬਿੰਦ ਜਾਨ ਨੂੰ ਪਰਮਾਤਮਾ ਨੂੰ ਧਿਆਉਣਾ ਕੀਤਾ, ਧਿਆਕਾਰ ਬਿਰਤੀ ਬਣਾ ਕੇ ਸਿਮਰਿਆ। ਉਹ ਪਰਮਾਤਮਾ ਗੁਰੂ ਸਰੂਪ ਹੀ ਹੈ, ਇਹ ਗੁਰੂ ਜੀ ਉਹਨਾਂ ਪਰਮਾਤਮਾ ਦਾ ਸਰੂਪ ਹੀ ਹਨ, ਇਹ ਨਿਸ਼ਚੇ ਕੀਤਾ।
ਦੇਹੀ ਨਗਰ ਕੋਟ ਪੰਚ ਚੋਰ ਅਟਵਾਰੇ,
ਅਸਤੂਲ ਦੇਹੀ ਨਗਰੀ ਰੂਪੀ ਕੋਟ ਕਿਲੇ ਦੇ ਅੰਦਰ ਅੰਤਸ਼ਕਰਨ ਰੂਪੀ ਨਗਰ ਪਿੰਡ, ਇਸ ਪਿੰਡ ਦੇ ਵਿੱਚ ਜੋ ਬਟਵਾਰੇ ਰਾਹ ਮਾਰ ਤੇ ਉਹ ਪੰਜ ਨੇ, ਪੰਜ ਨੇ ਕਿਹੜੇ? ਕਾਮ ਕਰੋ ਲੋ ਮੋਹੰਕਾਰ, ਇਹ ਬਟਵਾਰੇ ਨੇ ਮੁਸਨਹਾਰ, ਪੰਜ ਬਟਵਾਰੇ, ਇਹ ਪੰਜ ਨੇ ਮੁਸਨਹਾਰ, ਠੱਗਣ ਵਾਲੇ, ਚੋਰੀ ਕਰਨ ਵਾਲੇ, ਇਸ ਦੇਹੀ ਅੰਦਰ ਪੰਜ ਚੋਰ ਵਸੈ। ਕਾਮ ਕਰੋ ਲੋ ਮੋਹ ਅਹੰਕਾਰਾ, ਅੰਮ੍ਰਿਤ ਲੁੱਟੈ ਮਨ ਮੁਖ ਨੀ ਬੁਝਿਆ, ਕੋਈ ਨਾ ਸੁਣੇ ਪੁਕਾਰਾ। ਇਉਂ ਦੱਸਦੇ ਨੇ
ਤਿੰਨ ਕਾ ਥਾਓ ਤੇ ਹੋ ਗਵਾਇਆ।
ਕਾਮ ਕ੍ਰੋਧਾਂ ਦਾ ਉਹਨਾਂ ਦਾ ਗੁਰਾਂ ਨੇ ਥਾਂ ਜਿਹੜਾ ਟਿਕਾਣਾ ਸੀ, ਤੇ ਥੇ ਹੋ ਥਾਂ ਟਿਕਾਣਾ ਜਿਹੜਾ ਗਵਾਇਆ, ਗਵਾ ਦਿੱਤਾ ਥਾਂ ਟਿਕਾਣਾ, ਤੇ ਥਾਂ ਥੇ ਉਹਦੀ ਨਿਸ਼ਾਨੀ, ਇੱਕ ਹੁੰਦਾ ਵੀ ਉਜਾੜ ਦਿੱਤਾ ਤੇ ਥੇ ਬਣਿਆ ਰਹਿ ਗਿਆ, ਠੀਕ ਆ ਵੀ ਨਗਰ ਤਾਂ ਉਜੜ ਗਿਆ, ਉਹ ਤਾਂ ਥਾਂ ਤਾਂ ਉਹ ਤਾਂ ਥੇ ਹੋ ਬਣ ਗਿਆ ਉਹਦਾ, ਕਿ ਥੇ ਉਹ ਜਦ ਥੇਵ ਨੂੰ ਚੱਕ ਦੇਣਾ ਉਹ ਥਾਂ ਵੀ ਗਵਾ ਦਿੱਤੀ, ਪਤਾ ਹੀ ਨਾ ਲੱਗੇ ਵੀ ਕਿੱਥੇ ਸੀ। ਕਹਿੰਦੇ ਕਾਮ ਕ੍ਰੋਧਾਂ ਦਾ ਪਤਾ ਹੀ ਨਹੀਂ ਲੱਗਦਾ, ਉਹ ਜਿਹੜਾ ਥਾਂ ਸੀ ਅਗਿਆਨ, ਨਾ ਅਗਿਆਨ ਰਿਹਾ ਤੇ ਨਾ ਉਹਨਾਂ ਦਾ ਟਿਕਾਣਾ ਰਿਹਾ ਅਗਿਆਨ, ਤੇ ਇਸ ਕਰਕੇ ਨਾ ਉਹਨਾਂ ਦੀ ਕੋਈ ਨਿਸ਼ਾਨੀ ਰਹੀ। ਅੰਤਸ਼ਕਰਨ ਦਾ ਪਰਮਾਤਮਾ ਦਾ ਰੂਪ ਹੈ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਅੱਗੇ ਬੋਲੋ ਜੀ।
ਕੀਰਤਨ ਪੁਰਾਣ ਨਿਤ ਪੁੰਨ ਹੋਵੇ,
ਤੇ ਇਉਂ ਫਿਰ ਨੇਤਾ ਪ੍ਰਤੀ ਪੁਰਾਣ ਪੁਰਾਣ, ਇੱਥੇ ਕਿਤੇ ਇਹ ਤਾਂ ਨਹੀਂ ਵੀ ਉੱਥੇ ਮਹਾਰਾਜ ਗਰੜ ਪੁਰਾਣ ਪੜ੍ਹਨ ਲੱਗ ਗਏ ਸੀ। ਪੁਰਾਣ ਦਾ ਪੁਰਾਤਨ ਸਰੂਪ ਜੋ ਪ੍ਰਭੂ ਹੈ ਉਹਦਾ ਕੀਰਤਨ ਜਸ ਅਤੇ ਲੰਗਰ ਪਾਣੀ ਆਦਿ ਦਾ ਪੁੰਨ ਹੋਵੇ ਹੁੰਦਾ ਹੈ, ਇਹ ਹੋ ਰਿਹਾ ਸੀ।
ਗੁਰ ਬਚਨ ਨਾਨਕ ਹਰ ਭਗਤ ਲਹੇ,
ਸ੍ਰੀ ਗੁਰੂ ਰਾਮਦਾਸ ਜੀ ਕਥਨ ਕਰਦੇ ਹਨ ਕਿ ਇਸ ਪ੍ਰਕਾਰ ਸ੍ਰੀ ਗੁਰੂ ਅਮਰਦਾਸ ਜੀ ਦੇ ਬਚਨ ਉਪਦੇਸ਼ ਦੁਆਰਾ ਅਸੀਂ ਅਨੰਤ ਸਿੱਖਾਂ ਨੇ ਹਰ ਪਰਮਾਤਮਾ ਦੀ ਭਗਤ ਭਗਤੀ ਲਈ ਪ੍ਰਾਪਤ ਕੀਤੀ। ਗੁਰਸਿੱਖੋ ਤੁਸੀਂ ਵੀ ਪ੍ਰਾਪਤ ਕਰੋ। ਇਹ ਫਿਰ ਨਿਚੋੜ ਕੱਢਦੇ ਨੇ ਸ਼ਬਦ,
ਮਿਲ ਆਏ ਨਗਰ ਮਹਾਜਨਾ।
ਇਸ ਪ੍ਰਕਾਰ ਜਦੋਂ ਗੁਰੂ ਸਾਹਿਬ ਜੀ ਕਨਖਲ ਪਹੁੰਚੇ ਤੇ ਉੱਥੇ ਜਵਾਲਾਪੁਰ ਆਦਿ ਨਗਰਾਂ ਦੇ ਮਹਾਂ ਸ੍ਰੇਸ਼ਠ ਮਹਾਤਮਾ ਜਨ ਮਿਲ ਕਰਕੇ ਆਏ ਸਨ।
ਗੁਰ ਸਤਿਗੁਰ ਓਟ ਗਹੇ,
ਉਹਨਾਂ ਨੇ ਆ ਕਰਕੇ ਗੁਰ ਪੂਜਨੀਕ ਸਤਿਗੁਰਾਂ ਦੇ ਚਰਨਾਂ ਦੀ, ਗੁਰੂ ਅਮਰਦਾਸ ਮਹਾਰਾਜ ਦੀ ਓਟ ਗ੍ਰਹਿਣ ਕੀਤੀ। ਕਹਿੰਦੇ ਲੈ ਭਾਈ ਆਹ ਕਾਰਨ ਸੀ ਤੀਰਥਾਂ ਤੇ ਜਾਣ ਦਾ। ਸਿੱਖਾਂ ਨੇ ਪੁੱਛਿਆ ਸੀ, ਮਹਾਰਾਜ ਨੇ ਉੱਤਰ ਦਿੱਤਾ ਇਸ ਸ਼ਬਦ ਵਿੱਚ,
ਤੁਖਾਰੀ ਛੰਤ ਮਹੱਲਾ ਪੰਜਾ।
ਹੁਣ ਤੁਖਾਰੀ ਰਾਗ ਦੇ ਅੰਦਰ ਛੰਤ, ਜਿਹਦੇ ਵਿੱਚ ਕਾਵ ਤੇ ਸੰਗੀਤ ਦੋਨੇ ਸਮਿਲਤ ਹੋਣ, ਉਹਨੂੰ ਛੰਤ ਕਹਿੰਦੇ ਨੇ। ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਇਹ ਸ਼ੰਤ ਗੁਰੂ ਅਰਜਨ ਦੇਵ ਜੀ ਉਚਾਰਨ ਕਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਾਰੂ ਕਾ ਪ੍ਰਕਾਸ਼ ਸਤਨਾਮ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਇਹੋ ਜਿਹੇ ਵਿਸ਼ੇਸ਼ਣਾਂ ਵਾਲਾ ਵਾਹਿਗੁਰੂ ਪ੍ਰਾਪਤ ਹੁੰਦਾ ਹੈ।
ਘੋਲ ਘੁਮਾਈ ਲਾਲਨਾ,
ਇਹ ਲਾਲਨਾ ਪਿਆਰੇ ਗੁਰੂ ਰਾਮਦਾਸ ਮਹਾਰਾਜ ਜੀ ਤੇ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ ਨਾ, ਪਿਆਰੇ ਪ੍ਰਭੂ ਮੈਂ ਤੇਰੇ ਘੋਲ ਘੁਮਾਈ ਵਾਰਨੇ ਫੇਰਨੇ ਜਾਂਦਾ ਹਾਂ।
ਗੁਰ ਮਨ ਦੀਨਾ,
ਅਤੇ ਗੁਰਾਂ ਨੂੰ ਜਾਂ ਗੁਰਾਂ ਨੂੰ ਮੈਂ ਆਪਣਾ ਮਨ ਦੇ ਦਿੱਤਾ, ਜਾਂ ਗੁਰਾਂ ਦੇ ਰਾਹੀਂ ਤੈਨੂੰ ਆਪਣਾ ਮਨ ਦੀਨਾ ਦੇਣਾ ਕਰਦਾ ਹਾਂ।
ਸੁਣ ਸ਼ਬਦ ਤੁਮਾਰਾ,
ਤੇ ਹੇ ਪਿਆਰੇ ਸਤਿਗੁਰੂ ਤੁਹਾਡਾ ਸ਼ਬਦ ਉਪਦੇਸ਼ ਸੁਣ ਕਰਕੇ, ਹੇ ਪ੍ਰਭੂ ਤੇਰੀ ਪ੍ਰਾਪਤੀ ਵਾਲਾ ਸ਼ਬਦ ਸੁਣ ਕਰਕੇ
ਮੇਰਾ ਮਨ ਭੀਨਾ,
ਮੇਰਾ ਮਨ ਵਿਰਾਗ ਦੇ ਨਾਲ ਭਿੱਜ ਗਿਆ ਉਹਦੇ ਵਿੱਚ।
ਇਹੋ ਮਨ ਭੀਨਾ ਜਿਉਂ ਜਲ ਮੀਨਾ,
ਮੇਰਾ ਮਨ ਤੇਰੇ ਪ੍ਰੇਮ ਵਿੱਚ ਐਂ ਭੀਨਾ ਭਿੱਜ ਗਿਆ ਜਿਉਂ ਜਿਵੇਂ ਜਲ ਪਾਣੀ ਦੇ ਵਿੱਚ ਮੀਨਾ ਮੱਛੀ ਭਿੱਜੀ ਰਹਿੰਦੀ ਹੈ।
ਲਾਗਾ ਰੰਗ ਮੁਰਾਰਾ,
ਮੁਰਾਰਾ ਮੁਰਦੈਤ ਨੂੰ ਸਰਗੁਣ ਰੂਪ ਧਾਰਨ ਕਰਕੇ ਮਾਰਨ ਵਾਲੇ ਪ੍ਰਭੂ, ਤੇ ਮੈਨੂੰ ਤੇਰਾ ਅਤਿਅੰਤ ਹੀ ਰੰਗ ਪ੍ਰੇਮ ਲਾਗਾ ਲੱਗ ਗਿਆ ਹੈ।
ਕੀਮਤ ਕਹੀ ਨਾ ਜਾਈ ਠਾਕੁਰ,
ਹੇ ਠਾਕੁਰ ਸਵਾਮੀ ਪ੍ਰਭੂ ਤੇਰੇ ਗੁਣਾਂ ਦੀ ਕੀਮਤ ਆਖੀ ਨਹੀਂ ਜਾ ਸਕਦੀ ਹੈ।
ਤੇਰਾ ਮਹਿਲ ਅਪਾਰਾ,
ਤੁਹਾਡਾ ਮਹੱਲ ਸਰੂਪ ਪਾਰਾਵਾਰ ਤੋਂ ਰਹਿਤ ਹੈ। ਤੇਰਾ ਸੰਗਤ ਰੂਪ ਮਹੱਲ, ਸੱਤਾ ਰੂਪੀ ਮਹੱਲ, ਤੁਰਿਆ ਪਦ ਰੂਪੀ ਮਹੱਲ, ਸੱਚਖੰਡ ਰੂਪੀ ਮਹੱਲ, ਇਹ ਪਾਰਾਵਾਰ ਤੋਂ ਰਹਿਤ ਹੈ। ਸਤਸੰਗਤ ਰੂਪੀ ਮਹੱਲ, ਇਹ ਪਾਰਾਵਾਰ ਤੋਂ ਰਹਿਤ ਹੈ।
ਸਗਲ ਗੁਣਾਂ ਕੇ ਦਾਤੇ ਸਵਾਮੀ,
ਇਹ ਸਗਲ ਸਾਰਿਆਂ ਗੁਣਾਂ ਦੇ ਦਾਤੇ, ਦਾਤਾਂ ਦੇਣ ਵਾਲੇ ਸਵਾਮੀ ਮਾਲਕ ਪ੍ਰਭੂ ਜੀ।
ਬਿਨੋ ਸੁਣੋ ਇੱਕ ਦੀਨਾ,
ਮੇਰੀ ਦੀਨਾ ਗਰੀਬ ਦੀ ਇੱਕ ਬਿਨੋ ਬੇਨਤੀ ਸੁਣਨਾ ਕਰੋ ਜੀ।
ਦੇਹੋ ਦਰਸ ਨਾਨਕ ਬਲਿਹਾਰੀ,
ਸਤਿਗੁਰੂ ਜੀ ਕਥਨ ਕਰਦੇ ਹਾਂ ਕਿ ਤੁਸੀਂ ਮੈਨੂੰ ਆਪਣਾ ਦਰਸ ਦਰਸ਼ਨ ਦੇਹੋ ਦੇਣਾ ਕਰੋ ਜੀ। ਮੈਂ ਤੁਹਾਡੇ ਤਨ ਕਰਕੇ ਵੀ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ। ਤੇ ਸੱਚੇ ਪਾਤਸ਼ਾਹ ਜੀ ਅੱਗੇ ਦੱਸਦੇ ਹਨ
ਜਿਆੜਾ ਬਲ ਬਲ ਕਿਨਾ
ਤੇ ਇਉਂ ਤਨ ਕਰਕੇ ਬਲਿਹਾਰੀ ਕੁਰਬਾਨ ਜਾਂਦਾ ਤੇ ਆਪਣੇ ਜਿਹੜਾ ਹਿਰਦਾ ਵੀ ਬਲ ਬਲ ਬਲਿਹਾਰ ਬਲਿਹਾਰ ਕੁਰਬਾਨ ਕਿਨਾ ਕੀਤਾ ਹੈ ਹੇ ਬਲ ਪ੍ਰਕਾਸ਼ ਰੂਪ ਪ੍ਰਭੂ ਮੈਂ ਆਪਣਾ ਜਿਹੜਾ ਹਿਰਦਾ ਬਲ ਬਲਿਹਾਰ ਕਿਨਾ ਕੀਤਾ ਹੈ ਤੇਰੇ ਤੇ
ਇਹੋ ਤਨ ਮਨ ਤੇਰਾ
ਹੇ ਪ੍ਰਭੂ ਮੇਰਾ ਤਨ ਸਰੀਰ ਅਤੇ ਮਨ ਇਹ ਤੇਰੇ ਹੀ ਦਿੱਤਾ ਹੋਇਆ ਹੈ
ਸਭ ਗੁਣ ਤੇਰੇ
ਤੇ ਫਿਰ ਹੁਣ ਜਿਹੜੇ ਗੁਣ ਨੇ ਇਹ ਕਿਦਾਂ ਮੇਰੇ ਹੋ ਗਏ ਇਹ ਸਾਰੇ ਗੁਣ ਵੀ ਤੇਰੇ ਬਖਸ਼ੇ ਹੋਏ ਹਨ ਜੀ
ਖੁਨੀਆਂ ਹੋਈਆਂ ਦਰਸ਼ਨ ਤੇਰੇ
ਤੇਰੇ ਦਰਸ਼ਨ ਦੀਦਾਰ ਤੋਂ ਖੰਨੀਆਂ ਟੁਕੜੇ ਟੁਕੜੇ ਹੋ ਕਰਕੇ ਕੁਰਬਾਨ ਵਹੀਆਂ ਜਾਣਾ ਕਰਦਾ ਹਾਂ
ਦਰਸ਼ਨ ਤੇਰੇ ਸੁਣ ਪ੍ਰਭ ਮੇਰੇ
ਪ੍ਰਮਾਤਮਾ ਤੂੰ ਮੇਰੀ ਬੇਨਤੀ ਸਰਵਣ ਕਰ ਮੈਂ ਤੇਰੇ ਦਰਸ਼ਨਾਂ ਤੋਂ ਬਲਿਹਾਰ ਜਾਂਦਾ ਹਾਂ ਜੇ
ਨਿਮਖ ਦ੍ਰਿਸ਼ਟ ਪੇਖ ਜੀਵਾ
ਇੱਕ ਨਿਮਖ ਅੱਖ ਦੇ ਚਮਕਣ ਜਿੰਨੇ ਸਮੇਂ ਦੇ ਲਈ ਕਿਰਪਾ ਦ੍ਰਿਸ਼ਟੀ ਦੇ ਨਾਲ ਪੇਖ ਦੇਖਣਾ ਕਰ ਤਾਂ ਹੀ ਮੇਰਾ ਜੀਵਾ ਜਿਉਣਾ ਹੋਵੇਗਾ
ਅੰਮ੍ਰਿਤ ਨਾਮ ਸੁਨੀਜਾ ਤੇਰਾ
ਪ੍ਰਭੂ ਤੇਰਾ ਅੰਮ੍ਰਿਤ ਰੂਪੀ ਨਾਮ ਸੁਨੀਜਾ ਸੁਣੀਦਾ ਹੈ
ਕਿਰਪਾ ਕਰਹਿ ਤਾ ਪੀਵਾ
ਆਪਣੀ ਕਿਰਪਾ ਮਿਹਰ ਕਰ ਦੇਵੇ ਕਿਰਪਾ ਮਿਹਰ ਭਰੀ ਕਿਰਪਾ ਦ੍ਰਿਸ਼ਟੀ ਕਰ ਦੇਵੇ ਤਾਂ ਤਦ ਹੀ ਤੇਰਾ ਨਾਮ ਅੰਮ੍ਰਿਤ ਮੈਂ ਪੀਣਾ ਕਰਾਂ ਜੋ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਹੈ
ਆਸ ਪਿਆਸੀ ਪਿਰ ਕਹਿ ਤਾਈ
ਹੇ ਪਿਰ ਪਤੀ ਪਰਮਾਤਮਾ ਆਪ ਜੀ ਦੀ ਪ੍ਰਾਪਤੀ ਦੇ ਕੈਦ ਅਰਥ ਹੈ ਦੇ ਆਪ ਜੀ ਦੀ ਪ੍ਰਾਪਤੀ ਦੇ ਤਾਂ ਹੀ ਵਾਸਤੇ ਤੇ ਇਸ ਕਰਕੇ ਹੇ ਪਰਮੇਸ਼ਰ ਵਾਹਿਗੁਰੂ ਜੀ
ਆਸ ਪਿਆਸੀ ਪਿਰ ਕਹਿ ਤਾਈ
ਪਿਰ ਪਤੀ ਪਰਮਾਤਮਾ ਆਪ ਜੀ ਦੀ ਪ੍ਰਾਪਤੀ ਦੇ ਕੈ ਦੇ ਤਾਂ ਹੀ ਵਾਸਤੇ ਇਸ ਤਰ੍ਹਾਂ ਦਰਸ਼ਨ ਦੀ ਆਸਾ ਦੀ ਆਸ ਨਾਮ ਆਸਾ ਦਾ ਮੈਂ ਪਿਆਸੀ ਹਾਂ ਮਹਾਰਾਜ ਤਿਹਾਈ ਹਾਂ ਮੈਤਰੇ ਦਰਸ ਤੇਰੇ ਕੀ ਪਿਆਸ ਮਨ ਲੱਗ ਗਈ ਇਉਂ ਹੈ
ਜਿਉ ਚਾਤ੍ਰਿਕ ਬੂੰਦੇ ਰੇ
ਜਿਉਂ ਜਿਵੇਂ ਚਾਤ੍ਰਿਕ ਬਿਬੀਹਾ ਜਿਹੜਾ ਸਵਾਂਤੀ ਬੂੰਦੇ ਰੇ ਬੂੰਦ ਦਾ ਪਿਆਸਾ ਹੁੰਦਾ ਏਕ ਬੂੰਦ ਜਲ ਕਾਰਨ ਚਾਤ੍ਰਿਕ ਦੁੱਖ ਪਾਵੈ ਦੁੱਖ ਪਾਉਂਦਾ ਮੈਂ ਵੀ ਤੇਰੇ ਦਰਸ਼ਨਾਂ ਤੋਂ ਬਿਨਾਂ ਦੁੱਖ ਪਾ ਰਿਹਾ ਹਾਂ
ਕਹੋ ਨਾਨਕ ਜੀਆੜਾ ਬਲਿਹਾਰੇ
ਸਤਿਗੁਰੂ ਜੀ ਕਥਨ ਕਰਦੇ ਤੇਰੇ ਤੋਂ ਮੈਂ ਆਪਣਾ ਜੀਆੜਾ ਹਿਰਦਾ ਜ਼ਿੰਦਗੀ ਬਲਿਹਾਰੀ ਕੁਰਬਾਨ ਕਰਦਾ ਹਾਂ
ਦੇਹੋ ਦਰਸ ਪ੍ਰਭ ਮੇਰੇ
ਮੇਰੇ ਪ੍ਰਭ ਪ੍ਰਮਾਤਮਾ ਮੈਨੂੰ ਤਾਂ ਤੇ ਆਪਣਾ ਦਰਸ ਦਰਸ਼ਨ ਦੇਹੋ ਦੇਣਾ ਕਰੋ ਆਪਣਾ ਦਰਸ਼ਨ ਦਿਓ ਤੁਸੀਂ
ਤੂੰ ਸਾਚਾ ਸਾਹਿਬ ਸਾਹੋ ਅਮਿਤਾ
ਹੇ ਪ੍ਰਭੂ ਤੂੰ ਸੱਚਾ ਤ੍ਰੈ ਕਾਲਵਾਦ ਰੂਪ ਸਾਹਿਬ ਮਾਲਕ ਹੈ ਅਤੇ ਅਮਿਤਾ ਮਿਰਤੀ ਤੋਂ ਰਹਿਤ ਹੈ ਤੇ ਬੇਅੰਤ ਸੋਹ ਪਾਤਸ਼ਾਹ ਹੈ ਤੂੰ ਮਹਾਰਾਜ
ਤੂੰ ਪ੍ਰੀਤਮ ਪਿਆਰਾ ਪ੍ਰਾਨ ਹਿਤ ਚਿੱਤਾ
ਤੇ ਇਸ ਪ੍ਰਕਾਰ ਹੇ ਪ੍ਰਭੂ ਤੂੰ ਮੇਰੇ ਤਨ ਦਾ ਪ੍ਰੀਤਮ ਪਿਆਰਾ ਹੈ ਬਾਣੀ ਦਾ ਪਿਆਰਾ ਹੈ ਪ੍ਰਾਣ ਸਵਾਸਾਂ ਦੇ ਤੇ ਸਵਾਸਾਂ ਤੇ ਚਿੱਤਾ ਚਿੱਤ ਦਾ ਵੀ ਹਿਤ ਹਿਤੂ ਹੈ ਇਹਨੂੰ ਚਿਤਾ ਪਾਠ ਨਹੀਂ ਕਰਨਾ ਜੀ ਚਿੱਤਾ ਇਸ ਪ੍ਰਕਾਰ ਤੂੰ ਹਿਤੂ ਹੈ ਮਹਾਰਾਜ
ਪ੍ਰਾਨ ਸੁਖਦਾਤਾ ਗੁਰਮੁਖ ਜਾਤਾ
ਹੇ ਪ੍ਰਭੂ ਤੂੰ ਪ੍ਰਾਨ ਸਵਾਸਾਂ ਦੇ ਦੇਣ ਵਾਲਾ ਸੁਖਦਾਤਾ ਸੁਖਾਂ ਦੇ ਦੇਣ ਵਾਲਾ ਗੁਰਮੁਖ ਜਿਨ੍ਹਾਂ ਨੇ ਗੁਰਾਂ ਦੁਆਰਾ ਤੇਰੇ ਸਰੂਪ ਨੂੰ ਜਾਤਾ ਜਾਣਨਾ ਕੀਤਾ ਇਹਨੂੰ ਜਾਤਾ ਨਹੀਂ ਕਰਨਾ ਜਾਤਾ ਜਾਣਾ ਕੀਤਾ ਹੈ
ਸਗਲ ਰੰਗ ਬਣ ਆਏ
ਗੁਰਮੁਖਾਂ ਨੂੰ ਸਗਲ ਸਾਰੇ ਰੰਗ ਆਨੰਦ ਬਣ ਆਏ ਫਬ ਆਏ ਨ ਤੇ ਇਸ ਪ੍ਰਕਾਰ ਤੁਹਾਡੀ ਕਿਰਪਾ ਹੋ ਗਈ ਹੈ ਉਹਨਾਂ ਨੂੰ ਫਿਰ ਇਸ ਪ੍ਰਕਾਰ ਦੇ ਫਬ ਆਏ ਆਉਂਦੇ ਹਨ ਇਹ ਰੰਗ
ਸੋਈ ਕਰਮ ਕਵਾਵੈ ਪ੍ਰਾਣੀ
ਹੇ ਪ੍ਰਭੂ ਤੇ ਸਾਰੀ ਬੋਲ ਇਕੱਠੀ
ਜਿਹਾ ਤੂੰ ਫੁਰਮਾਏ
ਹੇ ਪ੍ਰਭੂ ਜਿਹਾ ਜਿਹੋ ਜਿਹਾ ਤੂੰ ਹੁਕਮ ਫਰਮਾਏ ਫਰਮਾਨ ਕਰਦਾ ਹੈ ਪ੍ਰਾਣੀ ਪ੍ਰਾਣਾ ਤਾਰੀ ਜੀਵ ਸੋਈ ਉਹੋ ਜਿਹੀ ਕਰਮਾਂ ਨੂੰ ਕਮਾਵੈ ਕਮਾਉਣਾ ਕਰਦੇ ਹਨ ਜੇ
ਜਾ ਕੋ ਕਿਰਪਾ ਕਰੀ ਜਗਦੀਸ਼ਵਰ
ਹੇ ਜਗ ਦੇ ਈਸ਼ਵਰ ਮਾਲਕ ਪ੍ਰਭੂ ਆਪ ਜੀ ਤੇ ਜਾਂ ਜਿਸ ਮਨੁੱਖ ਦੇ ਕੌ ਉੱਤੇ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰੀ ਕੀਤੀ ਹੈ ਤੁਸਾਂ ਨੇ
ਤਿੰਨ ਸਾਧ ਸੰਗ ਮਨ ਜਿੱਤਾ
ਤਿੰਨ ਉਹਨਾਂ ਨੇ ਸਾਧ ਸੰਗ ਸ੍ਰੇਸ਼ਟ ਮਹਾਂਪੁਰਸ਼ ਤੇ ਮਹਾਤਮਾ ਜਨਾਂ ਦੀ ਸੰਗਤ ਦੁਆਰਾ ਆਪਣੇ ਮਨ ਨੂੰ ਤੇ ਉਹਨਾਂ ਨੇ ਜਿੱਤਾ ਜਿੱਤਣਾ ਕੀਤਾ ਹੈ ਤੇ ਸਾਧ ਸੰਗ ਜੀ ਇਹ ਜੋ ਪਰੰਪਰਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣਾ ਵਿਦਿਆਲਾ ਆਪਣੀ ਟਕਸਾਲ ਇਹ ਜੋ ਕੰਸੀ ਦੇ ਵਿੱਚ ਹਿੰਦੂਆਂ ਦੀ ਜਿਹੜੀ ਸਾਧ ਸੰਗ ਜੀ ਵਿਦਿਆ ਦਾ ਸਭ ਤੋਂ ਵੱਡੀ ਟਕਸਾਲ ਉੱਥੇ ਸੀ ਹਿੰਦੂ ਮਤ ਦੀ, ਉਹਨੂੰ ਕੰਸੀ ਸਾਧ ਜੀ ਕਹਿ ਦਿੰਦੇ ਸੀ। ਮਹਾਰਾਜ ਕਹਿੰਦੇ ਮੈਂ ਪੰਜਾਬ ਦੀ ਧਰਤੀ ਵਿੱਚ ਗੁਰੂ ਕੀ ਕੰਸੀ, ਦਮਦਮਾ ਸਾਹਿਬ ਗੁਰੂ ਕੀ ਕੰਸੀ, ਉਹ ਪੰਡਤਾਂ ਦੀ ਕੰਸੀ ਇਹ ਗੁਰੂ ਕੀ ਕੰਸੀ। ਉੱਥੇ ਮਹਾਰਾਜ ਨੇ ਜੋ ਸਾਧ ਸਿੰਘ ਜੀ ਆਪ ਅਰਥ ਪੜ੍ਹਾਏ ਉਹ ਪੰਥ ਖਾਲਸੇ ਚ ਸੰਪਰਦਾਈ ਅਰਥ ਕਹਿਲਾਏ। ਉਹਦੇ ਅਨੁਸਾਰ ਹੁਣ ਇੱਥੇ ਜਿਹੜੇ ਆਪਣੀ ਅਕਲ ਦੇ ਘੋੜੇ ਭਜਾਉਣ ਵਾਲੇ ਕਹਿਣਗੇ ਜੀ ਨਹੀਂ ਜੇਤਾ ਲਿਖਿਆ ਵਾ ਇਹਨੂੰ ਜੇਤਾ ਪੜਾਂਗੇ ਅਸੀਂ, ਤਾਂ ਜੇਤਾ ਦਾ ਅਰਥ ਅਖੇ ਜੀ ਅਰਥ ਜੋ ਮਰਜ਼ੀ ਕਰ ਲਓ ਤੁਸੀਂ ਪਰ ਪੜਾਂਗੇ ਇਸ ਤਰ੍ਹਾਂ। ਤੇ ਇਹ ਸਾਧ ਸਿੰਘ ਜੀ ਕੋਈ ਬਹੁਤੀ ਵਧੀਆ ਬਾਤ ਨਹੀਂ ਹੈ, ਹੱਠ ਧਰਮੀ ਛੱਡ ਕੇ ਸਮਝਣ ਦੀ ਲੋੜ ਹੈ। ਜਿੱਤਾ ਨਾਮ ਜਿੱਤਣ ਦਾ, ਜਿੱਤ ਲਿਆ ਉਹਨਾਂ ਨੇ, ਜਿੱਤਾ ਜਿੱਤਣਾ ਕੋ ਐ ਅਰਥ ਬਣੂਗਾ। ਜਦੋਂ ਅਰਥ ਗਲਤ ਬਣਦਾ ਉੱਥੇ ਫਿਰ ਅਧਿਕ ਤੇ ਬਿੰਦੀ ਲਾਉਣ ਦਾ ਅਧਿਕਾਰ ਗੁਰੂ ਗੋਬਿੰਦ ਸਿੰਘ ਨੇ ਪੰਥ ਨੂੰ ਬਖਸ਼ਿਆ ਹੈ। ਜਿੱਥੇ ਅਰਥ ਨੂੰ ਫਰਕ ਪੈਂਦਾ ਉੱਥੇ ਹੀ ਬਿੰਦੀ ਲਾਉਣੀ ਹੈ, ਜਿੱਥੇ ਬਿੰਦੀ ਤੋਂ ਅਰਥ ਬਣਦਾ ਉੱਥੇ ਬਿੰਦੀ ਨਹੀਂ ਲਾਉਣੀ, ਜਿੱਥੇ ਅਧਿਕ ਤੋਂ ਬਿਨਾਂ। ਹੁਣ ਐ ਜਪਜੀ ਸਾਹਿਬ ਪੜ੍ਹਦੇ ਹੋ ਤੁਸੀਂ ਰੋਜ਼, ਜਿੰਨੀ ਨਾਮ ਤੇ ਆਇਆ ਅੱਗੇ ਕੀ ਕਹਿੰਦੇ ਹੋ, ਗਏ ਬੋਲਿਓ, ਮਸਕਤ ਤਾਂ ਨਹੀਂ ਕਹਿੰਦੇ ਫਿਰ, ਅੱਖਰ ਤਾਂ ਮਸਕਤ ਲਿਖੇ ਹੋਏ ਨੇ। ਜਿਹੜੇ ਇਸ ਤਰ੍ਹਾਂ ਦਾ ਗਿਆਨ ਘੋਟਣ ਵਾਲੇ ਫਿਰ ਮਸਕਤ ਕਿਹਾ ਕਰਨ, ਉਹ ਮਸਕਤ ਦਾ ਕੋਈ ਅਰਥ ਨਹੀਂ ਬਣਦਾ, ਮਸਕਤ ਕਹਿਣਾ ਪਊਗਾ। ਇਸ ਕਰਕੇ ਸਾਧ ਸਿੰਘ ਜੀ ਕੁਝ ਇਸ ਤਰ੍ਹਾਂ ਦੀਆਂ ਵਿਚਾਰਾਂ ਹੁੰਦੀਆਂ, ਤੇ ਕਦੇ ਕਦੇ ਚਲੋ ਹੈ ਵੀ ਅੱਜ ਆਪਣੇ ਕੋਲ ਸਮਾਂ ਵੀ ਹੈਗਾ ਇਹ ਵਿਚਾਰ ਕਰਨ ਦਾ, ਤੇ ਕਈ ਘਟਨਾਵਾਂ ਬਹੁਤ ਕੁਝ ਸਿਖਾਉਂਦੀਆਂ। ਇੱਕ ਵਾਰੀ ਉੱਥੇ ਵਿਦਿਆਲਾ ਜਦੋਂ ਰੰਧਾਵੀ ਸੀ, ਇੱਕ ਡਾਕਟਰ ਸਾਹਿਬ ਜਿਹੜੇ ਵਰਲਡ ਲੈਵਲ ਦੇ ਅਮੈਰੀਕਾ ਦੇ ਵਿੱਚ ਵੀ ਉਹਨਾਂ ਨੇ ਧਾਂਕ ਆਪਣੀ ਜਮਾ ਦਿੱਤੀ ਸੀ, ਤੇ ਇੱਕ ਵਾਰੀ ਕਿਰਪਾ ਸੀ ਹੋਮਿਓਪੈਥੀ ਦੇ ਡਾਕਟਰ ਸੀ ਡਾਕਟਰ ਮਹਿੰਦਰ ਸਿੰਘ ਚੋਗਾ, ਉਹ ਕੁਦਰਤੀ ਆ ਗਏ, ਮੇਰੇ ਨਾਲ ਪਿਆਰ ਸੀ। ਜਦੋਂ ਉਹਨਾਂ ਨੇ ਹਸਪਤਾਲ ਸ਼ੁਰੂ ਕੀਤਾ ਉੱਥੇ ਜਥੇ ਨੂੰ ਬੁਲਾਇਆ, ਟੋੜਾ ਸਾਹਿਬ ਗਏ ਸਾਰੇ, ਚਲੋ ਵੀ ਮੇਰੇ ਨਾਲ ਪਿਆਰ ਸੀ ਮੁੱਕਦੀ ਗੱਲ। ਉਹ ਮੈਨੂੰ ਉਦਣ ਕਿਰਿਆ ਦਾ ਕੁਛ ਇਸ ਤਰ੍ਹਾਂ ਦਾ ਹੋਇਆ ਵੀ ਕਥਾ ਕਰਕੇ ਮੈਂ ਉਹਨੂੰ ਹਰਦੇਵ ਸਿੰਘ ਨੂੰ ਕਿਹਾ ਵੀ ਤੁਸੀਂ ਹੁਕਮਨਾਮਾ ਲੈ ਲਓ ਵੀ ਮੈਨੂੰ ਥੋੜ੍ਹਾ ਜਿਹਾ ਜਾਣਾ ਪੈਣਾ। ਮੈਂ ਉੱਥੋਂ ਨਿਕਲ ਗਿਆ, ਕਈ ਵਾਰੀ ਚਲੋ ਸਰੀਰ ਦੀ ਕਿਰਿਆ ਤੇ ਅਰਦਾਸ ਹੋਲੀ ਹੁਕਮਨਾਮਾ ਹੋਣਾ ਸੀ, ਮੈਂ ਤਾਂ ਆ ਗਿਆ ਘਰ। ਉਹ ਜਦੋਂ ਹਰਦੇਵ ਸਿੰਘ ਨੇ ਹੁਕਮਨਾਮਾ, ਸੰਗਤ ਅਜੇ ਬੈਠੀ ਆ ਉੱਥੇ, ਦੇਖੋ ਇਹ ਨਹੀਂ ਵੀ ਪੜ੍ਹੇ ਲਿਖੇ ਮੂਰਖ ਨਹੀਂ ਹੁੰਦੇ, ਪੜ੍ਹਿਆ ਲਿਖਿਆਂ 'ਚ ਵੀ ਮੂਰਖਤਾ ਆ ਜਾਂਦੀ ਹੈ। ਉਹ ਜਦੋਂ ਹੁਕਮਨਾਮਾ ਲਿਆ, ਜਿਤ ਪਾਰ ਬ੍ਰਹਮ ਚਿਤ ਆਇਆ, ਜਦੋਂ ਉਹ ਸ਼ਬਦ ਪੜ੍ਹਿਆ ਸੋ ਕਰ ਦੇ ਬਸਾਇਆ, ਜਦੋਂ ਪੜ੍ਹਿਆ ਡਾਕਟਰ ਸਾਹਿਬ ਕਹਿੰਦੇ ਭਾਈ ਸਾਹਿਬ ਗਲਤ ਹੈ ਸੰਗਤ 'ਚ, ਤੇ ਚਲ ਜੀ ਉਹਨੇ ਪੜ੍ਹਿਆ, ਪੜ੍ਹ ਕੇ ਬਾਅਦ ਰੁਮਾਲਾ ਪੈਤਾ, ਕਹਿੰਦੇ ਡਾਕਟਰ ਸਾਹਿਬ, ਉਹਨੇ ਦੁਬਾਰੇ ਫੇਰ ਪੜ੍ਹਿਆ ਉਸ ਤਰ੍ਹਾਂ ਹੀ, ਕਹਿੰਦਾ ਨਹੀਂ ਦਇ ਪਾਠ ਕਰ ਸੰਗਤ 'ਚ, ਕਹਿੰਦਾ ਭਾਈ ਸਾਹਿਬ ਨੇ ਰੁਮਾਲਾ ਪਾਇਆ, ਕਹਿੰਦੇ ਡਾਕਟਰ ਸਾਹਿਬ ਵੀ ਤੁਹਾਡੇ ਕਹੇ ਤੇ ਮੈਂ ਗਲਤ ਪਾਠ ਤਾਂ ਕਰਨਾ ਨਹੀਂ, ਜੇ ਤੁਹਾਡੇ ਗਲਤ ਪੱਕਿਆ ਹੋਇਆ ਅਸੀਂ ਕਿਵੇਂ, ਜਦੋਂ ਤੁਸੀਂ ਸਹੀ ਨਹੀਂ ਮੰਨਦੇ ਗੱਲ ਅਸੀਂ ਤੁਹਾਡੀ ਗਲਤ ਨੂੰ ਕਿਵੇਂ ਮੰਨ ਲਈਏ। ਉਹ ਕਹਿੰਦਾ ਨਹੀਂ, ਇਹ ਸੰਸਕ੍ਰਿਤ ਦਾ ਪਦ ਹੈ, ਹੁਣ ਪੜ੍ਹਾਈ ਖਰਾਬ ਕਰਦੀ ਸੀ ਉਹਨੂੰ। ਉਹ ਕਹਿੰਦਾ ਜੀ ਮੈਨੂੰ ਤਾਂ ਪਤਾ ਨਹੀਂ, ਮੈਨੂੰ ਜਿਹਨਾਂ ਨੇ ਪੜ੍ਹਾਇਆ ਮੈਂ ਤੁਹਾਨੂੰ ਉਹਨਾਂ ਕੋਲ ਚਲਿਆ। ਉਹ ਡਾਕਟਰ ਸਾਹਿਬ ਨੂੰ ਲੈ ਕੇ ਮੇਰੇ ਕੋਲ ਆ ਗਿਆ, ਜਦੋਂ ਆਏ ਮੈਂ ਕਿਹਾ ਆਓ ਜੀ, ਚਾਹ ਪਾਣੀ ਜੋ ਵੀ ਛਕਣਾ ਸੀ ਉਹਨਾਂ ਨੇ ਲਿਆਂਦਾ, ਅਤੇ ਉਹ ਮੈਨੂੰ ਪਰੇ ਨੂੰ ਹੋ ਕੇ ਕਹਿੰਦਾ ਜੀ ਤੁਸੀਂ ਕਹਿੰਦਾ ਇੰਨਾ ਸਤਿਕਾਰ ਕਰਦੇ ਹੋ, ਕਹਿੰਦਾ ਤਾਂ ਮੂਰਖ ਹੈ ਉਹ। ਮੈਂ ਕਿਹਾ ਨਾ ਹੋਵੇ, ਐਂ ਨਹੀਂ ਕਹੀਦਾ ਘਰ ਆਏ ਨੂੰ। ਕਹਿੰਦਾ ਜੀ ਸੰਗਤ ਦੇ ਵਿੱਚ ਤਾਂ ਬੋਲ ਪਿਆ ਇਹ, ਮੈਨੂੰ ਤਾਂ ਬੜਾ ਗੁੱਸਾ ਆਇਆ ਤੇ ਵੀ ਇਹਨੂੰ ਅਕਲ ਹੀ ਨਹੀਂ, ਜੇ ਗੱਲ ਕਰਨੀ ਸੀ ਪਰੇ ਹੋ ਕੇ ਕਰਨ। ਮੈਂ ਕਿਹਾ ਹੈ ਕੀ, ਕਹਿੰਦਾ ਆਏ। ਮੈਂ ਕਿਹਾ ਹੁਣ ਮੈਂ ਤਾਂ ਪੁੱਛ ਨਹੀਂ ਸਕਦਾ ਇਹਨੂੰ, ਜਾਂ ਤਾਂ ਆਪ ਗੱਲ ਸ਼ੁਰੂ ਕਰੇ। ਅਸੀਂ ਜੀ ਬਿਉਂਤ ਕਰ ਲਈ ਵੀ ਤੂੰ ਐਂ ਕਰ, ਜਦੋਂ ਦੁੱਧ ਲੈ ਕੇ ਆਏਗਾ ਨਾ ਡਾਕਟਰ ਸਾਹਿਬ ਵਾਸਤੇ, ਉਦੋਂ ਮੈਨੂੰ ਪੁੱਛ ਲਈ ਵੀ ਬਾਬਾ ਜੀ ਪਾਠ ਕੀ ਹੈ। ਕਹਿੰਦਾ ਠੀਕ ਹੈ। ਉਹ ਜਦੋਂ ਦੁੱਧ ਲਾ ਕੇ ਆਇਆ, ਕਹਿੰਦਾ ਬਾਬਾ ਜੀ ਆ ਪਾਠ ਦੱਸਿਓ। ਮੈਂ ਕਿਹਾ ਕਿਹੜਾ? ਕਹਿੰਦਾ ਜਿਤ ਪਾਰ ਵਣੇ ਚਿੱਤੇ ਆਇਆ ਸੋ ਕਰਦੇ। ਮੈਂ ਕਿਹਾ ਤੈਨੂੰ ਗਿਆਨੀ ਬਣਾ ਤਾ ਅਰਥ ਕਰਨ ਵਾਲਾ, ਤੈਨੂੰ ਅਜੇ ਪਾਠ ਨਹੀਂ ਆਉਂਦਾ? ਮੈਂ ਉਹਦੇ ਗੱਲ ਪੈ ਗਿਆ ਜਾਣ ਕੇ, ਤੈਨੂੰ ਪਾਠ ਨਹੀਂ ਆਉਂਦਾ? ਪਰ ਜਿਵੇਂ ਉਹਨੂੰ ਪੜ੍ਹਾਇਆ ਸੀ, ਕਹਿੰਦਾ ਇੱਕ ਈੜੀ ਦੀ ਸਿਆਰੀ ਇੱਕ ਈੜੀ ਦੀ ਬਿਹਾਰੀ ਬੋਲਤੀ ਉਹਨੇ, ਸੋ ਕਰਦੇ ਹੀ ਇਹ ਵਸਾਇਆ। ਡਾਕਟਰ ਸਾਹਿਬ ਕਹਿੰਦੇ ਜੇ ਗਲਤ ਹੈ। ਮੈਂ ਡਾਕਟਰ ਸਾਹਿਬ ਮੈਨੂੰ ਲੱਗਦਾ ਵੀ ਤੁਸੀਂ ਗਲਤ ਹੋ ਇੱਥੇ। ਕਹਿੰਦਾ ਜੀ ਕਿਵੇਂ ਆ? ਕਹਿੰਦਾ ਪਰੂਫ ਇਹਦਾ ਮੈਂ ਆਪਣੇ ਨੂੰ ਸਹੀ ਕਹਿੰਦਾ, ਤੁਸੀਂ ਆਪਣੇ ਨੂੰ ਕੋਈ ਲਿਖਤੀ ਪਰੂਫ ਹੈ? ਮਖਾਇਆ ਹੈਗਾ। ਮੈਂ ਪੋਥੀ ਚੱਕ ਕੇ ਲਿਆ ਕੇ ਮਖਾ ਲੈ, ਪਾੜੇ ਦੇ ਕੀ ਲਿਖਿਆ? ਮੱਥੇ ਤੇ ਹੱਥ ਮਾਰ ਕੇ ਕਹਿੰਦਾ ਓਹੋ। ਕਹਿੰਦਾ ਅੱਜ ਤੋਂ ਬਾਅਦ ਮੈਂ ਟਕਸਾਲ ਦੇ ਕਿਸੇ ਗਿਆਨੀ ਨੂੰ ਕਹਿੰਦਾ ਛੇੜੂੰਗਾ ਨਹੀਂ ਕਿਤੇ, ਕਹਿੰਦਾ ਮੈਂ ਗਲਤੀ ਮੰਨਦਾ, ਗਲਤੀ ਮੰਨ ਕੇ ਗਿਆ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਤੇ ਜਿੱਥੇ ਵਾਈਸ ਚਾਂਸਲਰ ਆਪ ਬੈਠੇ ਸੀ, ਭਾਈ ਜਸਪਾਲ ਸਿੰਘ ਉਹਨਾਂ ਦਾ ਨਾਮ ਸੀ ਡਾਕਟਰ ਸਾਹਿਬ ਦਾ, ਉਹ ਵੀ ਬੈਠੇ। ਗੁਰੂ ਗ੍ਰੰਥ ਸਾਹਿਬ ਖੋਜ ਵਿਭਾਗ ਦੇ ਵਿੱਚ ਇਸ ਵਿਸ਼ੇ ਤੇ ਇੱਕ ਪ੍ਰਵਚਨ ਹੋਣੇ ਸੀ, ਸੈਮੀਨਾਰ ਕਹਿ ਲਓ, ਵੀ ਸ਼ੁੱਧ ਗੁਰਬਾਣੀ ਉਚਾਰਨ। ਉਹਦੇ ਚ ਅੱਠ ਸੀ ਬੈਠੇ ਮਹਾਰਥੀ, ਜਿਨ੍ਹਾਂ ਤੇ ਡਾਕਟਰ ਜੋਧ ਸਿੰਘ ਜੀ ਵੀ ਬੈਠੇ ਸੀ ਤੇ ਡਾਕਟਰ ਜਸਪਾਲ ਸਿੰਘ ਜੀ ਬੈਠੇ ਸਾਰੇ। ਉਸ ਸਭਾ ਦੇ ਵਿੱਚ ਉਦਣ ਪਤਾ ਨਹੀਂ ਕੀ ਗੁਰੂ ਦੀ ਖੇਡ ਹੈ ਵੀ ਉੱਥੇ ਜਿਹੜਾ ਮੁੱਖ ਰੂਪ ਦੇ ਵਿੱਚ ਵਕਤਾ ਜਿਹੜਾ ਚੁਣਿਆ ਸੀ ਉਹਨਾਂ ਨੇ ਮੈਨੂੰ ਚੁਣ ਲਿਆ ਇਹ ਦੱਸਣ ਗਏ। ਮੈਂ 45 ਮਿੰਟ ਦਾ ਲੈਕਚਰ ਸੀ ਮੇਰਾ, ਉਹਦੇ ਚ ਮੈਂ ਕਿਹਾ ਵੀ ਗੁਰਬਾਣੀ ਦੇ ਵਿੱਚ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨਾ ਬੜਾ ਔਖਾ ਹੈ, ਵੀ ਜੋ ਸਾਨੂੰ ਪੜ੍ਹਾਇਆ ਗਿਆ ਉਹਦੇ ਅਨੁਸਾਰ ਮੈਂ ਕਿਹਾ 29 ਕਿਸਮ ਦੇ ਯਈਏ ਨੇ ਗੁਰੂ ਗ੍ਰੰਥ ਸਾਹਿਬ, ਮੈਂ ਸਾਰੇ ਸੁਣਾ ਤੇ ਹੋ ਮਾਤਰਾ ਦੇ ਨਾਲ ਐਂ ਆਵਾਜ਼ ਬਦਲਦੀ ਹੈ ਐਂ ਦੇ ਫਾਰਮੂਲੇ ਨਾਲ, ਤੇ ਸਾਰੇ ਹੈਰਾਨ ਹੋ ਗਏ। ਡਾਕਟਰ ਜਸਪਾਲ ਸਿੰਘ ਮੈਂ ਸੱਚ ਕਹਿੰਦਾ ਗੁਰੂ ਦੀ ਹਜ਼ੂਰੀ ਚ ਬੈਠੇ ਹਾਂ, ਜਦੋਂ ਉਹਨਾਂ ਨੂੰ ਕਿਹਾ ਵੀ ਧੰਨਵਾਦ ਕਰਦੇ ਕਹਿੰਦਾ ਨਾ ਨਾ ਕੋਈ ਹੋਰ ਹੀ ਧੰਨਵਾਦ ਕਰ ਦਿਓ, ਹੈਗਾ ਕਿਉਂ ਕਹਿੰਦਾ ਮੈਂ ਕੋਈ ਨਾ ਕੋਈ ਤੁੱਕ ਗਲਤ ਪੜ੍ਹ ਦੇਣੀ ਆ, ਕਹਿੰਦਾ ਫੜ ਲੈਣਗੇ ਬੈਠੇ ਨੂੰ ਉਹ। ਚਲੋ ਮੈਂ ਕਿਹਾ ਨਹੀਂ ਡਾਕਟਰ ਸਾਹਿਬ ਐਸੀ ਨਹੀਂ ਬਹੁਤ, ਵੀ ਇਹ ਤਾਂ ਮੈਂ ਤਾਂ ਜੋ ਮੈਨੂੰ ਜੁੰਮੇ ਲਾਈ ਸੀ ਡਿਊਟੀ ਮੈਂ ਕਰ ਦਿੱਤੀ। ਤੇ ਹੁਣ ਉੱਥੇ ਇੱਕ ਡਾਕਟਰ ਸਾਹਿਬ ਦੇਖੋ ਇਹ ਸੀ ਸਿਆਣੇ ਡਾਕਟਰ ਮਹਿੰਦਰ ਸਿੰਘ ਨੇ ਤਾਂ ਉੱਥੇ ਘੋਟ ਲਿਆ ਨਾ ਆਪਣੀ ਮਨਮਤ ਨਾਲ, ਫਿਰ ਮਾਫ਼ੀ ਮੰਗਣੀ ਪਈ। ਉਹਨਾਂ ਦੇ ਚੋਂ ਇੱਕ ਡਾਕਟਰ ਸਾਹਿਬ ਬਹੁਤ ਵਿਆਕਰਨ ਪੜ੍ਹੇ ਹੋਏ ਸੀ, ਉਹ ਬਾਅਦ ਵਿੱਚ ਆ ਕੇ ਕਹਿੰਦੇ ਤੇ ਬਾਅਦ ਵਿੱਚ ਸੱਚ ਬੇਦਾਂਤੀ ਜੀ ਨੇ ਬੋਲਣਾ ਸੀ ਅਕਾਲ ਤਖ਼ਤ ਦੇ ਜਥੇਦਾਰ, ਉਹ ਡਾਕਟਰ ਨੇ ਮੇਰੇ ਤੇ ਬੇਦਾਂਤੀ ਦੇ ਵਿਚਾਲੇ ਆਪਣਾ ਗਿਆਨ ਘੋਟਤਾ ਨਾਲ। ਉਹ ਕਹਿੰਦਾ ਜਿੱਥੇ ਸਿਹਾਰੀ ਲੱਗੀ ਹੁੰਦੀ ਹੈ ਗੁਰਬਾਣੀ ਚ ਉਹ ਕਹਿੰਦਾ ਹਿੰਦੀ ਦੀ ਤਰ੍ਹਾਂ ਆਵਾਜ਼ ਕੱਢਿਆ ਕਰੋ ਕਿ ਹਿੰਦੀ ਚ ਕਹਿੰਦੇ ਸਿਹਾਰੀ ਬਿਹਾਰੀ ਬਣ ਕੇ ਬੋਲਦੀ ਹੈ, ਉਹਨੇ ਨਵਾਂ ਹੀ ਪਾਠ ਤੋੜਤਾ ਉੱਥੇ। ਮੈਂ ਕਿਹਾ ਲਓ ਜੀ ਕੀ ਕਰਾਂਗੇ ਪੜ੍ਹਿਆਂ ਲਿਖਿਆਂ ਚ ਆ ਕੇ, ਵੀ ਇਹਨਾਂ ਦੇ ਵਿੱਚ ਵੀ ਅਗਿਆਨਤਾ ਐਡੀ ਹੈ। ਬੇਦਾਂਤੀ ਜੀ ਨੇ ਕਮਾਨ ਸੰਭਾਲ ਲਈ, ਉਹਨੇ ਕਿਹਾ ਡਾਕਟਰ ਸਾਹਿਬ ਤੁਸੀਂ ਉਹ ਗਲਤ, ਇਹ ਵਿਆਕਰਨ ਜਿਹੜੀ ਆ ਰੀਤੀ ਹੈ ਨਾ ਹਿੰਦੀ ਹਿੰਦੀ ਵਾਲੀ, ਕਹਿੰਦੇ ਇੱਥੇ ਗੁਰਬਾਣੀ ਚ ਨਹੀਂ ਲਾਗੂ ਹੁੰਦੀ, ਤਾਂ ਇਹ ਲਾਤੀ ਬੇਦਾਂਤੀ ਸਾਹਿਬ ਨੇ। ਤੇ ਇਉਂ ਸਾਧ ਸਿੰਘ ਜੀ ਜਿੱਥੇ ਵੀ ਨੱਚਣ ਆਪ ਨੂੰ ਨਾ ਆਵੇ ਇਹ ਨਹੀਂ ਕਹੀਦਾ ਵੀ ਭੋਏ ਸੌੜੀ ਹੈ, ਇਸ ਕਰਕੇ ਨਾ ਥੋੜੇ ਜਿਹੇ ਇਹਨਾਂ ਵਿਚਾਰਾਂ ਨੂੰ ਸਮਝੋ। ਮੈਂ ਤੁਹਾਨੂੰ ਖੁੱਲੀ ਛੁੱਟੀ ਦਿੰਦਾ, ਤੁਹਾਡੇ ਚ ਬੈਠੇ ਹਾਂ 3 PhD, ਇੱਕ PhD ਕਰਨ ਵਾਲੇ, 2 PhD ਵਾਲੇ ਬੈਠੇ ਨੇ, ਤੁਹਾਨੂੰ ਖੁੱਲਾ ਸੱਦਾ ਹੈ ਤੇ ਮੇਰੇ ਕੋਲ ਟਾਈਮ ਹੁੰਦਾ ਘੱਟ, ਜਿਹੜਾ ਵੀ ਤੁਹਾਨੂੰ ਸ਼ੰਕਾ ਹੋਵੇ ਉਹਨੂੰ ਪਹਿਲਾਂ ਨੋਟ ਕਰੋ, 2 ਵਾਰੀ ਹੋ ਲਿਆ 30 ਵਾਰੀ ਨਹੀਂ ਕਰਨਾ ਹੁਣ ਆਪਾਂ ਨੇ। ਜਦੋਂ ਤੁਸੀਂ ਮੇਰੇ ਕੋਲ ਆਉਂਦੇ ਹੋ ਤੇ ਫਿਰ ਤੁਸੀਂ ਜੇ ਪੰਨਾ ਦੱਸਦਾ ਸ਼ਬਦ ਨਹੀਂ ਦੱਸ ਹੁੰਦਾ ਤੁਹਾਡੇ ਕੋਲ ਵੀ ਕਿਹੜਾ ਸ਼ਬਦ ਗਲਤ ਪੜ੍ਹਿਆ ਗਿਆ, ਇਹ ਜ਼ਰੂਰ ਕਹਿ ਦਿੰਦੇ ਜੀ ਇਹ ਸ਼ਬਦ ਇਉਂ ਨਹੀਂ ਸੀ ਇਉਂ ਹੈ, ਅਸੀਂ ਤੁਹਾਡੀ ਗੱਲ ਮੰਨਾਂਗੇ ਜੇ ਸਹੀ ਹੋਊਗੀ, ਗਲਤ ਅਸੀਂ ਨਹੀਂ ਮੰਨਣੀ। ਜੇ ਤੁਸੀਂ ਗਲਤ ਗੱਲ ਨੂੰ ਸਵੀਕਾਰ ਨਹੀਂ ਕਰਦੇ ਵੀ ਸ਼ੁੱਧ ਕਰਨਾ ਨਹੀਂ ਮੰਨਦੇ ਤਾਂ ਅਸੀਂ ਤੁਹਾਡੀ ਗਲਤ ਗੱਲ ਨੂੰ ਅਸੀਂ ਨਹੀਂ ਮੰਨ ਸਕਦੇ, ਕਿਉਂਕਿ ਸਾਡੀ ਤਾਂ ਪਰੰਪਰਾ ਪਿੱਛੋਂ ਚੱਲੀ ਜਿਹੜੀ ਆ ਰਹੀ ਹੈ, ਇਹ ਟਕਸਾਲ ਹੈ ਸੰਪਰਦਾ ਦੋਵਾਂ ਦੀ ਟਕਸਾਲ। ਉਹਦੇ ਭਾਈ ਦਰਸ਼ਨ ਸਿੰਘ ਤੇ ਭਾਈ ਪਿੱਛੇ ਗੁਰਸ਼ਰਨ ਸਿੰਘ ਬੈਠਾ ਹੈ, ਇਹ ਦੋ ਜਣਿਆਂ ਦੇ ਕੋਲ ਪਾਠ ਕਰ ਲਿਓ ਨੋਟ, ਤੁਸੀਂ ਅੱਧਾ ਘੰਟਾ ਲਾਓ ਘੰਟਾ ਲਾਓ ਦਿਮਾਗ ਦੀ ਪੂਰੀ ਵਰਜਿਸ਼ ਕਰਾ ਦੇਣਗੇ ਤੁਹਾਡੀ, ਤੇ ਇਸ ਕਰਕੇ ਜਿਹੜਾ ਠੀਕ ਹੋਊਗਾ ਤੁਹਾਡਾ ਇਹ ਮੰਨਣਗੇ, ਜਿਹੜਾ ਇਹਨਾਂ ਦਾ ਠੀਕ ਹੋਊਗਾ ਤੁਸੀਂ ਮੰਨ ਲਿਓ, ਪਰ ਆਪਣਾ ਭੁਲੇਖਾ ਜ਼ਰੂਰ ਕਰ ਦੇਣਾ। ਇਉਂ ਪਾਠ ਦੇ ਵਿੱਚ ਇਸ ਤਰ੍ਹਾਂ ਦੇ ਪੜੇ ਨੂੰ ਜਿੱਤਾ ਨਹੀਂ ਕਰਨਾ, ਜਿੱਤਾ ਕਰਨਾ। ਅੱਗੇ ਚਲੋ ਜੀ।
ਤਿੰਨ ਸਾਧ ਸੰਗ ਮਨ ਜਿੱਤਾ,
ਤਿੰਨ ਉਹਨਾਂ ਨੇ ਸਾਧ ਸੰਗ ਦੇ ਵਿੱਚ ਮਹਾਤਮਾ ਜਨਾਂ ਦੀ ਸੰਗਤ ਦੁਆਰਾ ਆਪਣੇ ਮਨ ਨੂੰ ਜਿੱਤਾ ਜਿੱਤ ਲਿਆ ਹੈ, ਜਿਵੇਂ ਉਹ ਸੱਸੇ ਨੂੰ ਕੰਨਾ ਤੇ ਈੜੀ ਆ ਗਈ, ਈੜੀ ਦੀ ਆ ਗਈ ਬਿਹਾਰੀ। ਹੁਣ ਇਹ ਜਿੱਥੇ ਤਾਂ ਪਰਮਾਤਮਾ ਦਾ ਵਾਚਕ ਹੈ ਉੱਥੇ ਕਹਾਂਗੇ ਸਾਈ, ਜਿੱਥੇ ਉਹਦਾ ਵਾਚਕ ਹੈ ਸਾਈ ਉਹ ਦੂਸਰੇ ਦੀ ਬਾਤ ਹੈ, ਸਾਈ ਵਸਤ ਪ੍ਰਾਪਤ ਹੋਈ ਉੱਥੇ ਸਾਈ ਨਹੀਂ ਕਹਿ ਸਕਦੇ, ਇਸ ਕਰਕੇ ਇਹ ਭੇਦ ਜਾਣਨ ਦੀ ਲੋੜ ਹੈ।
ਕਹੋ ਨਾਨਕ ਜੀਅੜਾ ਬਲਿਹਾਰੇ,
ਸਤਿਗੁਰੂ ਜੀ ਕਥਨ ਕਰਦੇ ਨੇ ਮੈਂ ਆਪਣੇ ਜੀਅੜਾ ਹਿਰਦੇ ਕਰਕੇ ਬਲਿਹਾਰ ਕੁਰਬਾਨ ਜਾਂਦਾ ਹਾਂ ਜੀ।
ਜੀਓ ਪਿੰਡ ਤੋਂ ਦਿੱਤਾ,
ਮੈਨੂੰ ਜੀਓ ਜ਼ਿੰਦਗੀ ਤੋਂ ਪਿੰਡ ਸਰੀਰ ਤੋਂ ਤੂੰ ਹੀ ਦਿੱਤਾ ਦੇਣਾ ਕੀਤਾ ਹੈ ਜੀ।
ਨਿਰਗੁਣ ਰੱਖ ਲਿਆ,
ਹੇ ਪ੍ਰਭੂ ਤੁਸੀਂ ਮਹਾਰਾ ਮੈਨੂੰ ਨਿਰਗੁਣ ਨੂੰ ਰੱਖ ਲਿਆ, ਗੁਣ ਕੋਈ ਨਹੀਂ ਸੀ।
ਸੰਤਨ ਕਾ ਸਦਕਾ,
ਹੇ ਪ੍ਰਭੂ ਸੰਤਨ ਸ਼ਾਂਤ ਚਿਤ ਮਹਾਤਮਾ ਜਨਾਂ ਦਾ ਸਦਕਾ, ਮੈਨੂੰ ਨਿਰਗੁਣ ਨੂੰ ਗੁਣਹੀਣ ਨੂੰ ਆਪ ਜੀ ਨੇ ਆਪਣੀ ਸ਼ਰਨ ਵਿੱਚ ਰੱਖ ਲਿਆ ਮਹਾਰਾਜ, ਮੈਨੂੰ ਆਪਣੀ ਸ਼ਰਨ ਜਗ੍ਹਾ ਦੇ ਦਿੱਤੀ।
ਸਤਿਗੁਰ ਢਾਕ ਲਿਆ,
ਸਾਰੇ
ਮੋਹੇ ਪਾਪੀ ਪਰਦਾ,
ਮੋਹੇ ਮੇਰੇ ਪਾਪੀ ਗੁਨਾਹੀ ਦਾ ਔਗਣਾਂ ਦਾ ਪਰਦਾ ਸਤਿਗੁਰਾਂ ਨੇ ਢਕ ਲਿਆ, ਸਤਿਗੁਰਾਂ ਦੁਆਰਾ ਢਾਕ ਢਕ ਲਿਆ ਲੈਣਾ ਕੀਤਾ ਹੈ।
ਮੋਹੇ ਪਾਪੀ ਪੜਦਾ,
ਮੋਹੇ ਮੇਰੇ ਪਾਪੀ ਦਾ ਪੜਦਾ, ਹੁਣ ਜਿੱਥੇ ਪੜਨ ਦਾ ਵਾਚਕ ਹੋਵੇ ਪੜਦਾ, ਪੜਨ ਤੋਂ ਪਾਵੇ ਇੱਥੇ ਪੜਦੇ ਦਾ ਵਾਚਕ ਹੈ, ਇਹ ਮੇਰਾ ਪੜਦਾ ਓਹਲਾ ਮਾਰੇ ਢਕ ਲਿਆ ਤੁਸੀਂ।
ਢਾਕਨ ਹਾਰੇ ਪ੍ਰਭੂ ਹਮਾਰੇ,
ਇਹ ਸਾਡੇ ਪ੍ਰਭੂ ਪਰਮਾਤਮਾ ਤੂੰ ਮੇਰੇ ਪੜਦੇ ਢਕਣ ਹਾਰੇ ਢਕਣ ਵਾਲਾ ਹੈ
ਜੀ ਪ੍ਰਾਣ ਸੁਖ ਦਾਤੇ
ਜੀ ਹਿਰਦੇ ਦੇ ਪ੍ਰਾਣ ਸਵਾਸਾਂ ਦੇ ਸੁਖ ਦਾਤੇ ਸੁਖਾਂ ਦਾ ਦਾਤਾ ਹੈ
ਅਵਨਾਸੀ ਅਵਗਤ ਸੁਆਮੀ
ਸਵਾਮੀ ਮਾਲਕ ਪ੍ਰਭੂ ਤੁਸੀਂ ਅਵਨਾਸੀ ਨਾਸ ਤੋਂ ਰਹਿਤ ਹੋ
ਅਵਨਾਸੀ ਅਵਗਤ ਸੁਆਮੀ
ਇਹ ਸਵਾਮੀ ਮਾਲਕ ਪ੍ਰਭੂ ਤੁਸੀਂ ਅਵਨਾਸੀ ਨਾਸ ਤੋਂ ਰਹਿਤ ਹੋ ਅਵਗਤ ਵਿਅਕਤੀਗਤ ਤੋਂ ਰਹਿਤ ਤੇ ਇਸ ਕਰਕੇ ਤੇ ਗਿਆਨ ਗਿਆਨ ਸਰੂਪ ਹੋ ਗਿਆਨ ਪ੍ਰਾਪਤ ਸਰੂਪ ਹੋ ਮਹਾਰਾਜ ਸੱਚੇ ਪਾਤਸ਼ਾਹ ਜੀ
ਪੂਰਨ ਪੁਰਖ ਵਿਧਾਤੇ
ਤੇ ਇਸ ਕਰਕੇ ਸਭ ਥਾਵਾਂ ਚ ਪੂਰਨ ਵਿਆਪਕ ਹੋ ਪੁਰਖ ਪੁਰਖਾਰਸ ਦੇਣ ਵਾਲੇ ਹੋ ਜੇ ਕੱਲਾ ਪੁਰਖ ਹੁੰਦਾ ਫਿਰ ਵਿਆਪਕ ਦਾ ਅਰਥ ਵੀ ਕਰ ਲਈਦਾ ਪਰ ਇੱਥੇ ਪੂਰਨ ਦੇ ਨਾਲ ਪੁਰਖ ਹੈ ਇਸ ਕਰਕੇ ਪੂਰਨ ਵਿਆਪਕ ਵਿਆਪਕ ਹੋ ਪੁਰਖ ਪੁਰਸ਼ਾਰਥ ਦੇਣ ਵਾਲੇ ਹੋ ਪੁਰਖਾਰਥ ਦੇਣ ਵਾਲੇ ਹੋ ਅਤੇ ਕਰਮ ਅਨੁਸਾਰ ਵਿਧਾਤੇ ਫਲ ਪ੍ਰਦਾਤੇ ਹੋ
ਉਸਤਤ ਕਹਿਰ ਨਾ ਜਾਏ ਤੁਮਾਰੀ
ਹੇ ਪ੍ਰਭੂ ਤੁਮਾਰੀ ਤੁਹਾਡੀ ਉਸਤਤ ਵਡਿਆਈ ਕਹੀ ਨਹੀਂ ਜਾ ਸਕਦੀ ਹੈ
ਕੌਣ ਕਹੇ ਤੂੰ ਕਦ ਕਾ
ਕੌਣ ਕਿਹੜਾ ਕਹਿ ਸਕਦਾ ਹੈ ਕਿ ਤੂੰ ਕਦੋਂ ਦਾ ਹੈ ਭਾਵ ਤੇਰਾ ਅੰਤ ਕੋਈ ਨਹੀਂ ਪਾ ਸਕਦਾ ਕੋਈ ਕਹੀ ਤੂੰ ਸਤਯੁਗ ਦਾ ਹੈ ਤੂੰ ਤ੍ਰੇਤੇ ਦਾ ਦੁਆਪਰ ਦਾ ਕੌਣ ਕਹੂਗਾ ਤੂੰ ਕਦ ਹੈ ਨਹੀਂ ਕਹਿ ਸਕਦਾ ਕੋਈ
ਨਾਨਕ ਦਾਸ ਤਾ ਕੈ ਬਲਿਹਾਰੀ
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਮੈਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ ਜੇ ਦਾਸਾ ਭਾਵ ਧਾਰ ਕੇ ਕਹਿੰਦੇ ਨੇ ਤਾਂ ਤਿਸ ਪ੍ਰਭੂ ਦੇ ਤਾਈ ਉਹਦੇ ਉੱਪਰ ਮੈਂ ਕੁਰਬਾਨ ਜਾਂਦਾ ਹਾਂ
ਮਿਲੈ ਨਾਮ ਹਰ ਨਿਮਕਾ
ਅਤੇ ਬੇਨਤੀ ਕਰਦਾ ਹਾਂ ਕਿ ਹੇ ਹਰ ਹਰੀ ਸਾਨੂੰ ਇੱਕ ਨਿਮਕਾ ਨਿਮਕੇ ਦਾ ਇੱਥੇ ਪਹਿਲਾ ਅਰਥ ਹੈ ਨਿਮਕ ਮਾਤਰ ਹੀ ਆਪ ਜੀ ਦਾ ਨਾਮ ਮਿਲੇ ਪ੍ਰਾਪਤ ਹੋਵੇ ਦੂਜਾ ਅਰਥ ਹੈ ਤੇਰਾ ਨਾਮ ਵੀ ਨਿਮਕਾ ਨਿਮਰਤਾ ਵੀ ਮਿਲੇ ਨਾਮ ਵੀ ਮਿਲੇ ਇੱਥੇ ਨਿਮਕਾ ਦਾ ਅਰਥ ਨਿਮਣਾ ਮਿਲ ਵੀ ਜਾਵੇ ਸਾਨੂੰ ਇਹਦਾ ਅੱਗੇ ਤੀਸਰਾ ਅਰਥ ਹੈ ਨਿਮਕਾ ਨਮਕ ਦੀ ਨਿਆਈ ਜਿਹੜਾ ਜਿਵੇਂ ਨਮਕ ਸਲੂਣਾ ਹੁੰਦਾ ਰਸਦਾਇਕ ਹੁੰਦਾ ਇਹ ਨਾਮ ਰਸਦਾਇਕ ਹੈ ਪ੍ਰਾਪਤ ਹੋਵੇ ਭਾਵ ਜਿਵੇਂ ਰਸੋਈ ਦੇ ਵਿੱਚ ਅਨੇਕਾਂ ਪਦਾਰਥ ਪਏ ਹੋਣ ਪਰ ਲੂਣ ਦੇ ਨਾਲ ਸਬਜ਼ੀ ਸਵਾਦਿਸ਼ਟ ਬਣਦੀ ਹੈ ਜਿਹੜੇ ਵੀ ਜੇ ਪਦਾਰਥ ਨੇ ਉਹ ਲੂਣ ਤੋਂ ਬਿਨਾਂ ਸਵਾਦ ਨਹੀਂ ਬਣਦੇ ਇਸੇ ਪ੍ਰਕਾਰ ਅਨੇਕਾਂ ਸਾਧਨ ਬਾਕੀ ਪਦਾਰਥਾਂ ਦੀ ਨਿਆਈ ਨਾ ਪਰ ਨਮਕ ਦੀ ਨਿਆਈ ਨਾਮ ਹੈ ਥੋੜੇ ਮਾਤਰਾ ਦਾ ਹੁੰਦਾ ਨਿਮਕ ਪਰ ਸਵਾਦ ਬਣਾ ਦਿੰਦਾ ਦਾਲ ਸਬਜ਼ੀ ਨੂੰ ਸਾਰੇ ਸਾਧਨ ਚੰਗੇ ਬਣ ਜਾਣਗੇ ਜੇ ਨਾਮ ਦਾ ਚਿੰਤਨ ਹੋਊਗਾ ਇਸ ਕਰਕੇ ਨਾਮ ਦੇ ਮਿਲਣ ਦੇ ਨਾਲ ਉਹ ਸਾਰੇ ਸਾਧਨ ਰਸਦਾਇਕ ਹੋ ਜਾਂਦੇ ਨੇ ਇੱਥੇ ਸਾਧ ਸਿੰਘ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਬਾਈਵਾਂ ਰਾਗ ਜਿਹੜਾ ਹੈ ਸੱਤਵੀਂ ਕਥਾ ਜਿਹੜੀ ਜਥੇ ਅੰਦਰ ਚੱਲ ਰਹੀ ਹੈ ਇਹ ਅੱਜ ਰਾਗ ਸਮਾਪਤ ਹੋਇਆ ਤੇਈਵਾਂ ਅੱਗੇ ਰਾਗ ਕੱਲ ਨੂੰ ਆਰੰਭ ਹੋਏਗਾ ਗੁਰੂ ਕਿਰਪਾ ਕਰੇ ਆਓ ਇੱਥੇ ਹੀ ਸਮਾਪਤੀ ਹੈ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀਏ ਮਹਾਰਾਜ ਜਿਵੇਂ ਤੁਖਾਰੀ ਰਾਗ ਤਾਂ ਕਿਰਪਾ ਕੀਤੀ ਹੈ ਤੇ ਬਾਕੀ ਵੀ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣੇ ਜੇ
ਉਸਤਤ ਕਹਿਣ ਨਾ ਜਾਏ ਤੁਮਾਰੀ
ਕੌਣ ਕਹੇ ਤੂੰ ਕਦ ਕਾ ਨਾਨਕ ਦਾਸ ਤਾ ਕੈ ਬਲਿਆਰੀ ਮਿਲੈ ਨਾਮ ਹਰ ਨਿਮਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਗੋਬਿੰਦ ਹੇ
ਗੋਪਾਲ
ਹੇ ਦਇਆਲ ਲਾਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ
ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋਤਰੇ ਪਾਰ
ਜੋ ਸਰਦਾ ਕਰ ਸੇਵ
ਦੇ ਪਾਰ ਉਤਾਰਨਹਾਰ
ਸਰਦਾ ਕਰ ਸੇਵ
ਦੇ ਪਾਰ ਉਤਾਰਨਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।